ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਮੈਂ ਰਿਸ਼ਪ੍ਰੀਤ ਹਰ ਸੋਮਵਾਰ ਦੀ ਤਰ੍ਹਾਂ ਅੱਜ ਫੇਰ ਤੁਹਾਡੇ ਲਈ ਲਹਿਰਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹਰਮਨ ਰੇਡੀਓ ਤੇ। ਅੱਜ ਤਰੀਕ 9 ਜੁਲਾਈ ਤੇ ਜੇ ਪੰਜਾਬੀ ਮਹੀਨੇ ਦੀ ਗੱਲ ਕਰੀਏ ਤਾਂ ਅੱਜ 25 ਹਾੜ ਹੋ ਗਈ ਹੈ। ਸਿਡਨੀ ਸਮੇਂ ਦੇ ਮੁਤਾਬਿਕ ਇਸ ਵੇਲੇ 8 ਵਜ ਚੁੱਕੇ ਨੇ ਤੇ ਤੁਹਾਨੂੰ ਹੁਣ ਦੱਸਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਵਿੱਚ ਕੀ ਖਾਸ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਮੌਸਮ ਦਾ ਮਿਜਾਜ ਜਾਣ ਕੇ ਦੇਸ਼ ਤੇ ਵਿਦੇਸ਼ ਵਿੱਚ। ਫੇਰ ਸ਼ੇਅਰ ਕਰਾਂਗੇ ਅੱਜ ਦਾ ਵਿਚਾਰ। ਮਿੰਟੂ ਬਰਾੜ ਸਾਹਿਬ ਜੀ ਨਾਲ ਜੁੜਾਂਗੇ, ਜਾਣਾਂਗੇ ਪੰਜਾਬ ਦਾ ਹਾਲ ਖਬਰਾਂ ਦੇ ਜ਼ਰੀਏ। ਫੇਰ ਕਰਾਂਗੇ ਗੱਲ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦੇ ਨਵੇਂ ਰੂਲਸ ਦੇ ਬਾਰੇ ਅਤੇ ਕੁਝ ਹੋਰ ਖਬਰਾਂ ਆਸਟ੍ਰੇਲੀਆ ਤੋਂ। ਟੈਕਨੋਲੋਜੀ ਦੇ ਵਰਲਡ ਵਿੱਚ ਕੀ ਚੱਲ ਰਿਹਾ ਹੈ, ਕਰਾਂਗੇ ਸਾਂਝੀਆਂ ਟੈਕਨੀਕਲ ਨਿਊਜ਼, ਜਿਸ ਵਿੱਚ ਜਾਣਾਂਗੇ ਸੈਮਸੰਗ ਫੋਨਸ ਵਿੱਚ ਆਏ ਇੱਕ ਬੱਗ ਦੇ ਬਾਰੇ ਜਿਸ ਨੇ ਬਹੁਤ ਪਰੇਸ਼ਾਨੀ ਕ੍ਰੀਏਟ ਕੀਤੀ। ਕਰਾਂਗੇ ਗੱਲਾਂ ਓਪੋ ਦੇ ਨਵੇਂ ਫੋਨਸ ਬਾਰੇ ਅਤੇ ਸੋਚਾਂਗੇ ਕਿ ਸੈਲਫੀ ਕਿਵੇਂ ਇੱਕ ਐਡਿਕਸ਼ਨ ਬਣ ਚੁੱਕੀ ਹੈ ਸਾਡੇ ਆਸਟ੍ਰੇਲੀਅਨਸ ਦੇ ਲਈ। ਸਿਹਤ ਦੀਆਂ ਗੱਲਾਂ ਸੈਗਮੈਂਟ ਵਿੱਚ ਅੱਜ ਕਰਾਂਗੇ ਗੱਲ ਖਜੂਰ ਦੇ ਬੇਸ਼ੁਮਾਰ ਫਾਇਦਿਆਂ ਬਾਰੇ ਤੇ ਫਿਰ ਇੱਕ ਮੁਲਾਕਾਤ ਕਰਾਂਗੇ ਅਵਤਾਰ ਸਿੰਘ ਮਿੱਡਾ ਜੀ ਨਾਲ, ਜੋ ਕਰਨਗੇ ਸਾਂਝਾ ਸਾਡੇ ਨਾਲ ਆਪਣਾ ਆਸਟ੍ਰੇਲੀਆ ਦਾ ਐਕਸਪੀਰੀਅੰਸ। ਜਾਂਦੇ ਜਾਂਦੇ ਪੁੱਛਾਂਗੇ ਇੱਕ ਸਵਾਲ ਸੈਗਮੈਂਟ, ਕੀ ਤੁਸੀਂ ਜਾਣਦੇ ਹੋ ਵਿੱਚ, ਤੇ ਨਾਲ ਹੀ ਸੁਣਾਂਗੇ ਸਤਿੰਦਰ ਸਰਤਾਜ ਦੇ ਬਹੁਤ ਮਿੱਠੇ ਮਿੱਠੇ ਗਾਣੇ। ਤੇ ਜੇਕਰ ਤੁਸੀਂ ਆਪਣਾ ਕੋਈ ਫੇਵਰਿਟ ਸੌਂਗ, ਆਪਣਾ ਕੋਈ ਬਹੁਤ ਪਿਆਰਾ ਗਾਣਾ, ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ ਜੀ। ਸਾਡਾ ਈਮੇਲ ਆਈ ਡੀ ਹੈ request@harmanradio.com, ਜਾਂ ਫਿਰ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਜੁੜ ਸਕਦੇ ਹੋ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਜਾਣਦੇ ਹਾਂ ਅੱਜ ਦਾ ਮਿਜਾਜ ਮੌਸਮ ਦਾ ਕੀ ਕਹਿੰਦਾ। ਐਡਲੇਡ ਦੇ ਵਿੱਚ ਅੱਜ ਧੁੱਪ ਚੜੀ ਰਹੇਗੀ ਜ਼ਿਆਦਾਤਰ, ਬਹੁਤ ਘੱਟ ਬੱਦਲ ਛਾਏ ਰਹਿਣਗੇ ਬਹੁਤ ਘੱਟ ਸਮੇਂ ਲਈ। ਵਾਤਾਵਰਨ ਉਦਾਂ ਮੌਸਮ ਠੰਡਾ ਹੈ ਸਾਡਾ, ਮਿਨੀਮਮ 8 ਹੈ ਤੇ ਮੈਕਸੀਮਮ 15 ਟੈਂਪਰੇਚਰ। ਸਿਡਨੀ ਦੇ ਵਿੱਚ ਵੀ ਸਾਰਾ ਦਿਨ ਧੁੱਪ ਛਾਈ ਰਹੇਗੀ, ਬਹੁਤ ਘੱਟ ਸਮੇਂ ਲਈ ਬੱਦਲ ਹੋਣਗੇ, ਮਿਨੀਮਮ 9 ਤੇ ਮੈਕਸੀਮਮ 17 ਟੈਂਪਰੇਚਰ। ਮੈਲਬਰਨ ਦੇ ਵਿੱਚ ਵੀ ਅੱਜ ਸਾਰਾ ਦਿਨ ਧੁੱਪ ਹੈ, ਮਿਨੀਮਮ 8 ਤੇ ਮੈਕਸੀਮਮ 13। ਬ੍ਰਿਸਬੇਨ ਦੇ ਵਿੱਚ ਮਿਨੀਮਮ 8 ਤੇ ਮੈਕਸੀਮਮ 21 ਟੈਂਪਰੇਚਰ। ਪਰਥ ਵਿੱਚ ਪਰਥ ਵਿੱਚ ਸਾਰਾ ਦਿਨ ਧੁੱਪ ਚੜੀ ਰਹੇਗੀ, ਮੌਸਮ ਠੰਡਾ ਹੈ, ਮਿਨੀਮਮ ਟੈਂਪਰੇਚਰ ਇੱਥੇ ਵੀ 8 ਹੈ ਤੇ ਮੈਕਸੀਮਮ 20। ਗੋਲਡ ਕੋਸਟ ਵਿੱਚ 13 ਅੱਜ ਦਾ ਮਿਨੀਮਮ ਟੈਂਪਰੇਚਰ ਤੇ 19 ਅੱਜ ਦਾ ਮੈਕਸੀਮਮ। ਨਿਊ ਕੈਸਲ ਵਿੱਚ ਮਿਨੀਮਮ ਟੈਂਪਰੇਚਰ 10 ਹੈ ਤੇ ਮੈਕਸੀਮਮ 16। ਗੋਸਫੋਰਡ ਵਿੱਚ ਜ਼ਿਆਦਾਤਰ ਇੱਥੇ ਵੀ ਅੱਜ ਧੁੱਪ ਚੜੀ ਰਹੇਗੀ, ਮਿਨੀਮਮ ਟੈਂਪਰੇਚਰ 9 ਡਿਗਰੀ ਸੈਂਟੀਗ੍ਰੇਡ ਤੇ ਮੈਕਸੀਮਮ ਟੈਂਪਰੇਚਰ 17 ਡਿਗਰੀ ਸੈਂਟੀਗ੍ਰੇਡ। ਸਨਸ਼ਾਈਨ ਕੋਸਟ ਤੇ ਬਹੁਤ ਭਾਰੀ ਬੱਦਲ ਛਾਏ ਰਹਿਣਗੇ ਜੀ, 13 ਮਿਨੀਮਮ ਹੈ ਤੇ 20 ਮੈਕਸੀਮਮ। ਹੋਬਾਰਟ ਵਿੱਚ 5 ਡਿਗਰੀ ਮਿਨੀਮਮ, ਜੋ ਕਿ ਬਹੁਤ ਹੀ ਠੰਡਾ ਜੀ ਬਾਕੀਆਂ ਨਾਲੋਂ, ਤੇ 12 ਡਿਗਰੀ ਮੈਕਸੀਮਮ। ਕੇਨਸ ਦੇ ਵਿੱਚ ਠੰਡੀ ਹਵਾ ਚੱਲਦੀ ਰਹੇਗੀ, 18 ਇੱਥੋਂ ਦਾ ਮਿਨੀਮਮ ਟੈਂਪਰੇਚਰ ਹੈ ਤੇ 23 ਇੱਥੋਂ ਦਾ ਮੈਕਸੀਮਮ। ਡਾਰਵਿਨ ਵਿੱਚ ਜ਼ਿਆਦਾਤਰ ਮੌਸਮ ਗਰਮ ਰਹੇਗਾ, ਜ਼ਿਆਦਾਤਰ ਧੁੱਪ ਚੜੀ ਰਹੇਗੀ, 22 ਡਿਗਰੀ ਮਿਨੀਮਮ ਤੇ 31 ਡਿਗਰੀ ਮੈਕਸੀਮਮ ਟੈਂਪਰੇਚਰ। ਕੈਨਬਰਾ ਵਿੱਚ ਵੀ ਧੁੱਪ ਹੈ ਪਰ ਉਸ ਤਰ੍ਹਾਂ ਮੌਸਮ ਬਹੁਤ ਠੰਡਾ ਹੈ, 0 ਡਿਗਰੀ ਸੈਂਟੀਗ੍ਰੇਡ ਮਿਨੀਮਮ ਹੈ ਜੀ ਤੇ ਮੈਕਸੀਮਮ ਟੈਂਪਰੇਚਰ ਇੱਥੇ ਰਹੇਗਾ 13 ਡਿਗਰੀ ਸੈਂਟੀਗ੍ਰੇਡ। ਤੇ ਜੇ ਪੰਜਾਬ ਦੀ ਗੱਲ ਕਰੀਏ, ਅੱਜ ਮੌਸਮ ਬਹੁਤਾ ਗਰਮ ਨਹੀਂ, ਉੱਥੇ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਕਿਤੇ ਕਿਤੇ, ਤੇ 29 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਜਿਹੜਾ ਉਹ ਮੈਕਸੀਮਮ ਰਹੇਗਾ ਪੰਜਾਬ ਵਿੱਚ। ਤੇ ਦੋਸਤੋ ਹੁਣ ਜਾਣਦੇ ਹਾਂ ਅੱਜ ਦਾ ਵਿਚਾਰ। ਅੱਜ ਦਾ ਵਿਚਾਰ ਹੈ, ਜੇਕਰ ਤੁਸੀਂ ਸੱਚਮੁੱਚ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਮਨ ਨੂੰ ਬਦਲਣ ਲਈ ਤਿਆਰ ਹੋ ਜਾਓ। ਬਿਲਕੁਲ ਸਹੀ ਗੱਲ, ਕਿਉਂਕਿ ਸਾਡੀ ਜ਼ਿੰਦਗੀ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ ਜਿਸ ਤਰ੍ਹਾਂ ਦੀ ਸਾਡੀ ਸੋਚ ਹੁੰਦੀ ਹੈ, ਯਾਨੀ ਜੋ ਅਸੀਂ ਸੋਚਾਂਗੇ ਉਸੇ ਤਰ੍ਹਾਂ ਅਸੀਂ ਕਰਾਂਗੇ, ਤੇ ਜਿਸ ਤਰ੍ਹਾਂ ਦਾ ਅਸੀਂ ਕਰਾਂਗੇ ਉਸੇ ਤਰ੍ਹਾਂ ਦਾ ਸਾਨੂੰ ਵਾਪਸ ਮਿਲੇਗਾ। ਬਾਣੀ ਵਿੱਚ ਵੀ ਲਿਖਿਆ ਹੈ, ਮਨ ਜਿੱਤੇ ਜਗ ਜੀਤ। ਜੇਕਰ ਅਸੀਂ ਆਪਣੇ ਮਨ ਨੂੰ ਜਿੱਤ ਲਿਆ ਤਾਂ ਸਾਰੀ ਦੁਨੀਆਂ ਨੂੰ ਹੀ ਜਿੱਤਿਆ ਜਾ ਸਕਦਾ ਹੈ। ਜੇਕਰ ਸਾਡੇ ਮਨ ਵਿੱਚੋਂ ਕਿਸੇ ਲਈ ਗੁੱਸਾ, ਦਵੇਸ਼, ਜੈਲਸੀ, ਨਫ਼ਰਤ ਵਰਗੀਆਂ ਬੁਰਾਈਆਂ ਨਿਕਲ ਜਾਣ ਤਾਂ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਸ਼ਾਂਤ ਮਨ ਚੰਗੀ ਸੋਚ ਨੂੰ ਜਨਮ ਦਿੰਦਾ ਹੈ। ਚੰਗੀ ਸੋਚ ਸਾਡੇ ਦਿਲ ਅਤੇ ਦਿਮਾਗ ਨੂੰ ਸਾਫ਼ ਕਰ ਦਿੰਦੀ ਹੈ ਅਤੇ ਰਚਨਾਤਮਕ ਪਾਸੇ ਵੱਲ ਲਗਾਉਂਦੀ ਹੈ। ਚੰਗਾ ਮਨ ਹਰ ਇੱਕ ਨਾਲ ਚੰਗਾ ਵਤੀਰਾ ਕਰਦਾ ਹੈ ਅਤੇ ਇਸ ਕਾਰਨ ਸਭ ਲੋਕ ਵੀ ਸਾਡੇ ਨਾਲ ਚੰਗਾ ਹੀ ਕਰਦੇ ਹਨ। ਜ਼ਿੰਦਗੀ ਆਪਣੇ ਆਪ ਹੀ ਸੌਖੀ ਹੋ ਜਾਂਦੀ ਹੈ। ਸੋ ਜੇਕਰ ਅਸੀਂ ਆਪਣੇ ਮਨ ਉੱਤੇ ਕਾਬੂ ਪਾ ਲਈਏ ਤਾਂ ਉਸ ਨੂੰ ਬਦਲਣ ਲਈ ਤਾਂ ਜ਼ਿੰਦਗੀ ਆਪਣੇ ਆਪ ਹੀ ਬਦਲ ਜਾਵੇਗੀ। ਤੇ ਦੋਸਤੋ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗਾਣਾ ਤੇ ਗਾਣੇ ਤੋਂ ਬਾਅਦ ਫੇਰ ਕਰਾਂਗੇ ਹੋਰ ਗੱਲਾਂ।
ਕੋਈ ਵਲੀ ਆਖੇ, ਕੋਈ ਕਹੇ ਦਾਤਾ ਸੱਚੇ ਮਾਲਕਾਨੂੰ, ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ ਇਸ ਗੋਲ ਚੱਕੀ ਦਿਆਂ ਚਾਲ ਕਾਨੂੰ। ਰੂਹ ਦਾ ਅਸਲ ਮਾਲਕ ਉਹੀ ਮੰਨੀਏ ਜੀ, ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ, ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ, ਅੱਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ। ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ, ਸਰਤਾਜ ਵੀ ਖੜਾ ਫਰਿਆਦ ਕਰਦਾ, ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ, ਸਾਈਂ ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈਂ, ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਵੇ ਬਾਹੋਂ ਫੜ ਬੇੜਾ ਬੰਨੇ ਲਾਈ ਸਾਈਂ ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈਂ ਵੇ ਫੇਰਾ ਮਸਕੀਨਾਂ ਵੱਲ ਪਾਈ ਸਾਈਂ ਵੇ ਬੋਲ ਖਾਕ ਸਾਰਾਂ ਦੇ ਪੁਗਾਈ ਸਾਈਂ ਵੇ ਹੱਕ ਵਿੱਚ ਫੈਸਲੇ ਸੁਣਾਈ ਸਾਈਂ ਵੇ ਹੌਲੀ ਹੌਲੀ ਖਾਮੀਆਂ ਕਟਾਈ ਸਾਈਂ ਵੇ ਮੈਨੂੰ ਮੇਰੇ ਅੰਦਰੋਂ ਮੁਕਾਈ ਸਾਈਂ ਵੇ ਡਿੱਗੀਏ ਤਾਂ ਫੜ ਕੇ ਉਠਾਈ ਸਾਈਂ ਵੇ ਦੇਖੀਆ ਭਰੋਸੇ ਆਜ਼ਮਾਈ ਸਾਈਂ ਵੇ ਔਖੇ ਸੌਖੇ ਰਾਹਾਂ ਚੋਂ ਕਢਾਈ ਸਿਖਾਈ ਸਾਈਂ ਵੇ ਸਾਧ ਰੁੱਤ ਗਏ ਤਾਂ ਮਨਾਈ ਸਾਈਂ ਵੇ ਇਹਨਾਂ ਨਾਲ ਵਾਦ ਵੀ ਰਲਾਈ ਸਾਈਂ ਵੇ ਅੱਖਰਾਂ ਦਾ ਮੇਲ ਤੂੰ ਕਰਾਈ ਸਾਈਂ ਵੇ ਕੰਨੀ ਕਿਸੇ ਗੀਤ ਦੀ ਫੜਾਈ ਸਾਈਂ ਵੇ ਸ਼ਬਦਾਂ ਦਾ ਸਾਥ ਵੀ ਨਿਭਾਈ ਸਾਈਂ ਵੇ ਨਗਮੇ ਨੂੰ ਫੜ ਕੇ ਜਗਾਈ ਸਾਈਂ ਵੇ ਸ਼ਾਇਰੀ ਚ ਅਸਰ ਵਸਾਈ ਸਾਈਂ ਵੇ ਜਜ਼ਬੇ ਦੀ ਵੇਲ ਨੂੰ ਵਧਾਈ ਸਾਈਂ ਵੇ ਘੁੱਟ ਘੁੱਟ ਸਭ ਨੂੰ ਪਿਆਈ ਸਾਈਂ ਵੇ ਇਸ਼ਕੇ ਦਾ ਨਸ਼ਾ ਵੀ ਚੜਾਈ ਸਾਈਂ ਵੇ ਸੈਰ ਤੂੰ ਖਿਆਲਾਂ ਨੂੰ ਕਰਾਈ ਸਾਈਂ ਵੇ ਤਾਰਿਆਂ ਦੇ ਦੇਸ ਲੈ ਕੇ ਜਾਈ ਸਾਈਂ ਵੇ ਸੂਫੀਆਂ ਦੇ ਵਾਂਗਰਾਂ ਨਚਾਈ ਸਾਈਂ ਵੇ ਅਸੀਂ ਸੱਜ ਬੈਠੇ ਜਾਈ ਜਾਈ ਫੁੱਲਿਆਂ ਨੂੰ ਉਂਗਲੀ ਫੜਾਈ ਸਾਈਂ ਵੇ ਅੱਗੇ ਹੋ ਕੇ ਰਾਹਾਂ ਰੋਸ਼ਨਾਈ ਸਾਈਂ ਵੇ ਨੇਰਿਆਂ ਚ ਪੱਲਿਆਂ ਛੁਡਾਈ ਸਾਈਂ ਵੇ ਜ਼ਿੰਦਗੀ ਦੇ ਬੋਝ ਨੂੰ ਚੁਕਾਈ ਸਾਈਂ ਵੇ ਫਿਕਰਾਂ ਨੂੰ ਹਵਾ ਚ ਉਡਾਈ ਸਾਈਂ ਵੇ ਸਾਰੇ ਲੱਗੇ ਦਾਗ ਵੀ ਧੁਆਈ ਸਾਈਂ ਵੇ ਛਿੱਲੇ ਛਿੱਲੇ ਨੈਣਾਂ ਨੂੰ ਸੁਕਾਈ ਸਾਈਂ ਵੇ ਦਿਲਾਂ ਦੇ ਗੁਲਾਬ ਮਹਿਕਾਈ ਸਾਈਂ ਵੇ ਬਸ ਪੱਟੀ ਪਿਆਰ ਦੀ ਪੜਾਈ ਸਾਈਂ ਵੇ ਪਾਕ ਸਾਫ ਰੂਹਾਂ ਨੂੰ ਮਿਲਾਈ ਸਾਈਂ ਵੇ ਬੱਚਿਆਂ ਦੇ ਵਾਂਗੂ ਸਮਝਾਈ ਸਾਈਂ ਵੇ ਮਾੜੇ ਕੰਮੋਂ ਘੂਰ ਕੇ ਹਟਾਈ ਸਾਈਂ ਵੇ ਖੋਟਿਆਂ ਨੂੰ ਖਰੇ ਚ ਮਿਲਾਈ ਖੜੇ ਨੂੰ ਪਰਾਈ ਸਾਈਂ ਵੇ ਗੁੰਬਦ ਗਰੂਰ ਦੇ ਗਿਰਾਈ ਸਾਈਂ ਵੇ ਅੱਗ ਵਾਂਗੂ ਹੌਸਲੇ ਪਖਾਈ ਸਾਈਂ ਵੇ ਅੰਬਰਾਂ ਤੋਂ ਸੋਚ ਮੰਗਵਾਈ ਸਾਈਂ ਵੇ ਆਪੇ ਆਵਾਜ਼ ਮਾਰ ਕੇ ਬੁਲਾਈ ਸਾਈਂ ਵੇ ਹੁਣ ਸਾਨੂੰ ਕੋਲ ਵੀ ਬਿਠਾਈ ਸਾਈਂ ਵੇ ਆਪਣੇ ਹੀ ਰੰਗ ਚ ਰਗਾਈ ਸਾਈਂ ਮੈਂ ਹਰ ਵੇਲੇ ਕਰਾਂ ਸਾਈਂ 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 ਵੇ ਤੋਤੇ ਵਾਂਗੂ ਬੋਲ ਵੀ ਰਚਾਈ ਸਾਈਂ ਵੇ ਆਤਮਾ ਦਾ ਦੀਵਾ ਵੀ ਜਗਾਈ ਸਾਈਂ ਵੇ ਅਨਹਦ ਨਾਦ ਤੂੰ ਵਜਾਈ ਸਾਈਂ ਰੂਹਾਨੀ ਕੋਈ ਤਾਰ ਛੇੜ ਜਾਈ ਸਾਈਂ ਵੇ ਸੱਚੀ ਸਰਤਾਜ ਹੀ ਬਣਾਈ
ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਵਿੱਚ ਇਹ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਹੁਣੇ ਅਸੀਂ ਸੁਣਿਆ ਬਹੁਤ ਹੀ ਪਿਆਰਾ ਗੀਤ ਭਗਤੀ ਦੇ ਨਾਲ ਨਾਲ ਇਸ ਗੀਤ ਨੂੰ ਸੁਣ ਕੇ ਹੀ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਸਤਿੰਦਰ ਸਰਤਾਜ 7 ਜਨਵਰੀ ਨੂੰ ਉਨ੍ਹਾਂ ਦਾ ਜਨਮ ਹੋਇਆ ਸੀ 1982 ਵਿਚ ਬਾਜਵਾੜਾ ਹੁਸ਼ਿਆਰਪੁਰ ਵਿਚ ਉਨ੍ਹਾਂ ਦਾ ਪੂਰਾ ਨਾਮ ਸਤਿੰਦਰ ਪਾਲ ਸਿੰਘ ਸੈਣੀ ਹੈ ਸਤਿੰਦਰ ਸਰਤਾਜ ਇਕ ਸੂਫੀ ਗਾਇਕ ਹਨ ਸਾਈ ਗਾਣੇ ਤੋਂ ਹੀ ਸਤਿੰਦਰ ਸਰਤਾਜ ਨੂੰ ਸ਼ੋਹਰਤ ਪ੍ਰਾਪਤ ਹੋਈ ਸੀ ਦੇਸ਼ ਅਤੇ ਵਿਦੇਸ਼ ਵਿਚ ਕੁਝ ਤਕਨੀਕੀ ਕਾਰਨਾਂ ਕਰਕੇ ਦੋਸਤੋ ਅੱਜ ਮਿੰਟੂ ਬਰਾੜ ਸਾਹਿਬ ਸਾਡੇ ਨਾਲ ਹਜੇ ਤੱਕ ਨਹੀਂ ਜੁੜ ਪਾਏ। ਪੰਜਾਬ ਦੀਆਂ ਖਬਰਾਂ ਜਾਣਨ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਆਸਟ੍ਰੇਲੀਅਨ ਨਿਊਜ਼ ਬਾਰੇ ਕਿ ਅੱਜ ਕੱਲ ਆਸਟ੍ਰੇਲੀਆ ਵਿਚ ਕੀ ਚੱਲ ਰਿਹਾ ਹੈ, ਇਮੀਗ੍ਰੇਸ਼ਨ ਦੇ ਨਵੇਂ ਰੂਲਸ ਬਾਰੇ ਜੋ ਆਏ ਹਨ ਅੱਜ ਕੱਲ। ਸੋ ਆਸਟ੍ਰੇਲੀਅਨ ਗਵਰਨਮੈਂਟ ਨੇ ਨਵਾਂ ਪੁਆਇੰਟ ਸਿਸਟਮ ਜਾਰੀ ਕੀਤਾ ਹੈ ਜਨਰਲ ਸਕਿੱਲਡ ਵੀਜ਼ਾ ਲਈ, ਜਿਸ ਵਿਚ ਸਕਿੱਲਡ ਵੀਜ਼ਾ ਲੈਣ ਲਈ 60 ਪੁਆਇੰਟਸ ਦੀ ਥਾਂ ਤੇ ਹੁਣ 65 ਪੁਆਇੰਟਸ ਪੂਰੇ ਕਰਨੇ ਪੈਣਗੇ। ਪਹਿਲੇ ਸਿਸਟਮ ਦੇ ਮੁਤਾਬਿਕ 2 ਸਾਲ ਜਾਂ ਵੱਧ ਸਮੇਂ ਤੱਕ ਪੜ੍ਹਾਈ ਕਰਨ ਮਗਰੋਂ ਸਟੂਡੈਂਟਸ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰ ਸਕਦੇ ਸਨ ਜੇਕਰ ਉਹ ਇੰਗਲਿਸ਼ ਦਾ ਇੱਕ ਪਰਟੀਕੁਲਰ ਲੈਵਲ ਅਚੀਵ ਕਰ ਲੈਂਦੇ ਸਨ ਜਾਂ ਫਿਰ ਉਨ੍ਹਾਂ ਦੁਆਰਾ ਕੀਤੀ ਹੋਈ ਪੜ੍ਹਾਈ SOL ਲਿਸਟ ਵਿਚ ਮੌਜੂਦ ਸੀ। ਇਹ ਸਟੂਡੈਂਟਸ ਆਪਣੀ ਪੜ੍ਹਾਈ ਦਾ ਖਰਚਾ ਆਪ ਚੱਕਦੇ ਸਨ ਅਤੇ ਨਾਲ ਹੀ ਨਾਲ ਆਸਟ੍ਰੇਲੀਅਨ ਗਵਰਨਮੈਂਟ ਦੀ ਵੀ ਪੂਰੀ ਸਪੋਰਟ ਕਰਦੇ ਸਨ ਫੀਸਾਂ ਭਰ ਕੇ ਅਤੇ ਜੌਬਸ ਕਰਕੇ, ਪਰ ਹੁਣ 10 ਸਾਲਾਂ ਵਿਚ ਪਹਿਲੀ ਵਾਰ ਮਾਈਗ੍ਰੇਸ਼ਨ ਦੇ ਮਾਇਨੇ ਹੀ ਬਦਲ ਗਏ ਹਨ। ਇਨ੍ਹਾਂ ਨਵੇਂ ਰੂਲਸ ਦੇ ਚਲਦੇ ਇੱਕ ਸਰਵੇ ਦੇ ਮੁਤਾਬਿਕ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੁੰਦੀ ਨਜ਼ਰ ਆ ਰਹੀ ਹੈ। ਇਸ ਵਾਰ ਇਹ ਦਰ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ ਘਟਣੀ ਤੇ 20% ਨਾਲ ਹੁਣ ਤੱਕ ਘੱਟ ਹੀ ਵੀ ਚੁੱਕੀ ਹੈ। ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੀ ਥਾਂ ਹੋਰ ਕੰਟਰੀਜ਼ ਵਿਚ ਜਾਣਾ ਪਸੰਦ ਕਰ ਰਹੇ ਹਨ ਕਿਉਂਕਿ ਜਦੋਂ ਤੱਕ ਉਨ੍ਹਾਂ ਨੂੰ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਦਾ ਕੋਈ ਵੀ ਅੱਗੇ ਆਸਾਰ ਨਜ਼ਰ ਨਹੀਂ ਆ ਰਹੇ ਤਾਂ ਆਈ ਥਿੰਕ ਉਨ੍ਹਾਂ ਦਾ ਇਹ ਬਹੁਤ ਵਧੀਆ ਡਿਸੀਜਨ ਹੈ ਕਿ ਕਿਸੇ ਹੋਰ ਕੰਟਰੀ ਵਿਚ ਜਾ ਕੇ ਹੀ ਸਟੱਡੀ ਕੀਤੀ ਜਾਵੇ ਤੇ ਉੱਥੇ ਹੀ ਸੈਟਲ ਹੋਇਆ ਜਾ ਸਕਦਾ ਹੈ। ਫਿਰ ਮਾਰਕ ਵੈਬਸਟਰ ਜੋ ਕਿ ਅਕੇਸ਼ੀਆ ਇਮੀਗ੍ਰੇਸ਼ਨ ਆਸਟ੍ਰੇਲੀਆ ਦੇ ਡਾਇਰੈਕਟਰ ਹਨ ਜੋ ਕਿ ਇੱਕ ਲਾਅ ਫਰਮ ਹੈ ਜੋ ਇਮੀਗ੍ਰੇਸ਼ਨ ਦੇ ਮੈਟਰਸ ਨਾਲ ਡੀਲ ਕਰਦੀ ਹੈ ਸਿਡਨੀ ਵਿਚ, ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਤਾਂ ਆਪਣੇ ਦੇਸ਼ ਵਾਪਸ ਪਰਤਣ ਲੱਗ ਪਏ ਹਨ ਤੇ ਜਾਂ ਫਿਰ ਹੋਰ ਕੰਟਰੀਜ਼ ਵਿਚ ਵੀ ਜਾਣ ਦੀ ਤਿਆਰੀ ਕਰਨ ਲੱਗ ਪਏ ਹਨ ਕਿਉਂਕਿ ਜੋ ਇੰਗਲਿਸ਼ ਦਾ ਲੈਵਲ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਡਿਮਾਂਡ ਕਰ ਰਹੀ ਹੈ ਉਹ ਬਹੁਤ ਸਾਰੇ ਆਸਟ੍ਰੇਲੀਅਨਸ ਵੀ ਪੂਰਾ ਨਹੀਂ ਕਰ ਸਕਦੇ। ਸੋ ਫਿਰ ਇੰਟਰਨੈਸ਼ਨਲ ਸਟੂਡੈਂਟਸ ਲਈ ਤਾਂ ਬਹੁਤ ਹੀ ਮੁਸ਼ਕਿਲ ਹੈ ਉਸ ਲੈਵਲ ਨੂੰ ਅਚੀਵ ਕਰਨਾ। ਮਿਸਟਰ ਵੈਬਸਟਰ ਦੇ ਮੁਤਾਬਿਕ ਇਸ ਸਾਲ ਆਸਟ੍ਰੇਲੀਆ ਦੀ ਇਕਨੋਮੀ ਨੂੰ ਬਹੁਤ ਵੱਡਾ ਝਟਕਾ ਲੱਗਣ ਵਾਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੋਲੀਟੀਸ਼ੀਅਨਸ ਨੇ ਇਹ ਡਿਸੀਜਨ ਤਾਂ ਬੜੀ ਜਲਦੀ ਲੈ ਲਿਆ ਪਰ ਉਨ੍ਹਾਂ ਨੇ ਫੋਰਸਾਈਟਿਡਨੈਸ ਨਹੀਂ ਦੇਖੀ, ਯਾਨੀ ਭਵਿੱਖ ਨਹੀਂ ਦੇਖਿਆ ਕਿਉਂਕਿ ਜਿਹੜੇ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਪੜ੍ਹਨ ਆਉਂਦੇ ਸੀ ਉਹ ਆਪਣੀ ਜ਼ਿੰਦਗੀ ਬਾਰੇ ਤਾਂ ਸੋਚਦੇ ਹੀ ਸੀ ਪਰ ਉਸਦੇ ਨਾਲ ਹੀ ਆਸਟ੍ਰੇਲੀਆ ਦੀ ਇਕਨੋਮੀ ਨੂੰ ਬਹੁਤ ਸਪੋਰਟ ਮਿਲਦੀ ਸੀ ਕਿਉਂਕਿ ਬਹੁਤ ਸਾਰੀਆਂ ਫੀਸਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੀਆਂ ਭਰ ਕੇ ਇੱਥੇ ਆਉਂਦੇ ਨੇ ਤੇ ਇੱਥੇ ਆ ਕੇ ਫੇਰ ਭਰਦੇ ਨੇ ਤੇ ਪੜ੍ਹਾਈ ਕਰਦੇ ਨੇ, ਜਿਸ ਨਾਲ ਉਨ੍ਹਾਂ ਨੂੰ ਇੱਕ ਫੈਸਿਲਿਟੀ ਦਿੱਤੀ ਗਈ ਸੀ ਗਵਰਨਮੈਂਟ ਵੱਲੋਂ ਕਿ ਜੇਕਰ ਤੁਸੀਂ ਇੱਕ ਪਰਟੀਕੁਲਰ ਸਟੱਡੀ ਕਰਦੇ ਹੋ ਤਾਂ ਇੰਨੇ ਸਾਲ ਆਸਟ੍ਰੇਲੀਆ ਚ ਰਹਿ ਲੈਂਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ, ਕਿਉਂਕਿ ਜੇ ਦੇਖਿਆ ਜਾਵੇ ਤਾਂ ਬਹੁਤ ਆਸਾਨ ਹੈ ਕਿਉਂਕਿ ਜਿਸ ਕੰਟਰੀ ਵਿਚ ਤੁਸੀਂ ਸਟੱਡੀ ਕਰਨ ਆਉਂਦੇ ਹੋ ਉਸੇ ਕੰਟਰੀ ਦੇ ਵਿਚ ਅਗਰ ਤੁਹਾਨੂੰ ਉਸੇ ਸਟੱਡੀ ਦੇ ਬੇਸਿਸ ਤੇ ਜੋਬ ਮਿਲ ਗਈ ਆਪਣੇ ਫੀਲਡ ਵਿਚ ਜੋਬ ਮਿਲ ਜਾਏ ਤਾਂ ਫਿਰ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਜ਼ਿੰਦਗੀ ਦੁਬਾਰਾ ਤੋਂ ਇੱਕ ਤਰ੍ਹਾਂ ਨਾਲ ਵਾਪਸ ਜਾ ਕੇ ਆਪਣੇ ਕੰਟਰੀ ਚ ਸਟਾਰਟ ਕਰਨ ਲਈ। ਸੋ ਇੱਕ ਬਹੁਤ ਵਧੀਆ ਫੈਸਿਲਿਟੀ ਸੀ ਜੋ ਇੱਥੇ ਸਟੂਡੈਂਟਸ ਨੂੰ ਮਿਲਦੀ ਸੀ, ਫੈਸਿਲਿਟੀ ਹੁਣ ਵੀ ਹੈ ਪਰ ਜੇ ਦੇਖਿਆ ਜਾਵੇ ਤਾਂ ਜੋ ਬੈਂਡਸ ਉਹਨਾਂ ਨੇ ਆਇਲਸ ਦੇ ਹੁਣ ਕੀਤੇ ਨੇ ਉਹ ਬਹੁਤ ਹਾਰਡ ਨੇ ਅਚੀਵ ਕਰਨ ਲਈ, ਈਵਨ ਕਿ ਜਿਵੇਂ ਉਹਨਾਂ ਨੇ ਕਿਹਾ ਜਿਵੇਂ ਕਹਿ ਰਹੇ ਨੇ ਗੱਲਾਂ ਹੋ ਰਹੀਆਂ ਨੇ ਕਿ ਆਸਟ੍ਰੇਲੀਅਨਸ ਲਈ ਵੀ ਈਵਨ ਉਹ ਬੈਂਡਸ ਹਾਰਡ ਨੇ ਅਚੀਵ ਕਰਨ ਲਈ। ਇੰਗਲਿਸ਼ ਸਿਰਫ ਇਹ ਨਹੀਂ ਹੈ ਕਿ ਸਿਰਫ ਬੋਲਣ ਲਈ ਹੈ, ਆਇਲਸ ਵਿਚ ਸਾਰਾ ਗ੍ਰਾਮਰ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਈਵਨ ਕਿ ਆਸਟ੍ਰੇਲੀਅਨਸ ਜਿਹੜੇ ਇੱਥੋਂ ਦੇ ਨੇਟਿਵ ਆਸਟ੍ਰੇਲੀਅਨਸ ਨੇ ਉਹਨਾਂ ਲਈ ਵੀ ਬਹੁਤ ਮੁਸ਼ਕਿਲ ਹੈ ਉਹ ਲੈਵਲ ਅਚੀਵ ਕਰਨਾ। ਸੋ ਬਹੁਤ ਮੁਸ਼ਕਿਲ ਹੋ ਜਾਏਗੀ ਜੀ, ਦੇਖੋ ਕੀ ਬਣਦਾ ਹੈ ਅੱਗੇ। ਤੇ ਇਹੀ ਸੀ ਇਮੀਗ੍ਰੇਸ਼ਨ ਦੀ ਖਬਰ ਤੇ ਹੁਣ ਕੁਝ ਹੋਰ ਖਬਰਾਂ ਸ਼ੇਅਰ ਕਰਦੇ ਹਾਂ। ਆਸਟ੍ਰੇਲੀਆ ਵਿਚ ਕੁਝ ਦਿਲਚਸਪ ਖਬਰਾਂ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਜੋ ਮੈਨੂੰ ਲੱਗਿਆ ਕਿ ਦਿਲਚਸਪ ਨੇ। ਵਿਕਟੋਰੀਆ ਵਿਚ ਦ ਲੇਕ ਸਟਾਇਰਸ ਐਬੋਰੀਜਨਲ ਟ੍ਰਸਟ ਕੰਟਰੀ ਫਾਇਰ ਅਥਾਰਿਟੀ ਯਾਨੀ CFA ਯੂਨਿਟ ਅੱਜ ਤੋਂ 18 ਸਾਲ ਪਹਿਲਾਂ ਸਥਾਪਿਤ ਹੋਈ ਸੀ। ਇਸ ਸੰਸਥਾ ਦੀ ਸ਼ੁਰੂਆਤ ਕੁਝ ਔਰਤਾਂ ਨੇ ਮਿਲ ਕੇ ਕੀਤੀ ਸੀ ਜੋ ਕਿ ਇਸ ਕਸਬੇ ਵਿਚ ਬਹੁਤ ਸਾਰੇ ਘਰ ਅੱਗ ਨਾਲ ਸੜਨ ਤੋਂ ਪਰੇਸ਼ਾਨ ਸਨ। ਸ਼ਾਰਮੀਨ ਸੈਲਿੰਗਸ ਜੋ ਕਿ ਇਸ ਸੰਸਥਾ ਜੋ ਇਹਨਾਂ ਨੇ ਸ਼ੁਰੂ ਕੀਤੀ ਸੀ, ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਘਰ ਪੂਰੀ ਤਰ੍ਹਾਂ ਨਾਲ ਅੱਗ ਨਾਲ ਤਬਾਹ ਹੋ ਗਿਆ ਕਿਉਂਕਿ ਫਾਇਰ ਬ੍ਰਿਗੇਡ ਨੂੰ ਉੱਥੋਂ ਤੱਕ ਪਹੁੰਚਣ ਲਈ 45 ਮਿੰਟ ਦਾ ਸਮਾਂ ਲੱਗ ਗਿਆ। ਇਸ ਭਿਆਨਕ ਹਾਦਸੇ ਤੋਂ ਬਾਅਦ ਉਹਨਾਂ ਨੂੰ ਪ੍ਰੇਰਣਾ ਮਿਲੀ ਤੇ ਉਹਨਾਂ ਨੇ ਲੋਕਲ ਔਰਤਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਸਾਰੀਆਂ ਔਰਤਾਂ ਨੇ ਟ੍ਰੇਨਿੰਗ ਲਿੱਤੀ ਅਤੇ ਹੁਣ ਇਹਨਾਂ ਦਾ ਇਹ ਕਸਬਾ ਅੱਗ ਤੋਂ ਬਹੁਤ ਹੀ ਸੇਫ ਹੈ ਕਿਉਂਕਿ ਇਹਨਾਂ ਨੇ ਸਾਰੀ ਟ੍ਰੇਨਿੰਗ ਲੈ ਕੇ ਉੱਥੇ ਇਹ ਦ ਲੇਕ ਸਟਾਇਰਸ ਕਲੱਬ ਜਿਹੜਾ ਸੀ ਉਹ ਸ਼ੁਰੂ ਕੀਤਾ ਜੋ ਕਿ ਇੱਕ ਕੰਟਰੀ ਫਾਇਰ ਅਥਾਰਿਟੀ ਤੋਂ ਉਹਨਾਂ ਨੇ ਪਰਮਿਸ਼ਨ ਲੈ ਕੇ ਇੱਕ ਟਰੱਸਟ ਸ਼ੁਰੂ ਕੀਤਾ ਜੋ ਕਿ ਅੱਗ ਤੋਂ ਬਚਾਉਣ ਲਈ ਯਾਨੀ ਕਿ ਫਾਇਰ ਫਾਈਟਰਸ ਬਣ ਗਈਆਂ ਸੀ ਇੱਥੋਂ ਦੀਆਂ ਲੇਡੀਜ਼ ਤੇ ਹੁਣ ਵੀ ਉਸ ਵਿਚ ਹੋਰ ਵੀ ਭਰਤੀ ਹੋ ਰਹੀ ਹੈ। ਸੋ ਇਹ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਸਰਕਾਰ ਦੀ ਸਾਰੀ ਰਿਸਪੋਂਸੀਬਿਲਿਟੀ ਹੈ, ਚਲੋ ਰਿਸਪੋਂਸੀਬਿਲਿਟੀ ਤਾਂ ਹੈ ਹੀ, ਪਰ ਜੇਕਰ ਅਸੀਂ ਖੁਦ ਵੀ ਕੁਝ ਕਰੀਏ, ਜੇ ਅਸੀਂ ਖੁਦ ਵੀ ਯਤਨ ਕਰਦੇ ਹਾਂ ਤਾਂ ਉਸਦਾ ਫਾਇਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਤੇ ਅਗਲੀ ਖਬਰ ਹੈ ਜੀ, ਕੁਝ ਦੇਰ ਪਹਿਲਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਸਾਰੇ ਇੰਟਰਨੈਟ ਕਨੈਕਸ਼ਨ ਦੁਆਰਾ ਦੁਬਾਰਾ ਸਥਾਪਿਤ ਕੀਤੇ ਸਨ NBN ਦੇ ਜ਼ਰੀਏ। NBN ਦਾ ਸਭ ਤੋਂ ਵੱਡਾ ਫਾਇਦਾ ਇਹ ਦੱਸਿਆ ਜਾ ਰਿਹਾ ਸੀ ਕਿ ਇਸ ਨਾਲ ਇੰਟਰਨੈਟ ਸਪੀਡ ਬਹੁਤ ਹੀ ਵੱਧ ਹੋ ਜਾਵੇਗੀ, ਪਰ ਨਿਊ ਸਾਊਥ ਵੇਲਸ ਦੇ ਰੈਜ਼ੀਡੈਂਟਸ ਨੇ NBN ਦੀ ਇੰਟਰਨੈਟ ਸਪੀਡ ਤੋਂ ਤੰਗ ਆ ਕੇ ਫੈਸਲਾ ਕੀਤਾ ਹੈ ਕਿ ਉਹ ਆਪਣੀਆਂ ਟ੍ਰੈਂਚਿਸ ਆਪ ਪੱਟਣਗੇ। ਵੈਮਬੋਇਨ ਨਾਂ ਦਾ ਇਹ ਕਸਬਾ ਹੈ ਜੋ ਕਿ ਪਾਰਲੀਮੈਂਟ ਹਾਊਸ ਤੋਂ ਕੇਵਲ 20 ਕਿਲੋਮੀਟਰ ਦੀ ਦੂਰੀ ਤੇ ਹੀ ਸਥਿਤ ਹੈ ਸਿਡਨੀ ਦੇ ਕੋਲ। ਇੱਥੇ ਰਹਿਣ ਵਾਲੇ ਲੋਕਾਂ ਨੂੰ NBN ਦੀ ਸਕਾਈ ਮਸਟਰ ਸੈਟੇਲਾਈਟ ਸੇਵਾ ਉੱਤੇ ਨਿਰਭਰ ਰਹਿਣਾ ਪੈਂਦਾ ਹੈ, ਜੋ ਕਿ ਰੂਰਲ ਏਰੀਆਜ਼ ਵਿੱਚ ਇੰਟਰਨੈਟ ਪ੍ਰੋਵਾਈਡ ਕਰਾਉਣ ਲਈ ਇਹ ਸੇਵਾ ਜਿਹੜੀ ਹੈ ਚਲਾਈ ਗਈ ਸੀ। ਲੋਕਲਸ ਦਾ ਕਹਿਣਾ ਹੈ ਕਿ ਸਰਵਿਸ ਬਹੁਤ ਹੀ ਸਲੋਅ ਸੀ ਤੇ ਭਰੋਸੇਯੋਗ ਵੀ ਨਹੀਂ ਸੀ। ਇਹਨਾਂ ਦਾ ਕਹਿਣਾ ਹੈ ਕਿ ਬਾਰਿਸ਼ ਜਦੋਂ ਬਹੁਤ ਤੇਜ਼ ਬਾਰਿਸ਼ ਹੁੰਦੀ ਸੀ ਜਾਂ ਹਵਾਵਾਂ ਜੋ ਬਹੁਤ ਤੇਜ਼ ਚੱਲਦੀਆਂ ਸੀ ਤਾਂ ਇਹ ਕਨੈਕਸ਼ਨ ਟੁੱਟ ਜਾਂਦਾ ਸੀ। ਮੈਕਸੀਮਮ ਸਪੀਡ ਵੀ ਕੇਵਲ 15-20 MBPS ਸੀ, ਜੋ ਕਿ ਉਹਨਾਂ ਨੂੰ ਦੱਸੀ ਗਈ ਸੀ ਕਿ 25 MBPS ਦੀ ਹੋਵੇਗੀ। ਇਹ ਸਰਵਿਸ ਜਿਹੜੀ ਸੀ ਬਹੁਤ ਹੀ ਮਹਿੰਗੀ ਵੀ ਸੀ। $200 ਪਰ ਮੰਥ ਕੇਵਲ 120 MB ਡਾਟਾ ਲਈ ਉਹਨਾਂ ਨੂੰ ਦੇਣੇ ਪੈਂਦੇ ਸੀ। ਇਹਨਾਂ ਲੋਕਲ ਲੋਕਾਂ ਨੇ ਮਿਲ ਕੇ ਇੱਕ ਗਰੁੱਪ ਬਣਾਇਆ ਹੈ ਜੋ ਕਿ ਇੱਕ ਕਮਰਸ਼ੀਅਲ ਕੰਪਨੀ ਨੂੰ ਹੁਣ ਇਹਨਾਂ ਨੇ ਸੌਂਪਿਆ ਹੈ ਇਸ ਦਾ ਠੇਕਾ, ਤੇ ਇਹਨਾਂ ਨੇ ਕਿਹਾ ਹੈ ਕਿ ਇੰਟਰਨੈਟ ਦੀ ਜਿਹੜੀ ਸੁਵਿਧਾ ਹੈ ਉਹ ਅਸੀਂ ਖੁਦ ਹੀ ਆਪਣੇ ਆਪ ਲਈ ਉਪਲਬਧ ਕਰਾਵਾਂਗੇ। ਤੇ ਇਹ ਸੀ ਆਸਟ੍ਰੇਲੀਆ ਦੀਆਂ ਖਬਰਾਂ ਕੁਝ ਖਾਸ, ਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਫਿਰ ਕੋਸ਼ਿਸ਼ ਕਰਦੇ ਹਾਂ ਮਿੰਟੂ ਬਰਾੜ ਸਾਹਿਬ ਨਾਲ ਜੁੜਨ ਦੀ, ਨਹੀਂ ਤਾਂ ਫਿਰ ਆਪਾਂ ਆਪਣੀਆਂ ਟੈਕਨੀਕਲ ਨਿਊਜ਼ ਕਰਾਂਗੇ।
ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਅਸੀਂ ਲੜਵੀ ਲੈਨੇ ਆ ਪਰ ਛੇਤੀ ਬੋਲੀ ਦਾ, ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀ ਦਾ, ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀ ਦਾ। ਜੋ ਹਿੰਦ ਤੇ ਪਾਕਿਸਤਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨੇ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਅਸੀਂ ਇੱਕ ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ, ਸਾਡੇ ਰੱਬ ਵੱਲੋਂ ਹੀ ਇੱਕੋ ਜਿਹੇ ਮਿਜ਼ਾਜ ਬਣੇ, ਅਸੀਂ ਇੱਕ ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ। ਅਸੀਂ ਇੱਕ ਦੂਜੇ ਦੀ ਸ਼ਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਕਰ ਲੈਨੇ ਆ ਅਸੀਂ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿੰਦੇ ਆ, ਅਸੀਂ ਅੱਖੀਆਂ ਮੀਚ ਕੇ ਦੂਰੋਂ ਹੀ ਗੱਲ ਕਰ ਲੈਨੇ ਆ।
ਸਦਾਈ ਇੱਕੋ ਜਿਹੇ ਦੋਵੇਂ ਦਾਨ ਸਦਾਈ ਇੱਕੋ ਜਿਹੇ ਮੈਂ ਤੇ ਮੇਰੀ ਜਾਨ ਸਦਾਈ ਇੱਕੋ ਜਿਹੇ ਦੋਵੇਂ ਦਾਨ ਸਦਾਈ ਇੱਕੋ ਜਿਹੇ ਮੈਂ ਤੇ ਮੇਰੀ ਜਾਨ ਦੱਸ ਕੇ ਡਾਕਾ ਮਾਰੀ ਦੇ ਅਸੀਂ ਨੀਂਦਾਂ ਲੁੱਟ ਕੇ ਰਾਤ ਨੂੰ ਚੰਦ ਨਿਹਾਰੀ ਦੇ ਅਸੀਂ ਇੱਕ ਦੂਜੇ ਨੂੰ ਦੱਸ ਕੇ ਡਾਕਾ ਮਾਰੀ ਦੇ ਅਸੀਂ ਨੀਂਦਾਂ ਲੁੱਟ ਕੇ ਰਾਤ ਨੂੰ ਚੰਦ ਨਿਹਾਰੀ ਦੇ ਇੱਕ ਚੋਰ ਦੂਜਾ ਦਰਬਾਨ ਸ਼ੋਦਾਈ ਇੱਕੋ ਜਹੇ ਦੋਵੇਂ ਦਾਨ ਸ਼ੋਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜਹੇ ਦੋਵੇਂ ਦਾਨ ਸ਼ੋਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਮੈਂ ਤੇ ਮੇਰੀ ਜਾਨ ਲੋਕੀ ਆਖਦੇ ਕੇ ਭਾਗਾਂ ਤੇ ਸੰਯੋਗਾਂ ਰੱਬ ਹੀ ਬਣਾਉਂਦਾ ਜੋੜੀਆਂ ਉਹ ਰੱਬ ਹੀ ਬਣਾਉਂਦਾ ਜੋੜੀਆਂ
ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਸਾਨੂੰ ਸਾਡੇ ਇੱਕ ਸਰੋਤੇ ਸੰਦੀਪ ਦੇਹਲ ਜੀ ਦਾ ਮੈਸੇਜ ਆਇਆ ਹੁਣੇ ਉਹਨਾਂ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਬਹੁਤ ਬਹੁਤ ਸੰਦੀਪ ਜੀ ਤੇ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਇਮੀਗ੍ਰੇਸ਼ਨ ਵਾਲੀ ਜਿਹੜੀ ਨਿਊਜ਼ ਆ ਉਹ ਰਿਪੀਟ ਕਰ
ਮੈਂ ਤੇ ਮੇਰੀ ਜਾਨ ਸ਼ੋਦਾਈ
ਜ਼ਰੂਰ ਕਰਾਂਗੇ ਰਿਪੀਟ ਤੇ ਇਮੀਗ੍ਰੇਸ਼ਨ ਵਾਲੀ ਜਿਹੜੀ ਸਮਝ ਹੋਈ ਸੀ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਨਵਾਂ ਪੁਆਇੰਟ ਮੈਂ ਤੇ ਮੇਰੀ ਜਾਨ ਜੋ ਕਿ ਜਨਰਲ ਜਿਸ ਵਿੱਚ ਸਕਿਲਡ ਵੀਜ਼ਾ ਲੈਣ ਲਈ 60 ਕਰ ਸਕਦੇ ਸਨ ਜੇਕਰ ਉਹ ਇੰਗਲਿਸ਼ ਦਾ ਇੱਕ ਪਰਟੀਕੁਲਰ ਲੈਵਲ ਜਿਹੜਾ ਸੀ ਉਹ ਅਚੀਵ ਕਰ ਸਕਦੇ ਸੀ ਜੋ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਸੈੱਟ ਕੀਤਾ ਹੋਇਆ ਸੀ ਤੇ ਜਾਂ ਫਿਰ ਉਹਨਾਂ ਦੁਆਰਾ ਕੀਤੀ ਹੋਈ ਪੜ੍ਹਾਈ SOL ਲਿਸਟ ਵਿੱਚ ਮੌਜੂਦ ਹੋਵੇ ਇਹ ਸਟੂਡੈਂਟਸ ਆਪਣੀ ਪੜ੍ਹਾਈ ਦਾ ਖਰਚਾ ਆਪ ਚੱਕਦੇ ਸਨ ਅਤੇ ਨਾਲ ਹੀ ਨਾਲ ਆਸਟ੍ਰੇਲੀਅਨ ਗਵਰਨਮੈਂਟ ਦੀ ਵੀ ਸਪੋਰਟ ਕਰਦੇ ਸਨ ਫੀਸਾਂ ਭਰ ਕੇ ਤੇ ਜੌਬਸ ਕਰਕੇ ਪਰ ਹੁਣ 10 ਸਾਲਾਂ ਵਿੱਚ ਪਹਿਲੀ ਵਾਰ ਮਾਈਗ੍ਰੇਸ਼ਨ ਦੇ ਮਾਇਨੇ ਹੀ ਬਦਲ ਗਏ ਹਨ ਇਹਨਾਂ ਨਵੇਂ ਰੂਲਸ ਦੇ ਚੱਲਦੇ ਇੱਕ ਸਰਵੇ ਦੇ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿੱਚ ਕਟੌਤੀ ਹੁੰਦੀ ਜਾ ਰਹੀ ਹੈ ਇਹ ਦਰ ਕੁਝ 20% ਤੱਕ ਘੱਟ ਹੋ ਚੁੱਕੀ ਹੈ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੀ ਥਾਂ ਹੋਰ ਕੰਟਰੀਜ਼ ਵਿੱਚ ਜਾਣਾ ਵਧੇਰੇ ਪਸੰਦ ਕਰਨ ਲੱਗ ਗਏ ਹਨ ਕਿਉਂਕਿ ਉਹਨਾਂ ਨੂੰ ਇੱਥੇ ਹੁਣ ਪਰਮਾਨੈਂਟ ਰੈਜ਼ੀਡੈਂਸੀ ਦੇ ਉਹਨੇ ਚਾਂਸਿਸ ਜਿਹੜੇ ਨੇ ਆਪਣੀ ਜ਼ਿੰਦਗੀ ਨੂੰ ਬਿਤਾਉਣ ਦੇ ਅੱਗੇ ਹਮੇਸ਼ਾ ਲਈ ਇੱਥੇ ਵਸਣ ਦੇ ਚਾਂਸਿਸ ਜਿਹੜੇ ਨੇ ਬਹੁਤ ਘੱਟ ਲੱਗਣ ਲੱਗ ਗਏ ਹਨ ਮਾਰਕ ਵੈਬਸਟਰ ਜੋ ਕਿ ਅਕੇਸ਼ੀਆ ਇਮੀਗ੍ਰੇਸ਼ਨ ਆਸਟ੍ਰੇਲੀਆ ਦੇ ਡਾਇਰੈਕਟਰ ਹਨ ਸਿਡਨੀ ਵਿੱਚ ਉਹਨਾਂ ਦਾ ਇਹ ਲਾਅ ਫਰਮ ਹੈ ਜੋ ਇਮੀਗ੍ਰੇਸ਼ਨ ਦੇ ਨਾਲ ਡੀਲ ਕਰਦੀ ਹੈ ਇਮੀਗ੍ਰੇਸ਼ਨ ਮੈਟਰਸ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਤਾਂ ਆਪਣੇ ਦੇਸ਼ ਵਾਪਸ ਪਰਤਣ ਲੱਗ ਪਏ ਹਨ ਤੇ ਜਾਂ ਫਿਰ ਹੋਰ ਕੰਟਰੀਜ਼ ਵਿੱਚ ਜਾਣ ਦੀ ਤਿਆਰੀ ਕਰਨ ਲੱਗ ਪਏ ਹਨ ਕਿਉਂਕਿ ਜੋ ਇੰਗਲਿਸ਼ ਦਾ ਲੈਵਲ ਇਮੀਗ੍ਰੇਸ਼ਨ ਡਿਪਾਰਟਮੈਂਟ ਡਿਮਾਂਡ ਕਰ ਰਿਹਾ ਹੈ ਉਹ ਬਹੁਤ ਸਾਰੇ ਆਸਟ੍ਰੇਲੀਅਨਸ ਵੀ ਪੂਰਾ ਨਹੀਂ ਕਰ ਸਕਦੇ ਤੇ ਫਿਰ ਇੰਟਰਨੈਸ਼ਨਲ ਸਟੂਡੈਂਟਸ ਲਈ ਤਾਂ ਬਹੁਤ ਹਾਰਡ ਹੈ ਬਹੁਤ ਮੁਸ਼ਕਿਲ ਹੈ ਕਿਉਂਕਿ ਚਾਹੇ ਕੁਝ ਵੀ ਹੈ ਇੰਗਲਿਸ਼ ਸਾਡੀ ਸੈਕਿੰਡ ਲੈਂਗੁਏਜ ਹੈ ਫਸਟ ਨਹੀਂ ਮਿਸਟਰ ਵੈਬਸਟਰ ਦੇ ਮੁਤਾਬਿਕ ਇਸ ਨਾਲ ਆਸਟ੍ਰੇਲੀਆ ਦੀ ਇਕਨੋਮੀ ਨੂੰ ਬਹੁਤ ਵੱਡਾ ਝਟਕਾ ਲੱਗਣ ਵਾਲਾ ਹੈ ਬਿਲਕੁਲ ਕਿਉਂਕਿ ਪੋਲੀਟੀਸ਼ੀਅਨਸ ਨੇ ਉਹਨਾਂ ਦਾ ਕਹਿਣਾ ਕਿ ਪੋਲੀਟੀਸ਼ੀਅਨਸ ਨੇ ਤਾਂ ਇਹ ਸੋਚ ਕੇ ਕੁਝ ਖਾਸ ਸੋਚ ਕੇ ਇਹ ਫੈਸਲਾ ਨਹੀਂ ਕੀਤਾ ਕਿਉਂਕਿ ਆਉਣ ਵਾਲਾ ਟਾਈਮ ਉਹਨਾਂ ਨੇ ਫੋਰਸਾਈਟਡਨੈਸ ਨਹੀਂ ਦੇਖੀ ਆਉਣ ਵਾਲਾ ਸਮਾਂ ਉਹ ਸੋਚ ਨਹੀਂ ਪਾਏ ਕਿ ਕਿਸ ਤਰ੍ਹਾਂ ਦਾ ਹੋਵੇਗਾ ਕਿਉਂਕਿ ਆਸਟ੍ਰੇਲੀਅਨ ਗਵਰਨਮੈਂਟ ਨੂੰ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਫੀਸਾਂ ਭਰ ਕੇ ਆਸਟ੍ਰੇਲੀਆ ਦੀ ਜਿਹੜੀ ਇਕਨੋਮੀ ਸੀ ਉਸਨੂੰ ਬਹੁਤ ਸਪੋਰਟ ਮਿਲਦੀ ਸੀ ਕਿਉਂਕਿ ਫੀਸਾਂ ਬਹੁਤ ਜ਼ਿਆਦਾ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ ਵੀ ਫਾਇਦਾ ਸੀ ਕਿਉਂਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਇੱਥੇ ਬਸਰ ਕਰਨ ਦਾ ਮੌਕਾ ਮਿਲਦਾ ਸੀ ਕਿਉਂਕਿ ਜਿੱਥੇ ਦੀ ਸਟੱਡੀ ਹੋਵੇ ਬਹੁਤ ਸੌਖਾ ਹੁੰਦਾ ਉੱਥੇ ਉਸ ਫੀਲਡ 'ਚ ਜੌਬ ਮਿਲ ਜਾਵੇ ਤਾਂ ਜ਼ਿੰਦਗੀ ਸੈਟਲ ਹੋ ਜਾਂਦੀ ਹੈ ਪਰ ਨਾਲ ਨਾਲ ਇਹ ਫਾਇਦਾ ਸਿਰਫ ਆਸਟ੍ਰੇਲੀਅਨ ਸਟੂਡੈਂਟਸ ਨੂੰ ਹੀ ਨਹੀਂ ਬਲਕਿ ਆਸਟ੍ਰੇਲੀਅਨ ਗਵਰਨਮੈਂਟ ਨੂੰ ਵੀ ਸੀ ਕਿਉਂਕਿ ਬਹੁਤ ਸਾਰੀ ਇਕਨੋਮੀ ਜਿਹੜੀ ਹੈ ਕੰਟਰੀ ਦੀ ਉਹ ਇਹਦੇ ਨਾਲ ਲਿਫਟ ਅਪ ਹੋ ਰਹੀ ਸੀ ਜੋ ਕਿ ਹੁਣ ਇਨ ਫਿਊਚਰ ਜਿਹੜਾ ਚਾਂਸਿਸ ਨੇ ਬਹੁਤ ਘੱਟ ਨੇ ਸੋ 60 ਪੁਆਇੰਟਸ ਲੈਣੇ ਵੀ ਪਹਿਲਾਂ ਬਹੁਤ ਮੁਸ਼ਕਿਲ ਸਨ ਸਟੂਡੈਂਟਸ ਦੇ ਲਈ, ਕਿਉਂਕਿ ਬਹੁਤ ਕੁਝ ਉਹਨਾਂ ਨੂੰ ਕਰਨਾ ਪੈਂਦਾ ਸੀ, ਕੋਈ ਰੂਰਲ ਏਰੀਆਜ਼ ਜਿਹੜੇ ਅੰਡਰ ਡਿਵੈਲਪਡ ਏਰੀਆ ਸੀਗੇ ਉੱਥੇ ਜਾ ਕੇ 0.5 ਪੁਆਇੰਟਸ ਜਿਹੜੇ ਸੀ ਐਕਸਟਰਾ ਮਿਲਦੇ ਸੀ, ਤੇ 65 ਤਾਂ ਹੁਣ ਬਹੁਤ ਹੀ ਜ਼ਿਆਦਾ ਹਾਰਡ ਹੋ ਜਾਏਗਾ ਮੇਰਾ ਖਿਆਲ ਹੈ ਜੀ। ਮੈਨੂੰ ਪੂਰਾ ਤਾਂ ਪਤਾ ਨਹੀਂ, ਪਰ ਮੇਰਾ ਖਿਆਲ ਹੈ ਕਿ ਆਲਸ ਵਿੱਚ 8 ਬੈਂਡਸ ਈਚ, 8 ਬੈਂਡਸ ਈਚ ਲੈਣੇ ਪੈਣਗੇ ਹੁਣ 65 ਪੁਆਇੰਟਸ ਨੂੰ ਪੂਰਾ ਕਰਨ ਲਈ। ਸੋ ਸਾਡਾ ਇੱਕ ਪ੍ਰੋਗਰਾਮ ਹਰ ਮੰਗਲਵਾਰ ਸ਼ਾਮ ਨੂੰ 7 ਵਜੇ ਵੀ ਜ਼ਰੂਰ ਸੁਣਿਆ ਕਰੋ ਜੀ, ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਬਾਰੇ, ਇਮੀਗ੍ਰੇਸ਼ਨ ਦੇ ਸਾਰੀਆਂ ਨਿਊਜ਼ ਜਿਹੜੀਆਂ ਨੇ, ਇਮੀਗ੍ਰੇਸ਼ਨ ਦੇ ਸਾਰੀਆਂ ਨਵੀਆਂ ਗੱਲਾਂ ਬਾਤਾਂ ਉਸ ਵਿੱਚ ਅਸੀਂ ਕਰਦੇ ਹਾਂ ਹਰਮਨ ਰੇਡੀਓ ਤੇ ਹਰ ਮੰਗਲਵਾਰ ਸ਼ਾਮੀ 7 ਵਜੇ। ਸੋ ਮੈਂ ਜ਼ਰੂਰ ਕਹਾਂਗੀ ਸੰਦੀਪ ਜੀ ਕਿ ਤੁਸੀਂ ਉਹ ਪ੍ਰੋਗਰਾਮ ਜ਼ਰੂਰ ਸੁਣਿਆ ਕਰੋ, ਕਿਉਂਕਿ ਇੱਥੇ ਤਾਂ ਇੰਨਾ ਸਮਾਂ ਨਹੀਂ ਹੁੰਦਾ ਕਿ ਮੈਂ ਹਰ ਗੱਲ ਆਪਾਂ ਹਰ ਨਿਊਜ਼ ਡਿਟੇਲ ਚ ਸ਼ੇਅਰ ਕਰ ਸਕੀਏ, ਪਰ ਉਸ ਪ੍ਰੋਗਰਾਮ ਵਿੱਚ ਇਮੀਗ੍ਰੇਸ਼ਨ ਦੇ ਬਾਰੇ ਹੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਤੇ ਅਗਲੇ ਹੁਣ ਅੱਗੇ ਚੱਲਦੇ ਹੋਏ ਟੈਕਨੀਕਲ ਨਿਊਜ਼ ਜਿਹੜੀਆਂ ਨੇ ਆਪਾਂ ਉਹ ਸਾਂਝੀਆਂ ਕਰਦੇ ਹਾਂ, ਜਾਣਦੇ ਹਾਂ ਟੈਕਨੀਕਲ ਵਰਲਡ ਵਿੱਚ ਕੀ ਹੋ ਰਿਹਾ। ਸੋ ਪਹਿਲੀ ਨਿਊਜ਼ ਹੈਗੀ ਹੈ ਜੀ ਇੰਟਲ ਵੱਲੋਂ। ਇੰਟਲ ਜੋ ਕਿ ਇੱਕ ਕੰਪਿਊਟਰ ਬਣਾਉਣ ਦੀ ਕੰਪਨੀ ਹੈ, ਸਭ ਤੋਂ ਪਹਿਲਾਂ ਮੇਰਾ ਖਿਆਲ ਕੰਪਿਊਟਰ ਜਿਹੜਾ ਸੀ ਉਹ ਇੰਟਲ ਨੇ ਹੀ ਲਾਂਚ ਕੀਤਾ ਸੀ, ਜਦੋਂ ਕੰਪਿਊਟਰ ਘਰ ਘਰ ਵਿੱਚ ਹੋਣੇ ਸ਼ੁਰੂ ਹੋਏ ਸੀ ਤਾਂ ਉਹ ਇੰਟਲ ਦੀ ਹੀ ਬਦੌਲਤ ਸੀ। ਬਹੁਤ ਹੀ ਘੱਟ ਸਮੇਂ ਕਾਲ ਵਿੱਚ ਇੰਟਲ ਨੇ ਆਪਣੇ ਦੂਸਰੇ CEO ਨੂੰ ਵੀ ਫਾਇਰ ਕਰ ਦਿੱਤਾ ਹੈ। ਇਸ ਕਾਰਨ ਇੰਟਲ ਦਾ ਬੋਰਡ ਅੱਜ ਕੱਲ ਚਰਚਾ ਵਿੱਚ ਬਣਿਆ ਹੋਇਆ ਪੂਰੀ ਦੁਨੀਆ ਵਿੱਚ। ਕਿਹਾ ਜਾ ਰਿਹਾ ਹੈ ਕਿ ਗਲਤੀਆਂ ਬੋਰਡ ਦੇ ਮੈਂਬਰਸ ਦੀਆਂ ਹਨ, ਜੋ ਕਿ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ। ਇਹ ਪ੍ਰੋਬਲਮ ਕੇਵਲ ਇੰਟਲ ਦੀ ਹੀ ਨਹੀਂ ਬਲਕਿ ਬਹੁਤ ਸਾਰੀਆਂ ਟੈਕਨੋਲੋਜੀ ਕੰਪਨੀਜ਼ ਜਿਹੜੀਆਂ ਨੇ ਇਸ ਪ੍ਰੋਬਲਮ ਨਾਲ ਜੂਝ ਰਹੀਆਂ ਨੇ। ਉਬਰ ਦੇ CEO ਨੇ ਕੰਪਨੀ ਨੂੰ ਟੇਕ ਓਵਰ ਕਰ ਲਿਆ ਸੀ, ਕਿਉਂਕਿ ਖੈਰ ਉਹ ਫਾਊਂਡਰ ਸਨ ਤਾਂ ਉਹਨਾਂ ਨੇ ਬੋਰਡ ਦੀ ਪਰਵਾਹ ਨਹੀਂ ਕੀਤੀ, ਪਰ ਇੰਟਲ ਦੇ CEO ਨੂੰ ਇਸ ਲਈ ਕੱਢ ਦਿੱਤਾ ਗਿਆ ਕਿਉਂਕਿ ਕੰਪਨੀ ਘਾਟੇ ਵਿੱਚ ਚਲੀ ਗਈ। CEO ਦੀ ਥਾਂ ਹੁਣ ਉਂਗਲਾਂ ਇੰਟਲ ਦੇ ਬੋਰਡ ਮੈਂਬਰਸ ਤੇ ਉੱਠ ਰਹੀਆਂ ਨੇ, ਕਿਉਂਕਿ ਸਭ ਦਾ ਕਹਿਣਾ ਹੈ ਕਿ ਗਲਤੀ ਜਿਹੜੀ ਸੀ ਉਹ ਬੋਰਡ ਦੇ ਮੈਂਬਰਸ ਦੀ ਸੀ। ਤੇ ਦੂਸਰੀ ਵੱਡੀ ਖਬਰ ਹੈ ਸੈਮਸੰਗ ਵੱਲੋਂ। ਸੈਮਸੰਗ ਕੰਪਨੀ ਬਹੁਤ ਸਾਰੇ ਯੂਜ਼ਰਸ ਦੇ ਦੀਆਂ ਕੰਪਲੇਂਟਸ ਦੇ ਨਾਲ ਇਸ ਵੇਲੇ ਜੂਝ ਰਹੀ ਹੈ। ਸੋ ਯੂਜ਼ਰਸ ਨੇ ਕਲੇਮ ਕੀਤਾ ਹੈ ਕਿ ਉਹਨਾਂ ਦੇ ਜਿਹੜੇ ਮੋਬਾਈਲ ਚੋਂ ਪਰਸਨਲ ਫੋਟੋਗ੍ਰਾਫ ਜਿਹੜੀਆਂ ਨੇ ਉਹਨਾਂ ਦੀਆਂ ਉਹਨਾਂ ਨੇ ਖਿੱਚੀਆਂ ਹੋਈਆਂ ਨੇ, ਉਹ ਬਿਨਾਂ ਦੱਸੇ ਹੀ ਕਿਸੇ ਹੋਰ ਕੰਟੈਕਟ ਤੇ ਚਲੀਆਂ ਜਾਂਦੀਆਂ ਨੇ ਜੋ ਕਿ ਉਹਨਾਂ ਦੇ ਫੋਨ ਵਿੱਚ ਸਟੋਰਡ ਹੋਵੇ। ਕੰਪਨੀ ਬਹੁਤ ਸਾਰੇ ਯੂਜ਼ਰ ਦੇ ਕਲੇਮਸ ਉੱਤੇ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਕਾਫੀ ਮਾਤਰਾ ਵਿੱਚ ਇਹ ਜਿਹੜੇ ਕਲੇਮਸ ਨੇ ਇਹ ਰਿਸੀਵ ਕਰਨ ਤੋਂ ਬਾਅਦ ਹੁਣ ਕੰਪਨੀ ਨੇ ਇਨਵੈਸਟੀਗੇਟ ਕਰਨ ਦਾ ਜਿਹੜਾ ਫੈਸਲਾ ਉਹ ਕੀਤਾ, ਕਿਉਂਕਿ ਇੱਕ ਜਾਂ ਦੋ ਕੰਪਲੇਂਟਸ ਤੇ ਗੱਲ ਫਰਕ ਤਾਂ ਪੈਂਦਾ ਹੈ, ਇੱਕ ਜਾਂ ਦੋ ਕੰਪਲੇਂਟਸ ਆਉਂਦੀਆਂ ਨੇ ਤਾਂ ਇਨਵੈਸਟੀਗੇਸ਼ਨ ਸਟਾਰਟ ਤਾਂ ਹੋ ਜਾਂਦੀ ਹੈ, ਪਰ ਜਦੋਂ ਇੰਨੀਆਂ ਸਾਰੀਆਂ ਕੰਪਲੇਂਟਸ ਆਉਣ ਤਾਂ ਨੈਚੁਰਲ ਹੈ ਕਿ ਕੁਝ ਗੜਬੜ ਹੈਗੀ ਹੈ ਜ਼ਰੂਰ ਮੋਬਾਈਲ ਵਿੱਚ। ਇੱਕ ਆਦਮੀ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਨੀਂਦ ਵਿੱਚ ਸੀ ਉਸਦੇ ਸੁੱਤੇ ਹੋਣ ਸਮੇਂ ਉਸਦੇ ਫੋਨ ਵਿੱਚੋਂ ਕੋਈ 50 ਫੋਟੋਆਂ ਉਸਦੇ ਕਿਸੇ ਦੋਸਤ ਨੂੰ ਚਲੀਆਂ ਗਈਆਂ, ਉਸਦੇ ਫੋਨ ਨੂੰ ਬਿਨਾਂ ਟੱਚ ਕੀਤੇ ਹੀ। ਉਸਦੇ ਫੋਨ ਨੇ ਇਸ ਟ੍ਰਾਂਸਫਰ ਨੂੰ ਬਿਲਕੁਲ ਵੀ ਰਿਕਾਰਡ ਨਹੀਂ ਕੀਤਾ, ਜਦਕਿ ਪ੍ਰੋਵਾਈਡਰ ਕੋਲ ਇਸ ਟ੍ਰਾਂਸਫਰ ਦੀ ਸਾਰੀ ਰਿਪੋਰਟ ਹੈ। ਪ੍ਰੋਵਾਈਡਰ ਜਿਵੇਂ ਕਿ ਵੋਡਾਫੋਨ ਜਾਂ ਜਿਹੜਾ ਵੀ ਉਹਦਾ ਪ੍ਰੋਵਾਈਡਰ ਹੋਏਗਾ, ਉਸ ਵਿੱਚ ਇਹ ਸਾਰਾ ਰਿਕਾਰਡ ਹੋਇਆ ਡਾਟਾ ਜਦੋਂ 50 ਫੋਟੋਜ਼ ਜਿਹੜੀਆਂ ਸੀਗੀਆਂ ਉਹਦੇ ਫੋਨ ਚੋਂ ਉਹਦੀਆਂ ਪਰਸਨਲ ਫੋਟੋਗ੍ਰਾਫਸ ਉਸਦੇ ਕਿਸੇ ਦੋਸਤ ਨੂੰ ਚਲੀਆਂ ਗਈਆਂ, ਪਰ ਮੋਬਾਈਲ ਵਿੱਚ ਉਸਦੇ ਜਿਹੜਾ ਸੈਮਸੰਗ ਦਾ ਮੋਬਾਈਲ ਉਹ ਯੂਜ਼ ਕਰ ਰਿਹਾ ਸੀ ਉਸ ਵਿੱਚ ਇਸਦਾ ਕੋਈ ਵੀ ਰਿਕਾਰਡ ਨਹੀਂ ਸੀ। ਇਹ ਬੱਗ ਸੈਮਸੰਗ ਦੇ ਨਵੇਂ ਫੋਨਸ S9 ਅਤੇ S9 Plus ਵਿੱਚ ਅਤੇ ਸੈਮਸੰਗ ਨੋਟ 8 ਵਿੱਚ ਵੀ ਪਾਇਆ ਜਾ ਰਿਹਾ ਹੈ। ਅਜੇ ਤੱਕ ਆਸਟ੍ਰੇਲੀਆ ਵਿੱਚ ਅਜਿਹਾ ਕੋਈ ਵੀ ਕੇਸ ਨਹੀਂ ਪਾਇਆ ਗਿਆ, ਪਰ ਇਨਵੈਸਟੀਗੇਸ਼ਨ ਚੱਲ ਰਹੀਆਂ ਹਨ ਕਿ ਆਸਟ੍ਰੇਲੀਆ ਯੂਜ਼ਰਸ ਇਸ ਬੱਗ ਤੋਂ ਪ੍ਰਭਾਵਿਤ ਹੋਏ ਹਨ ਜਾਂ ਨਹੀਂ। ਸੋ ਮੈਂ ਜ਼ਰੂਰ ਕਹਾਂਗੀ ਥੋੜਾ ਜਿਹਾ ਧਿਆਨ ਜ਼ਰੂਰ ਰੱਖੋ ਆਪਣੇ ਫੋਨ ਵਿੱਚ ਪਰਸਨਲ ਫੋਟੋਗ੍ਰਾਫਸ ਦਾ, ਜੇਕਰ ਕਿਸੇ ਦੋਸਤ ਨੂੰ ਕੋਈ ਗਲਤ ਫੋਟੋਗ੍ਰਾਫ ਚੱਲੇਗੀ ਤਾਂ ਬਹੁਤ ਹੀ ਪ੍ਰੋਬਲਮ ਹੋ ਜਾਵੇਗੀ। ਸੋ ਤੀਸਰੀ ਖਬਰ ਹੈ ਜੀ ਓਪੋ ਕੰਪਨੀ ਤੋਂ। ਓਪੋ ਕੰਪਨੀ ਦਾ ਕਹਿਣਾ ਹੈ ਕਿ ਸਮਾਰਟ ਫੋਨਸ ਦੀ ਇਸ ਜੰਗ ਵਿੱਚ ਉਹਨਾਂ ਨੇ ਦੋ ਨਵੇਂ ਫੋਨਸ ਓਪੋ R15 ਅਤੇ R15 Pro ਕਮਾਲ ਕਰ ਦੇਣਗੇ। ਆਪਾਂ ਇਸ ਦੋ ਫੋਨਸ ਬਾਰੇ ਪਿਛਲੇ ਪ੍ਰੋਗਰਾਮ ਚ ਵੀ ਗੱਲ ਕੀਤੀ ਸੀ। ਆਪਣੇ ਕੁਝ ਪਹਿਲੇ ਆਸਟ੍ਰੇਲੀਅਨ ਕਸਟਮਰਸ ਨੂੰ ਓਪੋ ਬਾਲੀ ਦਾ ਇੱਕ ਫ੍ਰੀ ਟ੍ਰਿਪ ਦੇ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਡੀਲ ਵਿੱਚ ਹਾਲੀਡੇ ਟ੍ਰਿਪ ਆਸਟ੍ਰੇਲੀਅਨ ਕਸਟਮਰਸ ਨੂੰ ਅਟਰੈਕਟ ਕਰੇਗੀ। ਇਸ ਫੋਨ ਦੀ ਪ੍ਰਾਈਸ iPhone X ਦੇ ਬਰਾਬਰ ਹੀ ਦੱਸੀ ਜਾ ਰਹੀ ਹੈ। ਬਾਲੀ ਬੰਡਲ ਡੀਲ ਵਿੱਚ ਇਸ ਦੀ ਕੀਮਤ ਹੋਏਗੀ 1579 ਤੇ ਤੁਹਾਨੂੰ ਓਪੋ R15 ਵਿੱਚ ਜਿਹੜਾ R15 Pro ਹੈ ਇਸ ਦੇ ਵਿੱਚ ਇੱਕ ਗਿਫਟ ਕਾਰਡ ਜਿਸ ਵਿੱਚ $600 ਦੀ ਬਾਲੀ ਦੀਆਂ ਫਲਾਈਟਸ, 3 ਰਾਤਾਂ ਦੀ ਸਿੰਗਲ ਅਕੋਮੋਡੇਸ਼ਨ, ਬਾਲੀ ਦੇ ਪੂਲ ਵਿਲਾ ਵਿੱਚ, ਇਸ ਤੋਂ ਇਲਾਵਾ ਲਗਜ਼ਰੀ ਮਸਾਜ, ਬਹੁਤ ਵਧੀਆ ਖਾਣਾ ਤੇ ਬਾਲੀ ਦੇ ਕਰਮ ਕੇਂਦਰਾ ਬੀਚ ਕਲੱਬ ਜਿਹੜਾ ਹੈਗਾ ਉੱਥੇ ਦਾ ਉੱਥੇ ਇੱਕ ਦਿਨ ਸਪੈਂਡ ਕਰਨ ਦਾ ਮੌਕਾ ਮਿਲੇਗਾ। ਤੇ R15 ਜਿਹੜਾ ਫੋਨ ਹੈ ਉਹ ਕਦੋਂ ਰਿਲੀਜ਼ ਹੋਵੇਗਾ? ਬਹੁਤ ਜਲਦੀ ਇਸਦੀ, ਮੇਰੇ ਖਿਆਲ ਅਗਸਤ ਵਿੱਚ ਕਹਿ ਰਹੇ ਸੀਗੇ ਕਿ ਇਹ ਰਿਲੀਜ਼ ਹੋ ਜਾਵੇਗਾ। ਇਸਦੀ ਆਊਟਰਾਈਟ ਜਿਹੜੀ ਕੀਮਤ ਹੈ ਉਹ $659 ਤੇ R15 ਦੀ ਜਿਹੜੀ ਆਊਟਰਾਈਟ ਕੀਮਤ ਹੈ ਉਹ $779 ਹੋਵੇਗੀ। ਸੋ ਜੇਕਰ ਪੂਰਾ ਹਿਸਾਬ ਕਿਤਾਬ ਕੀਤਾ ਜਾਵੇ ਤਾਂ ਬਾਲੀ ਦਾ ਟ੍ਰਿਪ ਸਿੰਗਲ ਪਰਸਨ ਲਈ ਜੋ ਕਿ $800 ਵਿੱਚ ਪੈਂਦਾ ਹੈ, ਸੋ ਲੱਗਦਾ ਹੈ ਕਿ ਕੰਪਨੀ ਦਾ ਇਹ ਪ੍ਰੋਪਗੰਡਾ ਬਹੁਤਾ ਕੰਮ ਨਹੀਂ ਕਰੇਗਾ, ਕਿਉਂਕਿ ਜੇਕਰ ਅਟ੍ਰੈਕਟ ਕਰਨ ਲਈ ਕਸਟਮਰਸ ਨੂੰ ਕੰਪਨੀ ਨੇ ਇਹ ਡੀਲ ਸ਼ੁਰੂ ਕੀਤੀ ਹੈ, ਪਰ ਐਕਚੁਅਲੀ ਤਾਂ ਕਸਟਮਰਸ $800 ਪੇ ਹੀ ਕਰ ਰਹੇ ਹਨ, ਜੋ ਕਿ ਉਹ ਬਿਨਾਂ ਡੀਲ ਤੋਂ ਵੀ ਫਿਰ $800 ਵਿੱਚ ਤਾਂ ਬਾਲੀ ਜਾ ਹੀ ਸਕਦੇ ਹਨ। ਪਿਛਲੇ ਵੰਡੇ ਅਸੀਂ ਓਪੋ ਬਾਰੇ ਇਹ ਸਾਰੀਆਂ ਗੱਲਾਂ ਕੀਤੀਆਂ ਸਨ ਕਿ ਇਹ ਇੱਕ ਵਾਰ ਫਿਰ ਦੱਸਦੀ ਹੈ ਆਪਣੇ ਸਰੋਤਿਆਂ ਨੂੰ ਕਿ ਓਪੋ ਜਿਹੜਾ ਇਹ ਨਵੇਂ ਫੋਨ ਲਾਂਚ ਕਰ ਰਿਹਾ ਹੈ, ਸਭ ਤੋਂ ਵੱਡਾ ਫੋਕਸ ਜਿਹੜਾ ਉਸਦਾ ਉਹ ਕੈਮਰਾ ਹੈ, ਜੋ ਕਿ ਸੈਲਫੀਜ਼ ਦੇ ਲਈ ਬਹੁਤ ਅੱਛਾ ਹੈ, ਕਿਉਂਕਿ 20 ਮੈਗਾਪਿਕਸਲ ਦਾ ਜਿਹੜਾ ਫਰੰਟ ਕੈਮਰਾ ਹੈ, ਸੋ ਇਹਨਾਂ ਨੂੰ ਸੈਲਫੀ ਫੋਨਸ ਵੀ ਕਿਹਾ ਜਾ ਰਿਹਾ ਹੈ। ਤੇ ਅਗਲੀ ਖਬਰ ਹੈ ਸੈਲਫੀ ਦੀ। ਸੈਲਫੀ ਲੈਣ ਵਿੱਚ ਕੋਈ ਬੁਰਾਈ ਨਹੀਂ ਹੈ, ਪਰ ਇੱਕ ਸਰਵੇ ਦੇ ਮੁਤਾਬਿਕ ਇਹ ਦੇਖਣ ਵਿੱਚ ਆਇਆ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਸ਼ੌਕ ਦੀ ਲੱਤ ਵਿੱਚ ਲੱਗ ਚੁੱਕੇ ਹਨ ਕਿ ਬਹੁਤ ਸਾਰੀਆਂ ਇਨਅਪਰੋਪ੍ਰੀਏਟ ਸਿਚੁਏਸ਼ਨਸ ਵਿੱਚ, ਜਿਹੜੀਆਂ ਸਿਚੁਏਸ਼ਨਸ ਫੋਟੋ ਖਿੱਚਣ ਵਾਲੀਆਂ ਨਹੀਂ ਹੁੰਦੀਆਂ, ਅਸੀਂ ਉਹਨਾਂ ਵਿੱਚ ਵੀ ਫੋਟੋ ਖਿੱਚ ਲੈਂਦੇ ਹਾਂ। ਆਸਟ੍ਰੇਲੀਆ ਵਿੱਚ ਹਰ ਰੋਜ਼ 2 ਮਿਲੀਅਨ ਸੈਲਫੀਜ਼ ਖਿੱਚੀਆਂ ਜਾਂਦੀਆਂ ਨੇ ਅਤੇ ਸਾਲ ਵਿੱਚ 742 ਮਿਲੀਅਨ। ਆਸਟ੍ਰੇਲੀਅਨਸ ਨੂੰ ਪੁੱਛੇ ਜਾਣ ਮਗਰੋਂ ਦੱਸਿਆ ਗਿਆ ਕਿ ਕੋਈ 11% ਲੋਕ ਬਹੁਤ ਨਸ਼ੇ ਵਿੱਚ ਸੈਲਫੀ ਲੈਂਦੇ ਹਨ, 7% ਪੁਲਿਸ ਦੇ ਰੋਕਣ ਤੇ, 7% ਲੋਕ ਕੰਮ ਤੇ, 4% ਹਾਸਪਿਟਲ ਵਿੱਚ ਸਰਜਰੀ ਕਰਵਾਉਣ ਸਮੇਂ ਤੇ 2% ਐਕਸੀਡੈਂਟ ਹੋ ਜਾਣ ਤੇ ਉਸ ਸੀਨ ਦੀ ਵੀ ਸੈਲਫੀ ਲੈਂਦੇ ਹਨ। ਅੱਜ ਤੋਂ 15 ਸਾਲ ਪਹਿਲਾਂ ਅਸੀਂ ਕਦੇ ਸੈਲਫੀ ਦਾ ਨਾਮ ਵੀ ਨਹੀਂ ਸੁਣਿਆ ਸੀ, ਪਰ ਹੁਣ ਇੱਕ ਹਫ਼ਤੇ ਵਿੱਚ ਅਸੀਂ 14 ਮਿਲੀਅਨ ਸੈਲਫੀਜ਼ ਖਿੱਚਦੇ ਹਾਂ। ਸਟੇਟ ਕੁਈਨਜ਼ਲੈਂਡ ਜਿਹੜੀ ਹੈ ਸਭ ਤੋਂ ਵੱਧ ਐਡਿਕਟਿਡ ਹੈ, ਉੱਥੇ ਅੱਧੀ ਪਾਪੂਲੇਸ਼ਨ ਜਿਹੜੀ ਹੈ ਕੁਈਨਜ਼ਲੈਂਡ ਦੀ ਉਹ ਸੈਲਫੀਜ਼ ਨਾਲ ਐਡਿਕਟਿਡ ਹੈ। ਸਾਊਥ ਆਸਟ੍ਰੇਲੀਆ ਸਾਡੀ ਸਟੇਟ ਸਭ ਤੋਂ ਘੱਟ ਐਡਿਕਟਿਡ ਹੈ, ਪਰ 42% ਜਿਹੜੀ ਪਾਪੂਲੇਸ਼ਨ ਇੱਥੋਂ ਦੀ ਵੀ ਉਹ ਸੈਲਫੀਆਂ ਖਿੱਚਣ ਵਿੱਚ ਐਡਿਕਟਿਡ ਹੋ ਚੁੱਕੀ ਹੈ। ਤੇ ਇਸ ਐਡਿਕਸ਼ਨ ਵਿੱਚ ਸਭ ਤੋਂ ਜ਼ਿਆਦਾ ਸ਼ਾਮਿਲ ਨੇ ਯੰਗਸਟਰਸ, ਕਿਉਂਕਿ ਯੰਗਸਟਰਸ ਨੂੰ ਹੀ ਬਹੁਤ ਸ਼ੌਕ ਹੁੰਦਾ ਆਪਣੀਆਂ ਸੈਲਫੀਜ਼ ਖਿੱਚਣ ਦਾ। ਤੇ ਦੇਖੋ ਜੀ, ਮਾੜੀ ਤਾਂ ਗੱਲ ਕੁਛ ਵੀ ਨਹੀਂ ਹੈ, ਸੈਲਫੀਜ਼ ਖਿੱਚਣਾ ਕੋਈ ਬੁਰੀ ਗੱਲ ਨਹੀਂ, ਪਰ ਜਦੋਂ ਤੱਕ ਅਸੀਂ ਹਰ ਚੀਜ਼ ਕੰਟਰੋਲ 'ਚ ਕਰੀਏ ਤਾਂ ਉਹ ਹਮੇਸ਼ਾ ਚੰਗੀ ਹੈ। ਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਫਿਰ ਮਿਲਾਂਗੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਹਾਲੇ ਚੰਗੇ ਲੱਗਦੇ ਨੀ ਕੋਇਲੇ ਤੇਰੇ ਬੋਲਣੀ, ਉਦੋਂ ਗਾਵੀ ਆ ਕੇ ਉਦੋਂ ਗਾਵੀ ਆ ਕੇ ਜਦੋਂ ਮਾਇਆ ਹੋਇਆ ਕੋਲਣੀ। ਹਾਲੇ ਚੰਗੇ ਲੱਗਦੇ ਨੀ ਹੁਣ ਹਿਰਨਾ ਸਾਡੇ ਕੋਲ ਨਾ ਘੁੰਮਵੇ ਸਾਡਾ ਚਿੱਤ ਨੀ ਰਾਜ਼ੀ, ਅਸੀਂ ਨੀ ਤੱਕਣੀ ਚਾਲ ਤੇਰੀ ਨਾ ਤੇਰੀ ਸ਼ਰਾਰਤ ਬਾਜ਼ੀ। ਅੱਜ ਸਾਡੀ ਗੱਲ ਮੰਨ ਕੇ ਜਾ ਜ਼ਰਾ ਚੜ ਕੇ ਢਾਬ ਤੇ ਵੇਖੀ, ਸ਼ਾਇਦ ਮੇਰਾ ਸਰਤਾਜ ਦੱਸੇ ਜ਼ਰਾ ਖੜ ਕੇ ਢਾਬ ਤੇ ਵੇਖੀ ਤੇ ਦੱਸੀ ਕਦੋਂ ਆਊਗਾ, ਉਹ ਦੱਸੀ ਕਦੋਂ ਆਊਗਾ। ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ, ਹਜ਼ਾਰੇ ਵਾਲਾ ਮੁੰਡਾ ਦੱਸੀ ਕਦੋਂ ਆਊਗਾ, ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ, ਹਜ਼ਾਰੇ ਵਾਲਾ ਮੁੰਡਾ। ਕੰਨਾਂ ਤੇ ਚੁੰਮਕੇ ਆਵੇ ਹਵਾ ਵਿੱਚ ਰੁਮਕੇ ਆਵੇ, ਸਿਰੇ ਦੀ ਸਕੀਏ ਨੀ ਵਾਲਾ ਨਾਲ ਲੱਗੀਏ ਨੀ, ਹਗੁੱਤ ਦੇ ਪਰਾਂ ਦੇ ਆਵੇ ਕਸੋਂ ਮਿਲ ਖਾਂਦੇ ਆਵੇ, ਗਲੇ ਦੀ ਤਬੀਤੀਏ ਨੀ ਉਹ ਚੁੱਪ ਚੁਪੀਤੀਏ ਨੀ, ਹੋਏ ਦੱਸੀ ਕਦੋਂ ਆਊਗਾ। ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ, ਹਜ਼ਾਰੇ ਵਾਲਾ ਮੁੰਡਾ।
ਸਾਨੂੰ ਸਾਡੇ ਚਾਲੇ ਨੀ ਜੀਣ ਦਿੰਦੇ ਉਪਰੋਂ ਉਸਦੇ ਰਾਜ ਹੀ ਨੀ ਜੀਣ ਦਿੰਦੇ ਉਸਨੇ ਜੇਕਰ ਲਾਈਆਂ ਤੋੜ ਚੜਾਵੇ ਵੀ ਇੰਨਾ ਚਿਰ ਕਿਉਂ ਲਾਇਆ ਤੇਰਾ ਪਾਵੇ ਵੀ ਉਹ ਇਸ਼ਕ ਲੜਾ ਕੇ ਡਰਨਾ ਵੀ ਗੁਸਤਾਖੀ ਏ ਪਰ ਬੇਮਤਲਬ ਦੁੱਖ ਜਰਨਾ ਵੀ ਗੁਸਤਾਖੀ ਏ ਬੇਮਤਲਬ ਦੁੱਖ ਜਰਨਾ ਵੀ ਗੁਸਤਾਖੀ ਏ ਸੁਖੀ ਸਾਂਦੀ ਸ਼ੌਕ ਸ਼ੌਕ ਵਿੱਚ ਰੋਗ ਕੁਲੈਣੇ ਨਾ ਬੈਠੇ ਰੋਗ ਕੁਲੈਣੇ ਲਾ ਬੈਠੇ ਅੱਲੜ ਉਮਰ ਨਿਆਣੀ ਦੇ ਵਿੱਚ ਉਮਰਾਂ ਦਾ ਤੇਲਾ ਬੈਠੇ ਉਮਰਾਂ ਦਾ ਤੇਲਾ ਬੈਠੇ ਨੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਮੁੰਡਾ ਬਸ ਚੁੱਪ ਕਰ ਜਾ ਬੋਲੀ ਨਾ ਆਖਿਰ ਨੂੰ ਵਸਲਤਾ ਹੋਣੇ ਬਸ ਚੁੱਪ ਕਰ ਜਾ ਬੋਲੀ ਨਾ ਪਰ ਮੈਂ ਤਾਂ ਰੱਬ ਨੂੰ ਕਹਿਤਾ ਮੇਰਾ ਮਾਇਆ ਹੁਣੇ ਮਿਲਾਵੋ ਸਾਨੂੰ ਉਸ ਬਿਨ ਸਮਝ ਨੀ ਆਉਂਦਾ ਤੁਸੀਂ ਸਾਨੂੰ ਨਾ ਸਮਝਾਵੋ ਗੱਲ ਸੁਣਨੀ ਤੇਜ਼ ਹਵਾਏ ਰਮਜ਼ ਕਿਤੇ ਬੋਲੀ ਨਾ ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਕੋਲੀ ਨਾ ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਕੋਲੀ ਨਾ ਜੇ ਕਿਧਰੇ ਸਰਤਾਜ ਸਤਿੰਦਰ ਸਾਡੇ ਪਿੰਡ ਨੂੰ ਆਵੇ ਸਾਡੇ ਪਿੰਡ ਨੂੰ ਆਵੇ ਬਾਹੋਂ ਪਕੜ ਬਿਠਾਵਾਂ ਨੀ ਮੈਂ ਵੇਖਾਂ ਤੇ ਉਹ ਗਾਵੇ ਵੇਖਾਂ ਤੇ ਉਹ ਗਾਵੇ ਸਾਡਾ ਗੀਤ ਗਾਊਗਾ ਗੀਤ ਗਾਊਗਾ ਉਹ ਸਾਡਾ ਗੀਤ ਗਾਊਗਾ ਹਜ਼ਾਰੇ ਵਾਲਾ ਮੁੰਡਾ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਮੁੰਡਾ
ਦੋਸਤੋ ਪ੍ਰੋਗਰਾਮ ਲਹਿਰਾਂ ਵਿੱਚ ਇੱਕ ਵਾਰ ਫੇਰ ਤੋਂ ਤੇ ਟੈਕਨੀਕਲ ਨਿਊਜ਼ ਬਾਰੇ ਅਸੀਂ ਜਾਣ ਲਿਆ ਮੌਸਮ ਬਾਰੇ ਅਸੀਂ ਜਾਣ ਲਿਆ ਆਸਟ੍ਰੇਲੀਆ ਦੀਆਂ ਖਬਰਾਂ ਬਾਰੇ ਅਸੀਂ ਜਾਣ ਲਿਆ ਕੁਝ ਪ੍ਰੋਬਲਮ ਹੋ ਗਈ ਅੱਜ ਸਾਨੂੰ ਮਿੰਟੂ ਬਰਾੜ ਸਾਹਿਬ ਸਾਡੇ ਨਾਲ ਨਹੀਂ ਜੁੜ ਸਕੇ ਕੋਈ ਫਲਾਈਟ ਲੈ ਰਹੇ ਸੀਗੇ ਕੇਨਸ ਤੋਂ ਬ੍ਰਿਸਬੇਨ ਤੇ ਉਹ ਫਲਾਈਟ ਜਿਹੜੀ ਆ ਉਹ ਲੇਟ ਹੋ ਗਈ ਤੇ ਉਸ ਕਾਰਨ ਉਹਨਾਂ ਦਾ ਫੋਨ ਜਿਹੜਾ ਫਲਾਈਟ ਮੋਡ ਤੇ ਹੈ ਸੋ ਪੰਜਾਬ ਦੀਆਂ ਕੁਝ ਖਬਰਾਂ ਅਸੀਂ ਤੁਹਾਡੇ ਨਾਲ ਅੱਜ ਸਾਂਝੀਆਂ ਨਹੀਂ ਕਰ ਸਕਾਂਗੇ ਉਮੀਦ ਹੈ ਤੁਸੀਂ ਮਾਫ਼ ਕਰੋਗੇ ਸਾਨੂੰ ਇਸ ਲਈ ਅੱਗੇ ਚੱਲਦੇ ਹੋਏ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਜਿਵੇਂ ਆਪਾਂ ਸੈਗਮੈਂਟ ਸਿਹਤ ਦੀਆਂ ਗੱਲਾਂ ਵਿੱਚ ਗੱਲ ਕਰਦੇ ਹਾਂ ਅੱਜ ਜਾਣਦੇ ਹਾਂ ਡੇਟਸ ਯਾਨੀ ਖਜੂਰਾਂ ਦੇ ਕੁਝ ਬੇਸ਼ੁਮਾਰ ਫਾਇਦੇ ਬਹੁਤ ਫਾਇਦੇ ਹਨ ਖਜੂਰਾਂ ਦੇ ਕਬਜ਼ ਦਿਲ ਦੀਆਂ ਬਿਮਾਰੀਆਂ ਖੂਨ ਦੀ ਕਮੀ ਦਸਤ ਪੇਟ ਦੇ ਕੈਂਸਰ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਵਿੱਚ ਖਜੂਰਾਂ ਜਿਹੜੀਆਂ ਨੇ ਉਹ ਸਾਡੀ ਸਹਾਇਤਾ ਕਰਦੀਆਂ ਨੇ ਬਹੁਤ ਸਾਰੇ ਵਿਟਾਮਿਨਸ ਮਿਨਰਲਸ ਫਾਈਬਰਸ ਹੋਣ ਕਾਰਨ ਖਜੂਰਾਂ ਦੇ ਸੇਵਨ ਸਿਹਤ ਲਈ ਬਹੁਤ ਹੀ ਵਧੀਆ ਹੈ ਕਈ ਹੈਲਥ ਸਪੈਸ਼ਲਿਸਟ ਦਾ ਕਹਿਣਾ ਹੈ ਕਿ ਹਰ ਰੋਜ਼ ਇੱਕ ਖਜੂਰ ਸਾਡੀ ਬੈਲੈਂਸ ਡਾਇਟ ਵਿੱਚ ਬਹੁਤ ਜ਼ਰੂਰੀ ਹੈ ਸੋ ਸਾਡੀ ਬੈਲੈਂਸ ਡਾਇਟ ਜਿਹੜੀ ਅਸੀਂ ਕਹਿੰਦੇ ਹਾਂ ਕਿ ਜਿਸ ਵਿੱਚ ਪ੍ਰੋਪਰ ਮਾਤਰਾ ਵਿੱਚ ਕਾਰਬੋਹਾਈਡਰੇਟਸ ਫੈਟਸ ਵਿਟਾਮਿਨਸ ਪ੍ਰੋਟੀਨਸ ਮਿਨਰਲਸ ਹੋਣ ਜੇ ਉਸ ਵਿੱਚ ਇੱਕ ਖਜੂਰ ਅਸੀਂ ਹਰ ਰੋਜ਼ ਐਡ ਕਰ ਲਈਏ ਤਾਂ ਉਹ ਸਾਡੀ ਸਿਹਤ ਲਈ ਬਹੁਤ ਵਧੀਆ ਹੈ ਕਿਉਂਕਿ ਉਹੀ ਪ੍ਰੋਪਰ ਜਿਹੜੀ ਸਾਡੀ ਪੂਰੀ ਬੈਲੈਂਸ ਡਾਇਟ ਹੈ ਉਹਨੂੰ ਕੰਪਲੀਟ ਕਰਦੀ ਹੈ ਮਸਲ ਡਿਵੈਲਪਮੈਂਟ ਲਈ ਡੇਟਸ ਦੇ ਬਹੁਤ ਜ਼ਿਆਦਾ ਫਾਇਦੇ ਨੇ ਸੋ ਜਿਹੜੇ ਜਿਨ੍ਹਾਂ ਨੂੰ ਬਾਡੀ ਬਿਲਡਿੰਗ ਕਰਨ ਦਾ ਸ਼ੌਕ ਹੈ ਉਹਨਾਂ ਲਈ ਖਜੂਰ ਬਹੁਤ ਫਾਇਦੇਮੰਦ ਹੈ ਖਜੂਰ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਖਾਸ ਤੌਰ ਤੇ ਵੱਧਦੀ ਉਮਰ ਨਾਲ ਜਦੋਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਤਾਂ ਖਜੂਰ ਖਾਣ ਨਾਲ ਹੱਡੀਆਂ ਵਿੱਚ ਤਾਕਤ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਖਜੂਰ ਦਾ ਸਭ ਤੋਂ ਵਧੀਆ ਫਾਇਦਾ ਸਭ ਤੋਂ ਵੱਧ ਫਾਇਦਾ ਉਦੋਂ ਹੁੰਦਾ ਜਦੋਂ ਅਸੀਂ ਇਸ ਨੂੰ ਰਾਤ ਨੂੰ ਪਾਣੀ ਵਿੱਚ ਭਿਗੋ ਕੇ ਰੱਖ ਦਿੰਦੇ ਹਾਂ ਤੇ ਸਵੇਰੇ ਜਿਹੜੀ ਇਹ ਭਿੱਜੀ ਹੋਈ ਖਜੂਰ ਹੈ ਅਸੀਂ ਸਵੇਰੇ ਜਦੋਂ ਖਾਂਦੇ ਹਾਂ ਤਾਂ ਇਸ ਦੇ ਜਿਹੜੇ ਸਾਰੇ ਵਿਟਾਮਿਨਸ ਜੋ ਇਹਦੇ ਵਿੱਚ ਸਾਰੇ ਤੱਤ ਹੁੰਦੇ ਆ ਜਿਹੜੇ ਬਹੁਤ ਵਧੀਆ ਨੇ ਸਾਡੀ ਸਿਹਤ ਲਈ ਉਹ ਉੱਭਰ ਕੇ ਬਾਹਰ ਆ ਜਾਂਦੇ ਨੇ ਖਜੂਰਾਂ ਵਿੱਚ ਭਾਰੀ ਮਾਤਰਾ ਵਿੱਚ ਆਇਰਨ ਯਾਨੀ ਲੋਹਾ ਹੁੰਦਾ ਹੈ ਜੋ ਕਿ ਐਨੀਮੀਆ ਦੇ ਸ਼ਿਕਾਰ ਲੋਕਾਂ ਲਈ ਬਹੁਤ ਹੀ ਲਾਭਦਾਇਕ ਹੈ ਐਨੀਮੀਆ ਤੋਂ ਭਾਵ ਕਿ ਖੂਨ ਦੀ ਕਮੀ ਸੋ ਅਸੀਂ ਸਰੋਤਿਆਂ ਨੂੰ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਵਿੱਚ ਖੂਨ ਦੀ ਜਿਹੜੀ ਕਮੀ ਹੈ ਉਹ ਹੁੰਦੀ ਹੈ ਉਹਨਾਂ ਨੂੰ ਉਸ ਬਿਮਾਰੀ ਨੂੰ ਐਨੀਮੀਆ ਕਿਹਾ ਜਾਂਦਾ ਹੈ ਇਹ ਕੋਈ ਬਹੁਤ ਹੀ ਆਮ ਬਿਮਾਰੀ ਹੈ ਬਹੁਤ ਜ਼ਿਆਦਾ ਲੋਕ ਹਨ ਜਿਹੜੇ ਐਨੀਮੀਆ ਤੋਂ ਜਿਹੜੇ ਸ਼ਿਕਾਰ ਨੇ ਐਨੀਮੀਆ ਦੇ ਨਾਲ ਕੋਈ ਖਾਸ ਨੁਕਸਾਨ ਨਹੀਂ ਹੈ ਬਾਡੀ ਨੂੰ ਸਿਰਫ ਇਹ ਹੈ ਕਿ ਬਹੁਤ ਥਕਾਨ ਜਿਹੜੀ ਹੈ ਮਹਿਸੂਸ ਹੁੰਦੀ ਹੈ ਐਨੀਮਿਕ ਵਿਅਕਤੀ ਨੂੰ ਤੇ ਡੇਟਸ ਵਿੱਚ ਜਿਹੜਾ ਆਇਰਨ ਪਾਇਆ ਜਾਂਦਾ ਜਿਹੜਾ ਲੋਹਾ ਪਾਇਆ ਜਾਂਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਕਾਰਨ ਜਿਹੜੀ ਸਰੀਰ ਵਿੱਚ ਜਿਹੜੀ ਖੂਨ ਦੀ ਕਮੀ ਹੈ ਉਹ ਖਤਮ ਹੋ ਜਾਂਦੀ ਹੈ ਖੂਨ ਦੀ ਕਮੀ ਤੋਂ ਭਾਵ ਹੈ ਕਿ ਖੂਨ ਦੇ ਵਿੱਚ ਜਿਹੜੇ ਰੈੱਡ ਬਲੱਡ ਸੈਲਸ ਨੇ ਉਹਨਾਂ ਦੀ ਕਮੀ ਜਿਹੜੀ ਘੱਟ ਜਾਂਦੀ ਹੈ ਅਸੀਂ ਜਦੋਂ ਮੈਂ ਆਪਣੇ ਸਰੋਤਿਆਂ ਨੂੰ ਇੱਥੇ ਦੱਸਣਾ ਚਾਹਾਂਗੀ ਕਿ ਜਦੋਂ ਡਾਕਟਰਸ ਜਾਂ ਅਸੀਂ ਜਦੋਂ ਕਹਿੰਦੇ ਹਾਂ ਕਿ ਸਾਡੇ 'ਚ ਬਲੱਡ ਘੱਟ ਹੈ ਤਾਂ ਬੇਸਿਕਲੀ ਉਹ ਐਕਚੁਅਲੀ ਬਲੱਡ ਘੱਟ ਨਹੀਂ ਹੁੰਦਾ, ਬਲੱਡ ਦੇ ਇੱਕ ਪਰ ਸਕਿਊਰ ਸੈਂਟੀਮੀਟਰ ਵਿੱਚ ਜਿਹੜਾ ਅਮਾਊਂਟ ਆਫ ਰੈੱਡ ਬਲੱਡ ਸੈਲਸ ਹੈ, ਜਿਹੜੀ ਰੈੱਡ ਬਲੱਡ ਸੈਲਸ ਦੀ ਮਾਤਰਾ ਹੈ, ਉਹ ਘੱਟ ਜਾਂ ਵੱਧ ਹੁੰਦੀ ਹੈ। ਸੋ ਆਮ ਤੌਰ ਤੇ ਇਹ ਜਿਹੜਾ ਬਲੱਡ ਹੈ ਸਾਡੇ ਵਿੱਚ, ਜਿਹੜਾ ਐਚ ਬੀ ਹੈ ਸਾਡਾ ਹਿਮੋਗਲੋਬਿਨ, ਉਹ 14 ਹੋਣਾ ਚਾਹੀਦਾ। ਜੇਕਰ 14-13-12 ਵੀ ਹੈ ਤਾਂ ਅਸੀਂ ਸਿਹਤਮੰਦ ਮੰਨੇ ਜਾਂਦੇ ਹਾਂ, ਪਰ 10-11 ਤੇ ਉਸ ਤੋਂ ਥੱਲੇ ਵਾਲਿਆਂ ਨੂੰ ਅਸੀਂ ਅਨੀਮਿਕ ਵਿਅਕਤੀ ਜਿਹੜਾ ਉਹ ਕਹਿੰਦੇ ਹਾਂ। ਖਜੂਰ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿੱਚ ਔਰਗੈਨਿਕ ਸਲਫਰ ਹੁੰਦਾ ਹੈ। ਔਰਗੈਨਿਕ ਸਲਫਰ ਐਲਰਜੀਜ਼ ਨਾਲ ਲੜਨ ਲਈ ਬਾਡੀ ਨੂੰ ਤਾਕਤ ਪ੍ਰਦਾਨ ਕਰਦਾ ਹੈ। 2002 ਵਿਚ ਹੋਈ ਇਕ ਸਟੱਡੀ ਦੇ ਮੁਤਾਬਿਕ ਡੇਟਸ ਖਾਣ ਨਾਲ ਸੀਜ਼ਨਲ ਐਲਰਜੀਜ਼ ਯਾਨੀ ਮੌਸਮੀ ਐਲਰਜੀਜ਼ ਤੋਂ ਛੁਟਕਾਰਾ ਮਿਲਦਾ ਹੈ। ਬਹੁਤ ਸਾਰੇ ਲੋਕ, ਕੇਵਲ ਅਮਰੀਕਾ ਵਿਚ ਹੀ 2 ਮਿਲੀਅਨ ਲੋਕ ਜਿਹੜੇ ਸੀਜ਼ਨਲ ਐਲਰਜੀਜ਼ ਨੇ, ਜਿਹੜੀਆਂ ਇਹ ਮੌਸਮੀ ਐਲਰਜੀਆਂ ਹੁੰਦੀਆਂ, ਇਹਨਾਂ ਤੋਂ ਸ਼ਿਕਾਰ ਨੇ। ਬਹੁਤ ਦੁਨੀਆਂ ਵਿਚ ਬਹੁਤ ਸਾਰੇ ਲੋਕ ਐਲਰਜੀਜ਼ ਤੋਂ ਸ਼ਿਕਾਰ, ਐਲਰਜੀਜ਼ ਦਾ ਸ਼ਿਕਾਰ ਹੁੰਦੇ ਨੇ। ਮੈਨੂੰ ਵੀ ਬਹੁਤ ਜ਼ਿਆਦਾ ਹੇ ਫੀਵਰ ਹੋ ਜਾਂਦਾ ਜਦੋਂ ਮੌਸਮ ਥੋੜੇ ਜਿਹਾ ਡਰਾਈ ਹੁੰਦਾ ਜਾਂ ਮੌਸਮ ਜਦੋਂ ਬਦਲਦਾ। ਸੋ ਇਹ ਮੌਸਮੀ ਐਲਰਜੀਜ਼ ਲਈ ਜਿਹੜੇ ਖਜੂਰਾਂ ਨੇ ਬਹੁਤ ਵਧੀਆ ਨੇ। ਖਜੂਰ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਜਿਹੜੇ ਨੇ ਉਹ ਦਿਮਾਗੀ ਸਿਹਤ ਲਈ ਬਹੁਤ ਲਾਹੇਵੰਦ ਨੇ। ਮੌਜੂਦ ਪੋਟਾਸੀਅਮ ਦਿਮਾਗ ਨੂੰ ਤੇਜ਼ ਅਤੇ ਅਲਰਟ ਰੱਖਦਾ ਹੈ। ਖਜੂਰ ਦਾ ਇੱਕ ਖਾਸ ਫਾਇਦਾ ਹੈ ਹੈਂਗਓਵਰ ਲਈ। ਸ਼ਰਾਬੀਆਂ ਦਾ ਨਸ਼ਾ ਜਿਹੜਾ ਜੇਕਰ ਬਹੁਤ ਜ਼ਿਆਦਾ ਵੱਧ ਜਾਵੇ ਤੇ ਉਹ ਅਨਕੰਫਰਟੇਬਲ ਫੀਲ ਕਰਨ ਲੱਗ ਜਾਣ, ਤਾਂ ਜੇਕਰ ਖਜੂਰ ਖਾ ਲੈਣ, ਖਜੂਰ ਦਾ ਸੇਵਨ ਜਿਹੜਾ ਉਹਨਾਂ ਨੂੰ ਥੋੜਾ ਆਰਾਮ ਦਿੰਦਾ ਸ਼ਰਾਬ ਦੇ ਨਸ਼ੇ ਤੋਂ। ਤੇ ਇਸ ਦੇ ਨਾਲ ਹੀ ਅਗਰ ਉਹੀ ਗੱਲ ਫੇਰ ਆ ਜਾਂਦੀ ਹੈ ਕਿ ਜੇ ਤੁਸੀਂ ਇਸ ਨੂੰ ਭਿਗੋ ਕੇ ਸਵੇਰੇ ਯੂਜ਼ ਕਰਦੇ ਹੋ, ਜੇ ਤੁਸੀਂ ਸਵੇਰੇ ਇਸ ਨੂੰ ਖਾਂਦੇ ਹੋ ਰਾਤ ਦੇ ਟਾਈਮ ਇਸ ਨੂੰ ਭਿਗੋ ਕੇ ਖਜੂਰ ਨੂੰ, ਤਾਂ ਸਵੇਰੇ ਜਿਹੜਾ ਹੈਂਗਓਵਰ ਹੈ, ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਜਿਹੜਾ ਬਹੁਤ ਜ਼ਿਆਦਾ ਸਿਰ ਦਰਦ ਸਵੇਰੇ ਕਈ ਵਾਰ ਹੁੰਦਾ, ਤਾਂ ਉਸ ਵਿੱਚ ਵੀ ਜਿਹੜਾ ਇਹ ਖਜੂਰ ਹੈ ਬਹੁਤ ਜ਼ਿਆਦਾ ਲਾਹੇਵੰਦ ਹੈ। ਸੋ ਇਹ ਬਹੁਤ ਹੀ ਵਧੀਆ ਚੀਜ਼ ਹੈ ਜੇਕਰ ਸਾਨੂੰ ਆਪਣੀਆਂ ਇਹ ਚੀਜ਼ਾਂ ਪਤਾ ਹੋਣ ਸਾਨੂੰ ਕਿ ਅਸੀਂ ਖਜੂਰ ਜਿਹੜੀ ਹੈ ਉਹ ਬਹੁਤ ਸਾਡੇ ਲਈ ਲਾਹੇਵੰਦ ਹੈ, ਤੇ ਅਸੀਂ ਉਹਨੂੰ ਆਪਣੀ ਡਾਇਟ ਵਿੱਚ ਐਡ ਕਰ ਲਈਏ, ਅਸੀਂ ਉਸਨੂੰ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ, ਰੋਜ਼ਮਰਾ ਦੀ ਖੁਰਾਕ ਵਿੱਚ ਐਡ ਕਰ ਲਈਏ, ਤਾਂ ਅਗਰ ਅਸੀਂ ਇਸੇ ਤਰ੍ਹਾਂ ਹੀ ਬਿਮਾਰੀਆਂ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹਾਂ, ਤਾਂ ਇਸ ਤੋਂ ਵੱਧ ਗੱਲ ਖੁਸ਼ੀ ਦੀ ਹੋਰ ਕੀ ਹੋ ਸਕਦੀ ਹੈ ਸਾਡੇ ਲਈ। ਤੇ ਫਿਰ ਬਿਮਾਰੀਆਂ ਤੋਂ ਵੀ ਦੂਰ ਰਹਾਂਗੇ, ਹਰ ਇੱਕ ਬੁਰੀ ਚੀਜ਼ ਤੋਂ ਦੂਰ ਰਹਾਂਗੇ। ਬਿਮਾਰੀਆਂ ਤੋਂ ਦੂਰ ਆ ਤਾਂ ਸਿਹਤ ਆਪਣੇ ਆਪ ਹੀ ਸਾਡੀ ਜਿਹੜੀ ਹੈ ਉਹ ਵਧੀਆ। ਤੇ ਗੁਰਦੀਪ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਦੀਪ ਸਿੰਘ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਪਰਮਾਤਮਾ ਤੁਹਾਡਾ ਇਹ ਦਿਨ ਬਹੁਤ ਬਹੁਤ ਵਧੀਆ ਕਰੇ। ਤੇ ਉਹਨਾਂ ਨੇ ਇੱਕ ਬਹੁਤ ਇਮੋਸ਼ਨਲ ਜੀ ਫੋਟੋ ਭੇਜੀ ਹੈ ਤੇ ਲਿਖਿਆ ਕਿ ਉਹਨਾਂ ਨੇ ਮੈਸੇਜ ਇੱਕ ਦਿੱਤਾ ਕਿ ਮਾਂ ਕਹਿ ਰਹੀ ਹੈ ਕਿ ਤੇਰੇ ਪਿਓ ਦੀ ਸ਼ਰਾਬ ਨੇ ਜਵਾਨੀ ਰੋਲਤੀ ਤੇ ਤੇਰੇ ਟੀਕਿਆਂ ਨੇ ਪੁੱਤਰਾ ਬੁਢਾਪਾ ਰੋਲਤਾ। ਜਿਵੇਂ ਕਿ ਆਪਾਂ ਅੱਜ ਕੱਲ ਪਤਾ ਹੀ ਹੈ ਸਾਨੂੰ ਕਿ ਬਹੁਤ ਜ਼ਿਆਦਾ ਨਸ਼ਾ ਛੁਡਾਓ ਮੁਹਿੰਮ ਜਿਹੜੀ ਹੈ ਪੰਜਾਬ ਵਿੱਚ ਚੱਲ ਰਹੀ ਹੈ। ਮਾਵਾਂ ਜਿਹੜੀਆਂ ਨੇ ਬਹੁਤ ਦੁਖੀ ਨੇ ਆਪਣੇ ਬੱਚਿਆਂ ਦੇ ਨਸ਼ੇ ਲੈਣ ਤੋਂ, ਤੇ ਹੁਣ ਇੱਕ ਹੋਇਆ ਪੰਜਾਬ, ਬਹੁਤ ਦੇਰ ਲਗਾ ਦਿੱਤੀ ਪੰਜਾਬ ਨੇ, ਚਲੋ ਮੈਂ ਕਹਾਂਗੀ ਇੱਥੇ ਕਿ ਪਰ ਚਲੋ ਜਦੋਂ ਜਾਗੇ ਉਦੋਂ ਹੀ ਸਵੇਰਾ। ਬਹੁਤ ਜ਼ਰੂਰੀ ਸੀ ਇਹ ਕਿ ਸਾਰੇ ਲੋਕ ਇਸ ਵਿੱਚ ਸ਼ਾਮਿਲ ਹੋਣ, ਇਸ ਮੁਹਿੰਮ ਵਿੱਚ ਸ਼ਾਮਿਲ ਹੋਣ। ਮੈਂ ਹੁਣ ਵੀ ਆਪਣੇ ਸਰੋਤਿਆਂ ਨੂੰ ਅਪੀਲ ਕਰਾਂਗੀ ਕਿ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਅਸੀਂ ਵੀ ਸਾਰੇ ਇਸ ਮੁਹਿੰਮ ਵਿੱਚ ਸ਼ਾਮਿਲ ਹੋਈਏ, ਫੇਸਬੁੱਕ ਤੇ ਇਸ ਨੂੰ ਸ਼ੇਅਰ ਕਰੀਏ, ਜਾਂ ਫੇਸਬੁੱਕ ਦੇ ਜ਼ਰੀਏ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ, ਜਾਂ ਜੇ ਹੋਰ ਕੁਝ ਨਹੀਂ ਹੋ ਸਕਦਾ ਤਾਂ ਅਸੀਂ ਐਟਲੀਸਟ ਉਹਨਾਂ ਨੂੰ ਹੱਲਾ ਸ਼ੇਰੀ ਦਈਏ, ਉਹਨਾਂ ਨੂੰ ਮੁਬਾਰਕਬਾਦ ਦਈਏ। ਜਿਹੜੇ ਵੀ ਲੋਕ ਪੰਜਾਬ ਵਿੱਚ ਇਸ ਨਾਲ ਜੁੜੇ ਨੇ, ਇਸ ਨਸ਼ੇ ਦੀ ਮੁਹਿੰਮ ਨੂੰ ਛੁਡਾਓ ਵਿੱਚ ਜੁੜੇ ਨੇ, ਤੇ ਸਰਕਾਰ ਵੀ ਬਹੁਤ ਸਰਗਰਮ ਹੋ ਰਹੀ ਹੈ। ਮੈਂ ਕੁਝ ਪੜ੍ਹ ਰਹੀ ਸੀ ਸਵੇਰੇ ਨਿਊਜ਼, ਉਹਦੇ ਵਿੱਚ ਇਹ ਸਾਰਾ ਦੱਸਿਆ ਗਿਆ ਸੀ ਕਿ ਸੰਗਰੂਰ ਜ਼ਿਲ੍ਹੇ ਵਿੱਚ 12 ਜਿਹੜੇ ਨੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਕਿਉਂਕਿ ਉਹਨਾਂ ਨੂੰ ਫੜਿਆ ਗਿਆ ਸੀ ਕਿਉਂਕਿ ਨਸ਼ਿਆਂ ਨੂੰ ਦੇਖ ਕੇ ਉਹਨਾਂ ਨੇ ਇਗਨੋਰ ਕੀਤਾ ਕਿ ਨਸ਼ੇ ਕੋਈ ਵੇਚ ਰਿਹਾ ਤਾਂ ਵੇਚਿਆ, ਸਾਨੂੰ ਕੀ ਆ, ਬਲਕਿ ਉਹਦੇ ਨਾਲ ਜਿਹੜੇ ਸੀ ਮਿਲੇ ਹੋਏ ਸੀ। ਤੇ ਬਹੁਤ ਹੀ ਬੁਰੀ ਗੱਲ ਸੀ, ਬਹੁਤ ਹੀ ਬੁਰੀ ਖ਼ਬਰ, ਜੋ ਕਿ ਅਸੀਂ ਅੱਜ ਸਾਂਝੀ ਨਹੀਂ ਕਰ ਪਾਏ ਕਿਉਂਕਿ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਿਲ ਨਹੀਂ ਹੋ ਪਾਏ ਅਨਫੋਰਚੁਨੇਟਲੀ ਪ੍ਰੋਗਰਾਮ ਵਿੱਚ। ਚਮਕੌਰ ਸਿੰਘ ਮਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਐਡਲੇਟ ਤੋਂ, ਲੁਧਿਆਣੇ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਚਮਕੌਰ ਸਿੰਘ ਜੀ ਤੁਹਾਨੂੰ ਵੀ, ਤੇ ਕਹਿ ਰਹੇ ਨੇ ਜੀ ਮਿਸਿੰਗ ਮਿੰਟੂ ਜੀ, ਜੀ ਅਸੀਂ ਵੀ ਬਹੁਤ ਮਿਸ ਕਰ ਰਹੇ ਹਾਂ ਭਾਜੀ ਨੂੰ, ਪਰ ਚਲੋ ਕਈ ਵਾਰ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਪਲਾਨ ਨਹੀਂ ਚੱਲਦੀ। ਪਲਾਨ ਉਹਨਾਂ ਦਾ ਸੀਗਾ ਕਿ ਇਸ ਟਾਈਮ ਤੱਕ ਉਹ ਪਹੁੰਚ ਜਾਣਗੇ, ਪਰ ਕਿਉਂਕਿ ਜਹਾਜ਼ ਬਹੁਤ ਲੇਟ ਹੋ ਗਿਆ ਤੇ ਉਹ ਨਹੀਂ ਪਹੁੰਚ ਪਾਏ ਸਾਡੇ ਨਾਲ, ਅੱਜ ਨਹੀਂ ਜੁੜ ਪਾਏ। ਪੂਰੀ ਕੋਸ਼ਿਸ਼ ਕਰਾਂਗੇ ਅਗਲੀ ਵਾਰ ਕਿ ਉਹ ਸਾਡੇ ਨਾਲ ਜ਼ਰੂਰ ਜੁੜ ਸਕਣ। ਤੇ ਹੁਣ ਸੁਣਦੇ ਹਾਂ ਇੱਕ ਗੀਤ, ਤੇ ਗੀਤ ਤੋਂ ਬਾਅਦ ਇੱਕ ਲਵਾਂਗੇ ਬ੍ਰੇਕ, ਤੇ ਫਿਰ ਬ੍ਰੇਕ ਤੋਂ ਬਾਅਦ ਕਰਾਂਗੇ ਗੱਲਾਂ ਸਿਹਤ ਦੀਆਂ।
ਸਤਿ ਸ੍ਰੀ ਅਕਾਲ, ਮੈਂ ਜਗਜੀਤ ਸਿੰਧੂ, ਪੰਜਾਬ ਦਾ ਸਪੀਡ, ਤੁਸੀਂ ਸੁਣ ਰਹੇ ਹੋ ਹਨਨ ਰੇਡੀਓ ਆਸਟ੍ਰੇਲੀਆ। ਤੇ ਮੇਰਾ ਫੇਵਰੇਟ ਗੀਤ ਹੈ ਸਿਕੰਦਰ ਸਰਦਾਰ ਜੀ ਦਾ ਕਿ ਫਿਲਹਾਲ ਹਵਾਵਾਂ ਵਗਣਗੀਆਂ ਜਦ ਝੱਖੜ ਝਿੱਲੂ ਵੇਖਾਂਗੇ। ਉਹ ਇਹ ਗਾਣਾ ਮੈਂ ਸੁਣਦਾ ਮੇਰੇ ਅੰਦਰ ਪਤਾ ਨੀ ਕੀ ਹੁੰਦਾ ਕੀ ਸਾਡੇ ਹੁਣ ਮੇਰੇ ਨਾਲ ਚੱਲ ਰਿਹਾ ਤੇ ਅੱਗੇ ਅੱਗੇ ਕੀ ਹੋਊਗਾ। ਇਹ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੈ, ਜਦੋਂ ਵੀ ਸੁਣਦਾ ਮੇਰੇ ਦਿਲ ਨੂੰ ਬੜੀ 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 ਸ਼ਾਂਤੀ ਮਹਿਸੂਸ ਹੁੰਦੀ।
ਫਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਝੁੱਲੂ ਵੇਖਾਂਗੇ। ਫਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਝੁੱਲੂ ਵੇਖਾਂਗੇ। ਅਜੇ ਘੜਾ ਅਕਲ ਦਾ ਜਦ ਭਰ ਕੇ ਡੁੱਲੂ ਖਾਂਦੇ। ਓ ਫਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਡੁੱਲੂ ਖਾਂਦੇ। ਸਾਡੇ ਉਜੜੇ ਵੇੜੇ ਚ ਬੋਲਣਗੇ ਉੱਲੂ ਵੇਖਾਂਗੇ। ਘੜਾ ਅਕਲ ਦਾ ਜਦ ਭਰ ਕੇ ਡੁੱਲੂ ਵੇਖਾਂਗੇ। ਤੱਕਿਆ ਨਹੀਂ ਕਪੂਰਥਲਾ ਆਪਾਂ ਕਦ ਅਜੇ ਘੜਾ ਅਕਲ ਦਾ ਜਦ ਭਰ ਕੇ ਡੁੱਲੂ ਖਾਣੇ।
ਦਸ ਤੋਂ ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404 527 518। या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਸ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 या विजिट करो www.healthdrops.com.au।
CD batteries now changing as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
CD batteries।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90 01। ਵੈਬਸਾਈਟ ਵਿਜ਼ਿਟ ਕਰੋ kularhospital.com।
ਸਫ਼ਰ ਆਪਣੇ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating quick responding to customer needs.
ASR's Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas, Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬਸ।
ਜਨਾਬ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122922308।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਵਿੱਚ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਇਸ ਸਮੇਂ ਸਿਡਨੀ ਸਮੇਂ ਦੇ ਮੁਤਾਬਿਕ 9:00 ਨੇ। ਸਾਡੇ ਨਾਲ ਸਾਡੇ ਕੁਝ ਸਰੋਤੇ ਜੁੜੇ ਨੇ, ਉਹਨਾਂ ਦੇ ਜਿਹੜੇ ਵਿਚਾਰ ਹੈ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ। ਜਗਤਾਰ ਸਿੰਘ ਗਿੱਲ ਜਿਹੜੇ ਨੇ ਹਾਂਗਕਾਂਗ ਤੋਂ, ਬਹੁਤ ਹੀ ਪਿਆਰਾ ਜਿਹਾ ਮੈਸੇਜ ਇਹਨਾਂ ਨੇ ਸਾਨੂੰ ਭੇਜਿਆ, ਮੈਸੇਜ ਇੱਕ ਵਿਚਾਰ ਕਹਿ ਲਓ ਅੱਜ ਕੱਲ ਦੀ ਦੁਨੀਆਂ ਦਾ। ਉਹਨਾਂ ਨੇ ਲਿਖਿਆ ਕਿ ਅੱਜ ਦੇ ਯੁੱਗ 'ਚ ਆਮ ਲੋਕਾਂ ਨੂੰ ਵਰਤਿਆ ਜਾਂਦਾ ਹੈ ਤੇ ਚੀਜ਼ਾਂ ਨੂੰ ਪਿਆਰ ਕੀਤਾ ਜਾਂਦਾ ਹੈ, ਜਦਕਿ ਚੀਜ਼ਾਂ ਵਰਤਣ ਲਈ ਹੁੰਦੀਆਂ ਨੇ ਤੇ ਲੋਕ ਪਿਆਰ ਕਰਨ ਲਈ। ਬਹੁਤ ਹੀ ਸੋਹਣਾ ਇਹ ਮੈਸੇਜ, ਬਹੁਤ ਹੀ ਪਿਆਰਾ ਇੱਕ ਛੋਟਾ ਜਿਹਾ ਕਹਿ ਲਓ ਵਿਚਾਰ ਅੱਜ ਦਾ ਜਗਤਾਰ ਸਿੰਘ ਗਿੱਲ ਨੇ ਭੇਜਿਆ ਸਾਨੂੰ ਹਾਂਗਕਾਂਗ ਤੋਂ। ਬਹੁਤ ਹੀ ਸੋਚਣ ਵਾਲੀ ਗੱਲ ਹੈ ਕਿ ਅੱਜ ਦੇ ਯੁੱਗ ਵਿੱਚ ਅਸੀਂ ਚੀਜ਼ਾਂ ਨੂੰ ਇਨਸਾਨਾਂ ਤੋਂ ਜ਼ਿਆਦਾ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਇਨਸਾਨ ਅੱਜ ਦਾ ਬਹੁਤ ਹੀ ਮੈਟੀਰੀਅਲਿਸਟਿਕ ਹੋ ਗਿਆ। ਇੰਨਾ ਮੈਟੀਰੀਅਲਿਸਟਿਕ ਹੋਣਾ ਸਾਡੀ ਸਿਹਤ ਲਈ, ਸਾਡੀ ਜ਼ਿੰਦਗੀ ਲਈ ਬਿਲਕੁਲ ਚੰਗਾ ਨਹੀਂ। ਬਹੁਤ ਹੀ ਵਧੀਆ ਮੈਸੇਜ ਜਗਤਾਰ ਸਿੰਘ ਜੀ ਨੇ ਭੇਜਿਆ ਸਾਨੂੰ, ਤੇ ਕਿਉਂ ਨਾ ਅਸੀਂ ਇਸ ਚੀਜ਼ ਤੇ ਅਮਲ ਕਰੀਏ, ਇਸ ਚੀਜ਼ ਇਸ ਵਿਚਾਰ ਉੱਤੇ ਅਮਲ ਕਰੀਏ, ਤੇ ਇਹ ਗੱਲ ਇੱਕ ਵਾਰ ਬੈਠ ਕੇ ਜ਼ਰੂਰ ਸੋਚੀਏ ਕਿ ਚੀਜ਼ਾਂ ਨੂੰ ਪਿਆਰ ਕਰਨ ਨਾਲੋਂ ਜੇ ਅਸੀਂ ਇਨਸਾਨਾਂ ਨੂੰ ਪਿਆਰ ਕਰੀਏ ਤਾਂ ਜ਼ਿੰਦਗੀ ਕਿੰਨੀ ਸੌਖੀ ਹੋ ਜਾਵੇਗੀ। ਅਗਲਾ ਮੈਸੇਜ ਸਾਨੂੰ ਭੇਜਿਆ ਜੋਗਿੰਦਰ ਸਿੰਘ ਸੋਹੀ ਜੀ ਨੇ, ਤੇ ਜੋਗਿੰਦਰ ਸਿੰਘ ਸੋਹੀ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੋਗਿੰਦਰ ਸਿੰਘ ਸੋਹੀ ਜੀ, ਤੇ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਪਿਆਰਾ ਜਿਹਾ ਸਾਨੂੰ ਉਹਨਾਂ ਨੇ ਵੀ ਇੱਕ ਸੰਦੇਸ਼ ਭੇਜਿਆ। ਉਹਨਾਂ ਨੇ ਲਿਖਿਆ ਕਿਸੇ ਦੀ ਸਲਾਹ ਨਾਲ ਰਸਤਾ ਮਿਲ ਸਕਦਾ ਹੈ ਪਰ ਮੰਜ਼ਿਲ ਆਪਣੀ ਮਿਹਨਤ ਨਾਲ ਹੀ ਮਿਲਦੀ ਹੈ। ਜੀ ਬਿਲਕੁਲ, ਕੋਈ ਤੁਹਾਡਾ ਮਾਰਗ ਦਰਸ਼ਨ ਤਾਂ ਕਰ ਸਕਦਾ ਹੈ ਪਰ ਉਂਗਲ ਫੜ ਕੇ ਉਸ ਰਸਤੇ ਤੇ ਤੁਹਾਨੂੰ ਚਲਾ ਨਹੀਂ ਸਕਦਾ, ਉਸ ਰਸਤੇ ਤੇ ਤੁਹਾਨੂੰ ਖੁਦ ਹੀ ਆਪਣੇ ਆਪ ਹੀ ਚੱਲਣਾ ਪਵੇਗਾ। ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਜਦੋਂ ਖਾਸ ਕਰਕੇ ਕਹਿੰਦੇ ਤੁਸੀਂ ਹੈਲਥ ਲਈ ਜਿਹੜੀਆਂ ਵਧੀਆ ਗੱਲਾਂ ਦੱਸਦੇ ਹੋ ਫਰੂਟਸ ਤੇ ਵੈਜੀਟੇਬਲਸ ਬਾਰੇ, ਉਹ ਸੁਣ ਕੇ ਬਹੁਤ ਚੰਗਾ ਲੱਗਿਆ। ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਸਿੰਘ ਸੋਹੀ ਜੀ ਹੌਸਲਾ ਅਫਜ਼ਾਈ ਲਈ। ਕੋਸ਼ਿਸ਼ ਕਰਦੀ ਹਾਂ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਨੌਲੇਜ ਜਿਹੜੀ ਆ ਇਸ ਪ੍ਰੋਗਰਾਮ ਵਿੱਚ ਸ਼ੇਅਰ ਕਰੀਏ, ਆਪਾਂ ਆਪਸ ਵਿੱਚ ਗੱਲਾਂ ਬਾਤਾਂ ਕਰੀਏ। ਤੇ ਗੱਲਾਂ ਹੋ ਰਹੀਆਂ ਸੀਗੀਆਂ ਸਿਹਤ ਦੀਆਂ, ਤੇ ਹੁਣ ਗੱਲਦੇ ਹਾਂ ਗੱਲ ਅੱਜ ਦੇ ਸਿਹਤ ਦੇ ਸੈਗਮੈਂਟ ਵਿੱਚ ਮਾਰਨਿੰਗ ਵਾਕ ਬਾਰੇ, ਯਾਨੀ ਸਵੇਰ ਦੀ ਸੈਰ ਬਾਰੇ। ਸਵੇਰ ਦੀ ਸੈਰ ਤੇਜ਼ ਤੇਜ਼ ਕਰਨ ਨਾਲ ਅਸੀਂ ਆਪਣੀ ਬਾਡੀ ਨੂੰ ਐਕਟੀਵੇਟ ਕਰਦੇ ਹਾਂ, ਯਾਨੀ ਸਰਗਰਮ ਕਰਦੇ ਹਾਂ। ਕੁਝ ਹੀ ਸਮੇਂ ਵਿੱਚ ਬਾਡੀ ਵਿੱਚ ਆਲਸ ਦੀ ਥਾਂ ਹਾਈ ਐਨਰਜੀ ਯਾਨੀ ਭਰਪੂਰ ਊਰਜਾ ਲੈ ਲੈਂਦੀ ਹੈ। ਖੂਨ ਦਾ ਦੌਰਾ ਵੱਧਦਾ ਹੈ ਜਿਸ ਨਾਲ ਦਿਮਾਗ ਤੇਜ਼ ਹੁੰਦਾ ਹੈ। ਵੇਟ ਲਾਸ ਵਿੱਚ ਯਾਨੀ ਭਾਰ ਘਟਾਉਣ ਵਿੱਚ ਸਵੇਰ ਦੀ ਸੈਰ ਬਹੁਤ ਲਾਹੇਵੰਦ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਰਨਿੰਗ ਵਾਕ ਨਾਲ ਸਾਡਾ ਭਾਰ ਘਟ ਜਾਂਦਾ ਹੈ। ਤੇਜ਼ ਤੇਜ਼ ਵਾਕ ਕਰਨ ਨਾਲ ਅਸੀਂ ਕੈਲੋਰੀਜ਼ ਬਰਨ ਕਰਦੇ ਹਾਂ ਅਤੇ ਵੇਟ ਲੂਜ਼ ਕਰਦੇ ਹਾਂ। ਸਟੱਡੀਜ਼ ਦੇ ਮੁਤਾਬਿਕ ਸਵੇਰ ਵੇਲੇ 3-4 ਕਿਲੋਮੀਟਰ ਤੇਜ਼ ਤੇਜ਼ ਸੈਰ ਕਰਨ ਨਾਲ ਅਸੀਂ ਹਾਰਟ ਦੀਆਂ ਬਿਮਾਰੀਆਂ ਤੋਂ ਯਾਨੀ ਦਿਲ ਦੀਆਂ ਬਿਮਾਰੀਆਂ ਤੋਂ 40% ਦੀ ਫੀਸਦੀ ਨਾਲ ਦੂਰ ਰਹਿੰਦੇ ਹਾਂ। ਸੈਰ ਕਰਨ ਨਾਲ ਦਿਲ ਦਾ ਜ਼ੋਰ ਵਧੇਰੇ ਲੱਗਦਾ ਹੈ ਅਤੇ ਦਿਲ ਮਜ਼ਬੂਤ ਹੁੰਦਾ ਹੈ। ਸਵੇਰ ਵੇਲੇ ਪੋਲਿਊਸ਼ਨ ਦੀ ਮਾਤਰਾ ਹਵਾ ਵਿੱਚ ਸਭ ਤੋਂ ਘੱਟ ਹੁੰਦੀ ਹੈ ਅਤੇ ਆਕਸੀਜਨ ਦੀ ਮਾਤਰਾ ਸਭ ਤੋਂ ਵੱਧ। ਸਵੇਰ ਵੇਲੇ ਸੈਰ ਕਰਨ ਨਾਲ ਸਾਡੀ ਬਾਡੀ ਵਿੱਚ ਮੌਜੂਦ ਸੈਲਸ ਨੂੰ ਭਰਪੂਰ ਆਕਸੀਜਨ ਮਿਲਦੀ ਹੈ, ਜਿਸ ਨਾਲ ਸਾਡੀ ਬਾਡੀ ਬਿਮਾਰੀਆਂ ਤੋਂ ਦੂਰ ਰਹਿੰਦੀ ਹੈ, ਜਿਵੇਂ ਡਾਇਬਟੀਜ਼ ਯਾਨੀ ਸ਼ੂਗਰ ਦੀ ਬਿਮਾਰੀ, ਜੋੜਾਂ ਦਾ ਦਰਦ, ਸਟ੍ਰੋਕਸ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਸਵੇਰ ਦੀ ਸੈਰ ਸਾਡੇ ਇਮਿਊਨ ਸਿਸਟਮ ਯਾਨੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਬਹੁਤ ਵਧਾਉਂਦੀ ਹੈ, ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਬਹੁਤ ਹੀ ਸਹਾਇਤਾ ਕਰਦੀ ਹੈ, ਲੰਗਸ ਦੀ ਕਪੈਸਿਟੀ ਯਾਨੀ ਫੇਫੜਿਆਂ ਦੀ ਕਪੈਸਿਟੀ ਜਿਹੜੀ ਹੈ ਇੰਪਰੂਵ ਕਰਦੀ ਹੈ, ਕਿਉਂਕਿ ਜਦੋਂ ਅਸੀਂ ਤੇਜ਼ ਤੇਜ਼ ਸੈਰ ਕਰਦੇ ਹਾਂ ਜਿਹੜਾ ਸਾਹ ਸਾਨੂੰ ਚੜ੍ਹਦਾ ਉਹਦੇ ਨਾਲ ਲੰਗਸ ਦੀ ਵੀ ਐਕਸਰਸਾਈਜ਼ ਹੁੰਦੀ ਹੈ। ਸੋ ਦੋਸਤੋ, ਐਕਸਰਸਾਈਜ਼ ਸਿਰਫ ਸਾਨੂੰ ਫਿਜ਼ੀਕਲ ਬਾਡੀ ਦੀ ਹੀ ਨਹੀਂ ਸਗੋਂ ਇੰਟਰਨਲ ਆਰਗਨਸ ਦੀ ਵੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਜੋ ਕਿ ਸਾਡੀ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਇੰਟਰਨਲ ਆਰਗਨਸ ਦੀ ਐਕਸਰਸਾਈਜ਼ ਨਾਲ ਹੁੰਦੀ ਹੈ, ਜਿਵੇਂ ਸਿਹਤ, ਲੰਗਸ, ਜਿਹੜੇ ਕਿ ਸਾਨੂੰ ਐਕਚੁਅਲੀ ਅੰਦਰੋਂ ਸਿਹਤਮੰਦ ਰੱਖਦੇ ਨੇ। ਸਵੇਰ ਦੀ ਸੈਰ ਕਰਨ ਵੇਲੇ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਸਦਾ ਸਿੱਧੇ ਤੁਰੋ, ਕਦੇ ਵੀ ਥੋੜਾ ਜਿਹਾ ਚੁੱਕ ਕੇ ਜਾਂ ਥੋੜਾ ਜਿਹਾ ਬੈਂਡ ਹੋ ਕੇ ਨਾ ਤੁਰੋ। ਜਿੰਨਾ ਸਿੱਧੇ ਤੁਰੋਗੇ ਓਨਾ ਜ਼ਿਆਦਾ ਜਿਹੜਾ ਵਧੀਆ ਅਸਰ ਹੈ ਉਹ ਸਰੀਰ ਤੇ ਪੈਂਦਾ। ਸੈਰ ਸਦਾ ਤੇਜ਼ ਤੇਜ਼ ਹੀ ਕਰੋ, ਇੰਨੀ ਤੇਜ਼ ਕਿ ਨਾਲ ਤੁਰਦੇ ਬੰਦੇ ਨਾਲ ਨਾਲ ਸੈਰ ਕਰਦੇ ਬੰਦੇ ਨਾਲ ਤੁਸੀਂ ਕੋਈ ਗੱਲ ਨਾ ਕਰ ਸਕੋ, ਫੇਰ ਹੀ ਉਸ ਸੈਰ ਦਾ ਜਿਹੜਾ ਬਹੁਤ ਜ਼ਿਆਦਾ ਫਾਇਦਾ ਤੁਹਾਨੂੰ ਹੁੰਦਾ। ਸੈਰ ਸਦਾ ਖਾਲੀ ਪੇਟ ਕਰਨੀ ਚਾਹੀਦੀ ਹੈ, ਬਹੁਤ ਜ਼ਿਆਦਾ ਪਾਣੀ ਪੀਣ ਤੋਂ ਬਾਅਦ ਵੀ ਸੈਰ ਨਾ ਕਰੋ। ਸ਼ੁਰੂਆਤ ਵਿੱਚ ਥੋੜੀ ਸੈਰ ਤੋਂ ਸ਼ੁਰੂਆਤ ਕਰੋ ਤੇ ਫਿਰ ਹੌਲੀ ਹੌਲੀ ਉਸ ਨੂੰ ਵਧਾਓ, ਯਾਨੀ ਪਹਿਲੀ ਵਾਰ ਜਿਵੇਂ 1 ਕਿਲੋਮੀਟਰ ਤੇਜ਼ ਤੇਜ਼ ਜਾਂ 1 ਕਿਲੋਮੀਟਰ ਵੀ ਜੇ ਬਹੁਤ ਜ਼ਿਆਦਾ ਹੈ ਤਾਂ ਉਸ ਤੋਂ ਵੀ ਘੱਟ ਬਹੁਤ ਤੇਜ਼ ਤੇਜ਼, ਤੇ ਫਿਰ ਹੌਲੀ ਹੌਲੀ ਜਿਹੜਾ ਡਿਸਟੈਂਸ ਹੈ ਉਹਨੂੰ ਇਨਕਰੀਜ਼ ਕਰੋ, ਜਿਸ ਨਾਲ ਬਾਡੀ ਨੂੰ ਜਿਹੜੀ ਥਕਾਵਟ ਨਹੀਂ ਹੋਏਗੀ ਪਰ ਬਾਡੀ ਹੈਲਦੀ ਤੇ ਫਿਟ ਮਹਿਸੂਸ ਕਰੋਗੇ। ਸਵੇਰ ਦੀ ਸੈਰ ਦਿਨ ਨੂੰ ਸ਼ੁਰੂ ਕਰਨ ਦਾ ਬਹੁਤ ਵਧੀਆ ਤਰੀਕਾ ਹੈ ਤੇ ਸਾਨੂੰ ਪਤਾ ਹੀ ਹੈ ਕਿ ਸਿਹਤ ਹੀ ਸੰਸਾਰ ਹੈ। ਤੇ ਇਹ ਸਨ ਕੁਝ ਸਿਹਤ ਦੀਆਂ ਗੱਲਾਂ। ਹੁਣ ਸੁਣਦੇ ਹਾਂ ਇੱਕ ਗੀਤ ਤੇ ਗੀਤ ਤੋਂ ਬਾਅਦ ਸ਼ਾਮਿਲ ਕਰਾਂਗੇ ਪ੍ਰੋਗਰਾਮ ਵਿੱਚ ਸਰਦਾਰ ਅਵਤਾਰ ਸਿੰਘ ਮਿੱਡਾ ਜੀ ਨੂੰ ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਐਕਸਪੀਰੀਅੰਸ ਬਾਰੇ, ਉਹਨਾਂ ਦਾ ਕੀ ਖਿਆਲ ਹੈ ਆਸਟ੍ਰੇਲੀਆ ਵਿੱਚ, ਹੁਣ ਉਹ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਗੇ।
ਇਹ ਗੀਤ ਮੇਰੀ ਜ਼ਿੰਦਗੀ ਦੇ ਇੱਕ ਐਸੇ ਖੂਬਸੂਰਤ ਹਾਦਸੇ ਨਾਲ ਤਾਲੁਕ ਰੱਖਦਾ ਹੈ, ਜਿਸ ਨਾਲ ਮੈਂ ਸਮਝਦਾ ਹਾਂ ਕਿ ਮੇਰੀ ਸੋਚ ਵਿੱਚ ਕਾਫੀ ਤਬਦੀਲੀ ਆਈ। ਦਰਅਸਲ ਤਸਵੀਰਾਂ ਖਿੱਚਣ ਦੇ ਲਈ ਅਸੀਂ ਇੱਕ ਜੰਗਲ 'ਚ ਜਾਣਾ ਸੀ ਅਤੇ ਰਸਤੇ ਵਿੱਚ ਇੱਕ ਪਹਾੜੀ ਪਿੰਡ ਵਿੱਚੋਂ ਜਦੋਂ ਅਸੀਂ ਗੁਜ਼ਰੇ, ਉੱਥੋਂ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ। ਪੇਸ਼
ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ, ਯਾਰਾਂ ਜਿਹੇ ਯਾਰ ਮਿਲਣੇ ਲੱਗੀ ਸੀਪ ਸੀ। ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ, ਯਾਰਾਂ ਜਿਹੇ ਯਾਰ ਮਿਲਣੇ ਲੱਗੀ ਸੀਪ ਸੀ। ਦੇਖੀਆਂ ਪਹਾੜਾਂ ਉੱਤੇ ਰੁੱਖ ਝਾੜੀਆਂ, ਬੱਚੇ ਸਾਨੂੰ ਵੇਖ ਮਾਰਦੇ ਸੀ ਤਾੜੀਆਂ। ਕਈ ਚੋਦੇ ਸੂਏ ਟੱਪੇ ਥਾਂ ਲੱਭ ਗਈ, ਜਿਹੜੀ ਅਸੀਂ ਭਾਲਦੇ ਸੀ ਛਾਂ ਲੱਭ ਗਈ। ਉੱਚੀ ਜਿਹੀ ਢਾਬ ਉੱਤੇ ਪਈ ਛੰਨ ਸੀ, ਆ ਗਏ ਨਜ਼ਾਰੇ ਹੋ ਗਈ ਤਨ ਤਨ ਸੀ। ਉੱਥੋਂ ਅਸੀਂ ਬੈਠ ਕੇ ਚੁਫੇਰਾ ਤੱਕਿਆ, ਰੱਬ ਦਾ ਬਣਾਇਆ ਹੋਇਆ ਘੇਰਾ ਤੱਕਿਆ। ਕੋਈ ਕੋਈ ਜਾਂਵਦਾ ਸੀ ਸ਼ਹਿਰ ਵੱਲ ਨੂੰ, ਕੋਈ ਬੈਠਾ ਸੁਣਦਾ ਹਵਾ ਦੀ ਗੱਲ ਨੂੰ। ਕੋਈ ਬੰਨੇ ਪੱਗ ਸਰਤਾਜ ਦੀ ਤਰ੍ਹਾਂ, ਲਾਵੇ ਸਰ ਤੇ ਚ ਮਹਾਰਾਜ ਦੀ ਤਰ੍ਹਾਂ, ਹੋ ਕੇ ਬੇਤੇ ਔਰ ਤਸਵੀਰਾਂ ਲਾ ਲਈਆਂ, ਹੋ ਕੇ ਬੇਤੇ ਔਰ ਤਸਵੀਰਾਂ ਲਾ ਲਈਆਂ, ਵੱਡੀਆਂ ਕਰਾ ਕੇ ਮੈਂ ਫੁਲਾਂ ਚ ਲਾ ਲਈਆਂ। ਹੋ ਕੇ ਬੇਤੇ ਔਰ ਤਸਵੀਰਾਂ ਲਾ ਲਈਆਂ, ਵੱਡੀਆਂ ਕਰਾ ਕੇ ਮੈਂ ਫੁਲਾਂ ਚ ਲਾ ਲਈਆਂ। ਪਿੱਲੇ ਵਾਲੀ ਜੁੱਤੀ ਉੱਤੇ ਧੂੜ ਪੈ ਗਈ, ਕੰਬਲੀ ਦੀ ਥੰਬੀ ਕੰਡਿਆਂ ਨਾ ਖਹਿ ਗਈ। ਜੰਗਲ ਚ ਘੁੰਮਦੇ ਨੂੰ ਖੂੰਡੀ ਲੱਭ ਗਈ, ਮੋਰਨੀ ਦੀ ਕੂਕ ਜਿਵੇਂ ਝੂੰਡੀ ਵੱਢ ਗਈ। ਉਹ ਮੈਨੂੰ ਲੱਗੇ ਵੇਲੇ ਮੱਝੀਆਂ ਮੈਂ ਚਾਰਦਾ, ਮੈਨੂੰ ਲੱਗੇ ਵੇਲੇ ਮੱਝੀਆਂ ਮੈਂ ਚਾਰਦਾ, ਕੁੱਤੇ ਨੂੰ ਨਿਗਾਹਾਂ ਮੌਲਾ ਨੂੰ ਨਿਹਾਰਦਾ।
ਤੇ ਅਸਲ ਵਾਕਿਆ ਜਿਹਦੇ ਕਰਕੇ ਇਹ ਗੀਤ ਲਿਖਿਆ ਗਿਆ ਉਹ ਤੁਹਾਡੇ ਪੇਸ਼ ਖਿਦਮਤ।
ਆਉਂਦੇ
ਹੋਏ ਹੋਰ ਇੱਕ ਯਾਦ ਸੀ ਜੁੜੀ ਬਾਲਣ ਦੀ ਪੰਡ ਚੁੱਕੀ ਨਿੱਕੀ ਜੀ ਕੁੜੀ ਛੋਟੀ ਜਿਹੀ ਬਾਂਹ ਤੇ ਸੀ ਲਫਾਫਾ ਟੰਗਿਆ ਪਤਾ ਨੀ ਗਰੀਬਣੀ ਨੇ ਕਿੱਥੋਂ ਮੰਗਿਆ ਅਸੀਂ ਕੋਲੋਂ ਨੰਗੇ ਤਾਂ ਪਿਆਰੀ ਲੱਗੀ ਸੀ ਫੁੱਲ ਕਾਏ ਨਾਤ ਤੋਂ ਨਿਆਰੀ ਲੱਗੀ ਸੀ ਅਸੀਂ ਗੱਡੀ ਰੋਕ ਲਈ ਸੀ ਉਸ ਵਾਸਤੇ ਅਸੀਂ ਗੱਡੀ ਰੋਕ ਲਈ ਸੀ ਉਸ ਵਾਸਤੇ ਉਹਨੂੰ ਜਾ ਕੇ ਮਿਲਾਂਗੇ ਜੀ ਇਸ ਵਾਸਤੇ ਪਰ ਗੱਡੀ ਦੇਖ ਰੁਕਦੀ ਉਹ ਡਰ ਗਈ ਸੀ ਪਤਾ ਹੀ ਨੀ ਲੱਗਿਆ ਕਿੱਧਰ ਗਈ ਸੀ ਪੰਡ ਤੇ ਲਫਾਫਾ ਬੱਚੀ ਸੁੱਟ ਦੌੜ ਗਈ ਸਾਡੀਆਂ ਖਵਾਹਿਸ਼ਾਂ ਨੂੰ ਲੁੱਟ ਦੌੜ ਗਈ
ਕਿਉਂ ਦੌੜੀ
ਉਹਨੂੰ ਸ਼ਾਇਦ ਲੱਗੇ ਆਏ ਉਹੀ ਨੇ ਬੰਦੇ ਜਿਹਦੇ ਖੇਤੋਂ ਚੁੱਕੇ ਨੇ ਮੈਂ ਸੁੱਕੇ ਜਿਹੇ ਡੰਡੇ ਛੋਲਾਂ ਜੀ ਸੀਨੇ ਵਿੱਚ ਛੇਕ ਪੈ ਗਿਆ ਛੇਕ ਪੈ ਗਿਆ ਬਾਲਣ ਲਫਾਫਾ ਵੇਖਦਾ ਹੀ ਰਹਿ ਗਿਆ ਉਹ ਪਤਾ ਨੀ ਸੀ ਕਿੰਨੀਆਂ ਦੀ ਜਾਨਾ ਚੁੱਕਿਆ ਹੁਣ ਮਰ ਜਾਣੀ ਨੇ ਸਿਰਾਂ ਤੇ ਸੁੱਟਿਆ ਮੈਨੂੰ ਇੰਜ ਲੱਗੇ ਮੈਥੋਂ ਪਾਪ ਹੋ ਗਿਆ ਮੈਨੂੰ ਇੰਜ ਲੱਗੇ ਮੈਥੋਂ ਪਾਪ ਹੋ ਗਿਆ ਫੇਰ ਸਰਤਾਜ ਚੁੱਪ ਚਾਪ ਹੋ ਗਿਆ
ਅਸੀਂ ਰੱਬ ਨੂੰ ਕਦੇ ਦੇਖਿਆ ਨਹੀਂ ਸਾਨੂੰ ਤੂੰ ਹੀ ਉਹ ਰੱਬ ਜੈ ਦਿਖ ਲੱਗਦਾ ਹੈ ਸਾਡੀ ਜ਼ਿੰਦਗੀ ਨੂੰ ਰੋਸ਼ਨਾਉਣ ਲਈ ਤੂੰ ਸੂਰਜ ਵਾਂਗੂ ਜਗਦਾ ਹੈ ਜੇ ਮੇਰੇ ਵਸ ਵਿੱਚ ਹੋਵੇ ਤਾਂ ਨਾ ਕਦੇ ਮੈਂ ਤੈਨੂੰ ਵੀ ਖੋਵਾਂ ਹਰ ਜਨਮ ਚ ਬਾਪੂ ਤੂੰ ਹੋਵੇਂ ਮੈਂ ਤੇਰੀ ਲਾਡੋ ਧੀ ਹੋਵਾਂ ਇਹ ਇੱਕ ਧੀ ਦੇ ਦਿਲ ਦੇ ਵਿਚਾਰ ਜਿਹੜੇ ਨੇ ਉਹਨੇ ਕਵਿਤਾ ਵਿੱਚ ਸ਼ੇਅਰ ਕੀਤੇ ਨੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਸੈਗਮੈਂਟ ਇੱਕ ਮੁਲਾਕਾਤ ਵਿੱਚ ਵੀ ਅਸੀਂ ਇੱਕ ਫਾਦਰ ਨਾਲ ਇੱਕ ਪਿਤਾ ਨਾਲ ਹੀ ਗੱਲ ਕਰਨ ਜਾ ਰਹੇ ਹਾਂ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਪ੍ਰੋਗਰਾਮ ਵਿੱਚ ਸਰਦਾਰ ਅਵਤਾਰ ਸਿੰਘ ਮਿੱਡਾ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਅਵਤਾਰ ਸਿੰਘ ਜੀ
ਸ਼ੁਕਰੀਆ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ
ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਟਾਈਮ ਕੱਢਿਆ
ਮੇਰਾ ਵੀ ਬਹੁਤ ਸੁਭਾਗ ਹੈ ਜੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਹਰਮਨ ਰੇਡੀਓ ਤੇ
ਜੀ ਜੀ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਬਾਰੇ ਕੁਝ ਦੱਸੋ
ਦੇਖੋ ਜੀ ਮੈਂ ਇੱਕ ਬੜੇ ਸਹਿਜ ਪਰਿਵਾਰ ਚ ਪੈਦਾ ਹੋਇਆ
ਜੀ
ਮੇਰੇ ਪੇਰੈਂਟਸ ਮਾਈਗ੍ਰੇਟ ਹੋਏ ਸੀ ਪਾਕਿਸਤਾਨ ਤੋਂ ਅਜੇ ਬੜੀ ਸਟਰਗਲ ਕਰ ਰਹੇ ਸੀ ਸੈਟਲ ਹੋਣ ਚ ਜਦੋਂ ਮੇਰਾ ਜਨਮ ਹੋਇਆ ਤੇ
ਜੀ
ਬੜਾ ਛੋਟਾ ਕਾਰੋਬਾਰ ਛੋਟੀ ਕਿਸਾਨੀ ਸਭ ਕੁਛ ਬਹੁਤ ਥੋੜਾ ਥੋੜਾ ਸੀਗਾ ਬੜੀ ਮਿਹਨਤ ਕਰਨੀ ਪਈ ਪਰ ਮੈਂ ਮਿਹਨਤ ਦੇ ਆਪਣੇ ਕੰਮ ਕਾਰੋਬਾਰ ਦੇ ਨਾਲ ਨਾਲ ਪੜ੍ਹਾਈ ਨੂੰ ਜਾਰੀ ਰੱਖਿਆ ਹਾਲਾਂਕਿ ਉਹਨਾਂ ਵੱਲੋਂ ਮੈਨੂੰ ਇਹ ਸੀਗਾ ਵੀ ਤੁਸੀਂ ਪੜ੍ਹਾਈ ਨੂੰ ਬੰਦ ਕਰਕੇ ਆਪਣੇ ਕੰਮ ਕਾਰ ਚ ਲੱਗ ਜਾਓ ਪਰ ਮੈਂ ਕਿਹਾ ਮੈਨੂੰ ਥੋੜਾ ਬਹੁਤ ਟਾਈਮ ਦਿੱਤਾ ਜਾਵੇ ਤੇ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ ਮੈਂ ਫਿਰ ਕਾਲਜ ਤੋਂ ਮੈਨੂੰ ਸਕਾਲਰਸ਼ਿਪ ਮਿਲਿਆ ਤੇ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਉਸ ਤੋਂ ਬਾਅਦ ਮੈਂ ਆਪਣੇ ਬੈਂਕ ਚ ਜੁਆਇਨ ਕਰ ਲਿਆ ਬੈਂਕ ਵਿੱਚ ਹੌਲੀ ਹੌਲੀ ਤਰੱਕੀ ਕਰਦਿਆਂ ਮੈਂ ਕਾਫੀ ਅੱਛੀ ਪੋਸਟ ਤੇ ਪਹੁੰਚਿਆ ਪਰ ਮੇਰੀ ਪੋਸਟਿੰਗ ਜ਼ਿਆਦਾ ਦਿੱਲੀ ਬੰਬੇ ਰਹੀ ਹੈ ਤੇ ਇਸ ਕਰਕੇ ਮੈਨੂੰ ਉੱਥੋਂ ਵਲੰਟਰੀ ਰਿਟਾਇਰਮੈਂਟ ਲੈ ਕੇ ਮੈਂ ਪ੍ਰਾਈਵੇਟ ਬੈਂਕ ਜੁਆਇਨ ਕੀਤਾ ਪ੍ਰਾਈਵੇਟ ਬੈਂਕ ਮੈਂ ਜੁਆਇਨ ਕੀਤਾ ਸੀਗਾ ਥੋੜਾ ਟਾਈਮ ਕੱਢ ਕੇ ਫਿਰ ਆਪਣਾ ਕਾਰੋਬਾਰ ਸੈੱਟ ਕਰਾਂਗੇ ਪਰ ਉੱਥੇ ਮੇਰੀ ਇੰਨੀ ਵਧੀਆ ਮੈਨੂੰ ਲੈਵਲ ਤੇ ਲੈ ਗਿਆ ਬੈਂਕ ਦੇ ਟੋਪ ਮੋਸਟ ਪੋਸਟ ਤੇ ਤੇ ਮੈਂ ਹੁਣ ਪਿਛਲੇ ਸਾਲ ਬੜੀ ਮੁਸ਼ਕਲ ਨਾਲ ਰਿਟਾਇਰਮੈਂਟ ਲੈ ਕੇ ਆਇਆ ਵਲੰਟਰੀ ਉਹ ਵੀ ਵਲੰਟਰੀ ਰਿਟਾਇਰਮੈਂਟ ਲੈ ਕੇ ਆਇਆ
ਤੇ
ਅਜੇ ਤੱਕ ਵੀ ਉਹ ਸੋਚਦੇ ਨੇ ਵੀ ਮੈਂ ਸ਼ਾਇਦ ਉੱਥੇ ਦਿਲ ਨਾ ਲੱਗਾ ਤੇ ਬੈਂਕ ਜੁਆਇਨ ਦੁਆਰਾ ਕਰ ਲਾਂ
ਜੀ 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 ਤੇ ਸਰਦਾਰ ਸਾਹਿਬ ਕੋਈ ਹੈਗਾ ਵਿਚਾਰ ਵਾਪਸ ਜਾਣ ਦਾ
ਨਹੀਂ ਤੁਸੀਂ ਮੈਨੂੰ ਜਿਹੜੀ ਆ ਹੁਣ ਕਵਿਤਾ ਸੁਣਾਈ ਇੱਕ ਪਿਓ ਧੀ ਦਾ ਰਿਸ਼ਤੇ ਬਾਰੇ, ਮੈਂ ਸਿਰਫ ਉਹਦਾ ਬੱਜਿਆ ਹੋਇਆ ਇੱਥੇ ਆਇਆ
ਜੀ ਜੀ ਬਿਲਕੁਲ,
ਬੱਚਾ ਬੱਚਿਆਂ ਕੋਲ ਰਹਿ ਕੇ ਮੈਨੂੰ ਬੜਾ ਚੰਗਾ ਲੱਗ ਰਿਹਾ, ਛੋਟੇ ਬੱਚੇ ਮੈਂ ਗੁਰੂ ਹੁੰਦੇ ਦੇਖ ਰਿਹਾ, ਆਪਣੇ ਬੱਚਿਆਂ ਨੂੰ ਨੋ ਡਾਊਟ ਮੈਂ ਪਿਆਰ ਬੜਾ ਦਿੱਤਾ, ਪਰ ਓਨਾ ਟਾਈਮ ਨਹੀਂ ਦੇ ਸਕਿਆ ਜਿੰਨਾ
ਚਾਹੀਦਾ ਜੋਬ ਜੀ ਬਿਲਕੁਲ ਇੰਡੀਆ ਵੀ ਹੋਵੇ ਜੀ
ਹਾਂਜੀ, ਤੇ ਬੱਚਿਆਂ ਕੋਲ ਰਹਿ ਕੇ
ਆਪਣੇ ਬੱਚਿਆਂ ਨੂੰ
ਛੋਟੇ
ਜੀ ਜੀ ਜੀ
ਆਪਣੇ ਬੱਚਿਆਂ ਕੋਲ ਵੀ ਆਪਣੇ ਬੱਚਿਆਂ ਦੇ ਬੱਚਿਆਂ ਕੋਲ
ਜੀ ਬਿਲਕੁਲ, ਜਿਹੜਾ ਸਮਾਂ ਅਸੀਂ ਮਿਸ ਕਰ ਦਿੰਦੇ ਆ ਜਦੋਂ ਅਸੀਂ, ਕਿਉਂਕਿ ਬਹੁਤ ਜ਼ਿਆਦਾ ਜ਼ਿੰਮੇਦਾਰੀਆਂ ਹੁੰਦੀਆਂ ਨੇ ਖਾਸ ਕਰਕੇ ਫਾਦਰ ਤੇ ਪਿਤਾ ਤੇ, ਇੰਡੀਆ ਵਿੱਚ ਤਾਂ ਬਹੁਤ ਜ਼ਿਆਦਾ ਜ਼ਿੰਮੇਦਾਰੀਆਂ ਨੇ, ਚਲੋ ਇੱਥੇ ਵੀ ਨੇ ਹਮੇਸ਼ਾ ਨੇ ਸਾਡੀ ਦੁਨੀਆਂ ਵਿੱਚ ਨੇ, ਪਰ ਜਿਹੜਾ ਸਮਾਂ ਅਸੀਂ ਆਪਣੇ ਬੱਚਿਆਂ ਨੂੰ ਗਰੋ ਹੁੰਦੇ ਮਿਸ ਕਰ ਦਿੰਦੇ ਆ, ਅਸੀਂ ਦੇਖ ਨਹੀਂ ਪਾਉਂਦੇ, ਇੰਨਾ ਜ਼ਿਆਦਾ ਇਨਵੋਲਵ ਨਹੀਂ ਹੋ ਪਾਉਂਦੇ, ਉਹ ਤੁਹਾਡੇ ਕੋਲ ਹੁਣ ਪੂਰਾ ਟਾਈਮ ਹੈ ਆਪਣੇ ਬੱਚਿਆਂ ਦੇ, ਬੱਚਿਆਂ ਦੇ ਬਚਪਨ ਵਿੱਚ
ਹੋਣ ਜਦੋਂ ਅੱਗੇ ਪਿੱਛੇ ਹੁੰਦੇ ਨੇ ਗ੍ਰੈਂਡ ਚਿਲਡਰਨ, ਬੜਾ ਅੱਛਾ ਲੱਗਦਾ ਉਹਨਾਂ ਨੂੰ, ਉਹਨਾਂ ਦਾ ਹਰ ਪਲ ਇੰਜੋਏ ਕਰੀਦਾ, ਹਰ ਸਕੂਲੋਂ ਆਉਂਦੇ ਨੇ ਆ ਕੇ ਚੰਬੜਦੇ ਨੇ, ਤੇ ਬੜਾ ਅੱਛਾ ਲੱਗਦਾ ਵੀ ਬੱਚੇ ਆਪਣੇ ਤੇ ਤੇ ਉਹਨਾਂ ਨੂੰ ਹੁਣ ਜਦੋਂ ਇਸ ਧਰਤੀ ਤੇ ਰਹਿ ਕੇ ਥੋੜਾ ਜਿਹਾ ਵੈਸਟਰਨਾਈਜ਼ ਕਲਚਰ ਨੂੰ ਅਡੋਪਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਉਹਨਾਂ ਨੂੰ ਆਪਣੀ ਧਰਤੀ ਨਾਲ ਜੋੜੀਦਾ, ਆਪਣੀ ਲੈਂਗੁਏਜ ਨਾਲ ਜੋੜੀਦਾ, ਤੇ ਬੜਾ ਅੱਛਾ ਲੱਗਦਾ
ਜੀ 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 ਬਿਲਕੁਲ ਜੀ, ਇਹ ਬਹੁਤ ਵੱਡਾ ਬਹੁਤ ਇੰਪੋਰਟੈਂਟ ਮੈਂ ਕਹਾਂਗੀ ਉਪਰਾਲਾ ਜਿਹੜਾ ਕਿ ਗ੍ਰੈਂਡ ਪੇਰੈਂਟਸ ਹੀ ਕਰ ਸਕਦੇ ਨੇ, ਕਿਉਂਕਿ ਚਾਹੇ ਅਸੀਂ ਆਪਣੇ ਬੱਚਿਆਂ ਨਾਲ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪੰਜਾਬੀ ਚ ਗੱਲ ਕਰੀਏ, ਪਰ ਫਿਰ ਵੀ ਜੋ ਸੰਸਕਾਰ ਜੋ ਪੰਜਾਬੀਅਤ ਨਾਲ ਜੁੜਾਵ ਜਿਹੜਾ ਉਹ ਬੱਚਿਆਂ ਦਾ ਗ੍ਰੈਂਡ ਪੇਰੈਂਟਸ ਦੇ ਨਾਲ ਹੁੰਦਾ, ਉਹ ਕਦੇ ਵੀ ਅਸੀਂ ਓਨਾ ਜ਼ਿਆਦਾ ਉਹਨਾਂ ਨਾਲ ਕਰ ਨਹੀਂ ਪਾਉਂਦੇ, ਅਸੀਂ ਉਹਨਾਂ ਲਈ ਓਨਾ ਕਰ ਨਹੀਂ ਪਾਉਂਦੇ, ਚਾਹੇ ਚਾਹੁੰਦੇ ਹੋਏ ਵੀ ਅਸੀਂ ਨਹੀਂ ਕਰ ਪਾਉਂਦੇ
ਹਾਂਜੀ, ਤੇ ਉਹ ਹੁਣ ਜਦੋਂ ਜਿਸ ਲੈਂਗੁਏਜ ਜਦੋਂ ਪੰਜਾਬੀ ਤੇ ਇੰਗਲਿਸ਼ ਮਿਕਸ ਕਰਕੇ ਬੋਲਦੀ ਹੈ ਛੋਟੀ
ਜੀ, ਮੇਰੇ ਖਿਆਲ ਹੁਣ ਹੋਰ ਜੁੜ ਜਾਣਗੇ ਬੱਚੇ, ਕਿਉਂਕਿ ਤੁਸੀਂ ਇੱਥੇ ਆ ਗਏ ਹੋ ਹੁਣ ਤਾਂ ਬਹੁਤ ਫਰਕ ਪੈਂਦਾ ਇੱਕ ਇਨਫਲੂਐਂਸ ਦਾ ਘਰ ਦੇ ਵਿੱਚ ਵੱਡਿਆਂ ਦੇ ਹੋਣ ਦਾ, ਪੰਜਾਬੀਅਤ ਨੂੰ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਉਹਦੇ ਨਾਲ ਲਿਫਟ ਅਪ ਮਿਲਦਾ, ਮੇਰੇ ਖਿਆਲ ਉਹ ਇੱਕ ਡਿਫਰੈਂਟ ਚੀਜ਼ ਹੈ ਜਿਹੜਾ ਕਿ ਪੇਰੈਂਟਸ ਜਿਹੜਾ ਨਹੀਂ ਕਰ ਸਕਦੇ,
ਪੇਰੈਂਟਸ ਕੋਲ ਨਹੀਂ ਟਾਈਮ ਹੁੰਦਾ, ਜਿੱਦਾਂ ਸਾਡੇ ਕੋਲ ਆਪਣੇ ਵੇਲੇ ਟਾਈਮ ਨਹੀਂ ਸੀ, ਹੁਣ ਟਾਈਮ ਨਹੀਂ ਹੈਗਾ
ਜੀ 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 ਬਿਲਕੁਲ ਜੀ 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 ਬਿਲਕੁਲ, ਤੇ ਸਮਾਂ ਬਿਤਾਉਣ ਲਈ ਕੀ ਕਰਦੇ ਹੋ ਸਰਦਾਰ ਸਾਹਿਬ?
ਦੇਖੋ ਸਮਾਂ ਸਵੇਰੇ ਅਰਲੀ ਇਨ ਦਾ ਮਾਰਨਿੰਗ, ਮੈਂ ਅੱਜ ਕੱਲ ਸਰਦੀਆਂ ਨੇ 7 ਵਜੇ ਸੈਰ ਕਰਨ ਵਾਸਤੇ ਨਿਕਲ ਜਾਈਦਾ, ਤੇ ਉੱਥੇ ਵੀ ਬੜਾ ਅੱਛਾ ਮਾਹੌਲ ਹੈ, ਆਪਣੇ ਲੋਕ ਮਿਲ ਜਾਂਦੇ ਆ, ਤੇ ਉੱਥੇ ਜਿੱਦਾਂ ਇੰਡੀਆ ਵਿੱਚ ਨਾ ਅਸੀਂ ਗਰੁੱਪ ਬਣਾਏ ਹੁੰਦੇ ਸੀ 8-10 ਦਾ ਗਰੁੱਪ ਹੁੰਦਾ ਸੀ, ਇੱਥੇ ਵੀ 5-7 ਦਾ ਗਰੁੱਪ ਬਣ ਜਾਂਦਾ, ਤੇ ਬੈਠ ਕੇ ਫਿਰ ਜਦੋਂ ਸੈਰ ਕਰਨ ਤੋਂ ਬਾਅਦ ਬੈਠ ਕੇ ਪੁਰਾਣੀਆਂ ਗੱਲਾਂ ਯਾਦ ਕਰੀਦੀਆਂ, ਤੇ ਇਸ ਤਰ੍ਹਾਂ ਦਾ 2-2.5 ਹਾਂਜੀ ਹਾਂਜੀ 7 ਬਣ ਜਾਂਦੀ ਜੀ, ਸਾਡੀ ਲੇਕ ਹੈਗੀ ਸਕੂਲ ਮੇਰੇ ਮੈਨ ਮੋਸ਼ਨ ਵਿੱਚ ਰਿਹਾ, ਤੇ ਉੱਥੇ ਜਿਹਾ ਬਣਿਆ ਹੋਇਆ, ਤੇ ਉੱਥੇ ਬੈਂਚ ਵਗੈਰਾ ਲੱਗੇ ਹੋਏ ਆ, ਤੇ ਉੱਥੇ ਬੈਠ ਜਾ, ਸਾਥੀ ਬਣ ਜਾਂਦੀ ਬਿਲਕੁਲ ਪਿੰਡ ਵਰਗੀ, ਤੇ ਉੱਥੇ
ਜੀ ਜੀ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਠੀਕ, ਤੇ ਫਿਰ ਉਸ ਤੋਂ ਬਾਅਦ ਕੋਈ ਖਾਸ ਹੌਬੀਜ਼ ਜਿਹੜੀਆਂ ਤੁਹਾਨੂੰ ਕੋਈ ਖਾਸ ਸ਼ੌਕ?
ਅੱਜ ਮੈਨੂੰ ਸ਼ੁਰੂ ਤੋਂ ਹੀ ਨਾ ਰੀਡਿੰਗ ਦਾ ਬੜਾ ਸ਼ੌਕ ਰਿਹਾ, ਮੈਂ ਬੜੀਆਂ ਕਿਤਾਬਾਂ ਪੜ੍ਹੀਆਂ ਉਸ ਵੇਲੇ ਵੀ, ਆਪਣੇ ਕਾਲਜ ਟਾਈਮ ਵੀ ਲਾਇਬ੍ਰੇਰੀ ਨੂੰ ਬੜਾ ਯੂਟੀਲਾਈਜ਼ ਕੀਤਾ, ਉਦੋਂ ਮੈਂ ਸਾਹਿਤਕ ਪੜ੍ਹਦਾ ਸੀਗਾ, ਹੁਣ ਇੱਥੇ ਆ ਕੇ ਆਪਣਾ ਸਾਹਿਤ ਤਾਂ ਨਹੀਂ ਮਿਲਦਾ, ਲਾਇਬ੍ਰੇਰੀ ਸਾਡੇ ਕੋਲ ਹੈ ਬਿਲਕੁਲ ਵਾਕਿੰਗ ਡਿਸਟੈਂਸ ਤੇ, ਮੈਂ ਉੱਥੇ ਜਦੋਂ ਵੀ ਟਾਈਮ ਮਿਲਦਾ 2 ਘੰਟੇ ਬੈਠ ਕੇ ਅੱਛੀਆਂ ਬੁੱਕਸ ਅੱਛੇ ਮੈਗਜ਼ੀਨ ਪੜ੍ਹਨ ਦੀ ਕੋਸ਼ਿਸ਼ ਕਰੀਦੀ ਹੈ, ਬੜਾ ਇੰਜੋਏ ਕਰੀਦਾ ਇਸ ਚੀਜ਼ ਨੂੰ ਵੀ, ਤੇ ਏਦਾਂ ਅੱਛਾ ਟਾਈਮ ਨਿਕਲ ਜਾਂਦਾ, ਫਿਰ ਇੱਥੇ ਬੜੀਆਂ ਹੀ ਸੈਰ ਕਰਨ ਵਾਲੀਆਂ ਵੈਸੇ ਵੀ ਜਗ੍ਹਾ ਦੇਖਣ ਵਾਲੀਆਂ ਬੜੀਆਂ ਨੇ, ਕਦੀ ਨਾ ਕਦੀ ਹਫ਼ਤੇ ਦੇ ਇੱਕ ਵਾਰ ਨਿਕਲ ਜਾਈਦਾ, ਵਿਕਟਰ ਹਾਰਬਰ ਗਏ ਕੱਲ ਪਰਸੋਂ ਅਸੀਂ, ਬੜਾ ਅੱਛਾ ਲੱਗਿਆ ਉੱਥੇ, ਤੇ ਏਦਾਂ ਦੀਆਂ ਜਗ੍ਹਾ ਇੱਥੇ ਕਾਫੀ ਹੈਗੇ ਨੇ, ਲੋਕੀ ਹਿਲਸ ਹੈਗੇ ਆ ਇੱਥੇ ਹੈ ਤੇ ਡਿਸਟੈਂਸ ਤੇ ਥੋੜੀ ਜਿਹੀ, ਪਰ ਕਿਤੇ ਨਾ ਕਿਤੇ ਨਿਕਲ ਜਾਈਦਾ ਉਧਰ
ਜੀ 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 ਬਿਲਕੁਲ, ਤੇ ਸਾਡੇ ਨਾਲ ਸਰੋਤੇ ਵੀ ਜੁੜ ਰਹੇ ਨੇ ਸਾਡੇ ਜੀ, ਮਾਫ ਕਰਨਾ ਤੁਸੀਂ ਬੋਲੋ
ਹਾਂਜੀ, ਬਲ ਇਸ ਤਰ੍ਹਾਂ ਨਾ ਇੰਡੀਆ ਅਪਰਚੁਨਿਟੀਜ਼, ਇੰਡੀਆ ਚ ਅਪਰਚੁਨਿਟੀਜ਼ ਨਹੀਂ ਮਿਲਦੀਆਂ ਇੰਨੀਆਂ ਜਿੰਨੀਆਂ ਇੱਥੇ ਅਪਰਚੁਨਿਟੀਜ਼ ਹੈਗੀਆਂ ਨੇ, ਘੁੰਮਣ ਫਿਰਨ
ਜੀ ਬਿਲਕੁਲ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ
ਬੱਚਿਆਂ ਨੂੰ ਘੁੰਮਾਉਂਦਾ ਬੱਚਾ
ਕੁਝ
ਹਾਂਜੀ
ਜੀ ਤੇ ਪ੍ਰੋਗਰਾਮ ਵਿੱਚ ਸਾਡੇ ਨਾਲ ਸਰੋਤੇ ਵੀ ਜੁੜ ਰਹੇ ਨੇ ਤੇ ਕਹਿ ਰਹੇ ਨੇ ਕਿ ਬਹੁਤ ਵਧੀਆ ਲੱਗ ਰਿਹਾ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਪ੍ਰਦੀਪ ਸਿੰਘ ਤੂਰ ਜੀ ਸਾਡੇ ਨਾਲ ਜੁੜੇ ਨੇ ਤੇ ਕਹਿ ਰਹੇ ਨੇ ਕਿ ਗੱਲਬਾਤ ਜਿਹੜੀ ਬਹੁਤ ਵਧੀਆ ਚੱਲ ਰਹੀ ਹੈ ਧੰਨਵਾਦ ਜੀ ਧੰਨਵਾਦ ਤੁਹਾਡਾ ਪ੍ਰਦੀਪ ਸਿੰਘ ਤੂਰ ਜੀ ਸਾਡੇ ਨਾਲ ਜੁੜੇ ਤੁਸੀਂ ਪ੍ਰੋਗਰਾਮ ਵਿੱਚ ਜੀ ਸਰਦਾਰ ਸਾਹਿਬ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਹਰਮਨ ਰੇਡੀਓ ਟੀਮ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਤੁਸੀਂ ਸਰਦਾਰ ਸਾਹਿਬ ਬਹੁਤ ਦੇਰ ਬੈਂਕ ਚ ਕੰਮ ਕੀਤਾ ਤੇ ਤੁਹਾਨੂੰ ਕੀ ਫਰਕ ਲੱਗਿਆ ਉੱਥੋਂ ਦੇ ਬੈਂਕਸ ਦਾ ਤੇ ਇੱਥੋਂ ਦੇ ਬੈਂਕਸ ਦਾ
ਦੇਖੋ ਇੱਥੇ ਦੇ ਬੈਂਕ ਬਿਲਕੁਲ ਚੱਲਦੇ ਨੇ ਟੂ ਦੀ ਪੁਆਇੰਟ ਜੋ ਕੰਪਿਊਟਰ ਨੇ ਬੋਲ ਦਿੱਤਾ ਉੱਥੋਂ ਉੱਥੇ ਤੱਕ ਸਟਿਕ ਕਰ ਗਿਆ ਮੈਂ ਉੱਥੇ ਦੇਖਿਆ ਵੀ ਮੈਂ ਜਦੋਂ ਪਹਿਲਾਂ ਪਬਲਿਕ ਸੈਕਟਰ ਬੈਂਕ ਸੀਗਾ ਉੱਥੇ ਵੀ ਮੈਂ ਪਾਲਿਸੀ ਮੇਕਰ ਰਿਹਾ ਤੇ ਵੱਡੀਆਂ ਵੱਡੀਆਂ ਪ੍ਰਪੋਜ਼ਲਸ ਹੁੰਦੀਆਂ ਸੀ ਜਿਸ ਤਰੀਕੇ ਨਾਲ ਮੋਲਡ ਕਰਨੀਆਂ ਕਰ ਲਈ ਦੀਆਂ ਸੀ ਤੇ ਜਦੋਂ ਮੈਂ ਪ੍ਰਾਈਵੇਟ ਬੈਂਕ ਜੁਆਇਨ ਕੀਤਾ ਮੈਨੂੰ ਇਸ ਬੈਂਕ ਇਸ ਕਰਕੇ ਜੋਬ ਮਿਲੀ ਸੀ ਇੱਥੇ ਮੈਨੂੰ ਉਹਨਾਂ ਨੇ ਕੋਈ ਇੰਟਰਵਿਊ ਚ ਇਹ ਪੁੱਛਿਆ ਵੀ ਤੁਸੀਂ ਆ ਬੈਂਕ ਚਲਾਉਣਾ ਕਿੱਦਾਂ ਚਲਾਓਗੇ ਸਟਾਰਟ ਕੀਤਾ ਸੀ ਬੈਂਕ ਉਹਨਾਂ ਨੇ ਤੇ ਜਦੋਂ ਉਹਨਾਂ ਨੂੰ ਦੱਸਿਆ ਵੀ ਮੈਂ ਇਸ ਤਰੀਕੇ ਨਾਲ ਮੋਲਡ ਕਰ ਲੈਣਾ ਐਗਜ਼ਾਮਪਲ ਦਿੱਤੀ ਜੀ ਮੈਂ ਕਹਿੰਦਾ ਜੀ ਹਿਮਾ ਮਾਲੀ ਨੂੰ ਮੈਂ ਲੋਨ ਦਿੱਤਾ ਉੱਥੇ ਬੋਮਬੇ ਚ ਉਹ ਕਹਿੰਦੇ ਵੀ ਉਹਦਾ ਲੋਨ ਉਹਦਾ ਬਣਦਾ ਨੀ ਸੀਗਾ ਉਹਨੂੰ ਕਿਸ ਤਰੀਕੇ ਨਾਲ ਦਿੱਤਾ ਸੀ ਉਹਦੀ ਤਾਂ ਇਨਕਮ ਹੈ ਨੀ ਸੀ ਕੋਈ ਵੀ ਮੈਂ ਕਿਹਾ ਜੀ ਇਨਕਮ ਉਹਦੇ ਜਿਹੜਾ CA ਸੀਗਾ ਉਹਨੂੰ ਕਹਿ ਕੇ ਉਹਦੀ ਕੰਪੋਜੀਸ਼ਨ ਬਣਾਇਆ ਇਨਕਮ ਦਾ ਜਿਹੜੀ ਨੈਕਸਟ ਈਅਰ ਦੀ ਸੀ ਉਹਦੇ ਬੇਸ ਤੇ ਉਹਨੂੰ ਸੈਂਕਸ਼ਨ ਦਿੱਤੀ ਤੇ ਲੀਗਲੀ ਉਹਨੂੰ ਕਰ ਰਿਹਾ ਇੱਥੇ ਅਸੀਂ ਇਸ ਤਰੀਕੇ ਦਾ ਨਹੀਂ ਕਰ ਸਕਦੇ ਬੈਂਕਿੰਗ ਜੋ ਮੈਂ ਸਮਝ ਸਕਿਆ ਇੱਥੇ ਤਾਂ ਜੋ ਕੰਪਿਊਟਰ ਨੇ ਬੋਲ ਦਿੱਤਾ ਉਹੀ ਲੋਨ ਮਿਲਣਾ ਉਹੀ ਪਾਲਿਸੀਜ਼ ਬਣਨੀਆਂ ਨੇ ਉੱਥੇ ਥੋੜੀਆਂ ਫਲੈਕਸੀਬਿਲਟੀ ਹੈਗੀ ਹੈ ਏਰੀਆ ਵਿੱਚ ਤੁਸੀਂ ਚੇਂਜ ਆਪਣੇ ਗੱਲਬਾਤ ਕਰਕੇ ਇੱਥੇ ਫਲੈਕਸੀਬਿਲਟੀ ਨਹੀਂ ਹੈ ਇਹ ਫਰਕ ਹੈਗਾ
ਇਹ ਗੱਲ ਤਾਂ ਸਾਨੂੰ ਵੀ
ਸਿਸਟਮ ਚ ਰਹਿਣਾ ਹਾਂਜੀ
ਜੀ ਜੀ
ਹੈਲੋ ਮਤਲਬ ਫਲੈਕਸੀਬਿਲਟੀ ਹੈ ਵੀ ਜੇ ਕਿਸੇ ਨੂੰ ਚਾਹੀਏ ਕਿਸੇ ਦੀ ਮਦਦ ਕਰਨੀ ਤਾਂ ਕਰ ਸਕਦੇ ਹਾਂ ਉੱਥੇ ਮੇਰਾ ਪਰਪਸ ਇਹ ਹੁੰਦਾ ਸੀਗਾ ਵੀ ਜਿਹੜਾ ਵੀ ਹੈਗਾ ਡਿਜ਼ਰਵ ਕਰਦਾ ਉਹਦੀ ਮਦਦ ਕੀਤੀ ਜਾਵੇ ਉਹਨੂੰ ਗਰੋ ਕਰਨ ਦੀ ਨਾਲ ਹੈਲਪ ਕੀਤੀ ਜਾਵੇ ਇਕੋਨਮੀ ਨੂੰ ਡਿਵੈਲਪ ਕਰਨ ਚ ਮੈਂ ਬੜਾ ਕੰਟਰੀਬਿਊਟ ਕੀਤਾ ਆਪਣੇ ਪੰਜਾਬ ਦੀ ਇਕੋਨਮੀ ਨੂੰ ਕਿਸਾਨੀ ਨੂੰ ਬੜਾ ਡਿਵੈਲਪ ਕੀਤਾ ਹਾਂਜੀ ਫਰਕ ਜ਼ਰੂਰ ਹੈਗਾ
ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਜੀ 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 ਬਿਲਕੁਲ ਤੇ ਜੇ ਇੱਥੇ ਮੌਕਾ ਮਿਲਿਆ ਜਾਵੇ ਮੌਕਾ ਮਿਲੇ ਤਾਂ ਤੁਸੀਂ ਕੀ ਸੋਚਦੇ ਹੋ ਕਿ ਕੁਝ ਕਿਸੇ ਦੀ ਕੋਈ ਹੈਲਪ ਕਰਨੀ ਹੋਵੇ ਜਾਂ ਬੈਂਕ ਵਿੱਚ ਤੁਸੀਂ ਜੇ ਜੌਬ ਕਰਨ ਬਾਰੇ ਕੁਝ ਸੋਚ ਰਹੇ ਹੋ ਕੁਝ ਵਿਚਾਰ
ਨਹੀਂ ਜੌਬ ਤਾਂ ਮੇਰੇ ਖਿਆਲ ਚ ਮੈਂ ਬਹੁਤ ਕਰਕੇ ਆਇਆ ਛੱਡ ਕੇ ਹੀ ਆਇਆ ਇਸ ਕਰਕੇ ਵੀ ਬਹੁਤ ਕਰ ਲਈ ਹੈ
ਜੀ
ਵੋਲੰਟਰੀ ਕੋਈ ਵੀ ਮੇਰੀ ਹੈਲਪ ਚਾਹੁੰਦਾ ਹੋਵੇ ਮੈਂ ਉਹਦੀ ਹੈਲਪ ਕਰ ਸਕਦਾ ਉਹਨੂੰ ਲੋਨ ਲੈਣ ਚ ਉਹਦੀ ਕਿਸੇ ਵੀ ਫਾਈਨੈਂਸ਼ੀਅਲ ਪਲੈਨਿੰਗ ਚ ਮੈਂ ਉਹਦੀ ਹੈਲਪ ਕਰ ਸਕਦਾ ਜਿਸ ਤਰ੍ਹਾਂ ਇੱਥੇ ਸਟੂਡੈਂਟ ਆਉਂਦੇ ਨੇ ਉਹ ਜਦੋਂ ਸੈੱਟ ਹੋਣ ਵਾਸਤੇ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਮੈਂ ਹੈਲਪ ਕਰ ਸਕਦਾ ਵੀ ਕਿਸ ਤਰ੍ਹਾਂ ਤੁਸੀਂ ਅੱਗੇ ਵੱਧ ਸਕਦੇ ਹੋ ਤੇ ਮੈਂ ਵਲੰਟੀਅਰਲੀ ਆਫਰ ਕਰਦਾ ਉਹਨਾਂ ਸਾਰਿਆਂ ਨੂੰ ਵੀ ਮੈਂ ਤੁਹਾਡੀ ਟਾਈਮ ਦੇ ਸਕਦਾ ਤੁਹਾਨੂੰ ਹੈਲਪ ਕਰ ਸਕਦਾ ਗਾਈਡ ਕਰ ਸਕਦਾ
ਕਿਉਂਕਿ ਉਹ ਖੁਦ ਵੀ ਬਹੁਤ ਜਿਆਦਾ ਵਾਲੰਟੀਅਰ ਕਰਦੇ ਨੇ ਹੈਲਪ ਸਾਰਿਆਂ ਦੀ ਤੇ ਹੈਲਪ ਕਰਨ ਲਈ ਹਮੇਸ਼ਾ ਸੱਜ ਰਹਿੰਦੇ ਨੇ ਤੇ ਸਾਨੂੰ ਦੱਸੋ ਕਿ ਅਗਰ ਤੁਹਾਨੂੰ ਕਿਸੇ ਚੀਜ਼ ਦੀ ਕੋਈ ਵੀ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਤਾਂ ਉਹ ਨੰਬਰ ਜਿਹੜਾ ਸਰਦਾਰ ਸਾਹਿਬ ਦਾ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਾਂਗੇ ਤੇ ਸਰਦਾਰ ਸਾਹਿਬ ਇੱਥੋਂ ਦੀ ਇੱਕ ਚੰਗੀ ਗੱਲ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗਦੀ ਹੋਵੇ ਜਿਹੜੀ ਤੁਸੀਂ ਸੋਚਦੇ ਹੋ ਕਿ ਇੰਡੀਆ ਚ ਵੀ ਹੋਣੀ ਚਾਹੀਦੀ ਹੈ ਹੋਈ
ਦੇਖੋ ਸਾਰਿਆਂ ਨੂੰ ਚੰਗੀ ਗੱਲ ਇਹ ਵੀ ਇੱਥੇ ਡਿਸਿਪਲਿਨ ਹੈ ਹਰ ਚੀਜ਼ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਜਾਂਦੇ ਹੋ ਤੁਹਾਨੂੰ ਉੱਥੇ ਡਿਸਿਪਲਿਨ ਮਿਲੇਗਾ ਤੁਹਾਨੂੰ ਇਹ ਨਹੀਂ ਹੈ ਵੀ ਧੱਕਾ ਮੁੱਕੀ ਹੈ ਜਾਂ ਤੁਹਾਨੂੰ ਤੁਹਾਡੀ ਵਾਰੀ ਨੂੰ ਕੋਈ ਲੈ ਜਾਏਗਾ ਜੇ ਕਿਸੇ ਨੂੰ ਬਹੁਤ ਜ਼ਰੂਰੀ ਹੈ ਤੇ ਉਹ ਅਗਲਾ ਤੁਹਾਨੂੰ ਰਿਕੁਐਸਟ ਕਰੇਗਾ ਵੀ ਮੈਂ ਭਾਵੇਂ ਮਾਲ ਹੈ ਭਾਵੇਂ ਟ੍ਰੈਫਿਕ ਹੈ ਰੋਡ ਤੇ ਟ੍ਰੈਫਿਕ ਤਾਂ ਇਸ ਤਰ੍ਹਾਂ ਹੈ ਹਰ ਚੀਜ਼ ਆਪਾਂ ਆਟੋਮੈਟਿਕ ਹੀ ਚੱਲਦੀ ਹੈ ਇਸ ਕਰਕੇ ਐਕਸੀਡੈਂਟ ਨਹੀਂ ਹੁੰਦੇ ਜੇ ਹੁੰਦੇ ਆ ਤੇ ਬਹੁਤ ਘੱਟ ਹੁੰਦੇ ਆ ਜਦੋਂ ਗਲਤੀ ਹੁੰਦੀ ਹੈ ਨਾ ਜਦੋਂ ਕੋਈ ਰੂਲ ਤੋੜਦਾ ਫਿਰ ਐਕਸੀਡੈਂਟ ਹੁੰਦਾ ਉੱਥੇ ਤਾਂ ਆਏ ਦਿਨ ਰੂਲ ਤਾਂ ਹੁੰਦਾ ਹੀ ਨਹੀਂ ਉੱਥੇ ਇੰਡੀਆ ਚ ਤਾਂ ਟ੍ਰੈਫਿਕ ਦਾ ਰੂਲ ਖਾਸ ਕਰਕੇ ਹੁਣ ਹੌਲੀ 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 ਡਿਵੈਲਪ ਹੋ ਰਿਹਾ ਸੁਪਰੀਮ ਕੋਰਟ ਇਨਵੋਲਵ ਹੋ ਰਹੀ ਹੈ ਹਾਈ ਕੋਰਟ ਇਨਵੋਲਵ ਹੋ ਰਹੀ ਹੈ ਤਾਂ ਅਗਲੇ ਜਾ ਕੇ ਥੋੜਾ ਜਿਹਾ ਐਸਟੈਬਲ ਹੋ ਰਿਹਾ ਤੇ ਇੱਥੇ ਉਹ ਚੀਜ਼ਾਂ ਨਹੀਂ ਮਿਲਦੀਆਂ ਇੱਥੇ ਹਰ ਚੀਜ਼ ਡਿਸਿਪਲਿਨ ਚ ਹੈ
ਜੀ ਬਿਲਕੁਲ। ਤੇ ਦਲਜੀਤ ਸਿੰਘ ਢਿੱਲੋਂ ਜੀ ਸਾਡੇ ਨਾਲ ਜੁੜੇ ਨੇ ਅੰਮ੍ਰਿਤਸਰ ਤੋਂ, ਉਹਨਾਂ ਨੇ ਤੁਹਾਨੂੰ ਇੱਕ ਸਵਾਲ ਪੁੱਛਿਆ ਸਰਦਾਰ ਸਾਹਿਬ, ਕਹਿੰਦੇ ਕਿ ਤੁਹਾਨੂੰ ਪੁੱਛੋ ਕਿ ਆਸਟ੍ਰੇਲੀਆ ਵਿੱਚ ਕੀ ਚੰਗਾ ਨਹੀਂ ਲੱਗਦਾ।
ਪਿੰਡਾਂ ਵਿੱਚ ਤਾਂ ਪੂਰਾ ਪਿੰਡ ਹੀ ਆਪਣਾ ਭਾਈਚਾਰਾ ਹੁੰਦਾ ਸੀਗਾ। ਇਹ ਨੀ ਚੰਗੀ ਲੱਗਦੀ ਗੱਲ ਵੀ ਇੱਕ ਦੂਜੇ ਨਾਲ ਤੁਸੀਂ ਆਸ ਪਾਸ ਰਹਿੰਦੇ ਹੋ ਵੀ ਨਾ ਹੈਲੋ ਹੈਲੋ ਹਾਏ ਕਰੋ। ਹਾਂ ਤੁਸੀਂ ਸੈਰ ਕਰਨ ਜਾਂਦੇ ਹੋ, ਤੁਸੀਂ ਕਿਤੇ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਹੈਲੋ ਹਾਏ ਹੋ ਜਾਂਦੀ ਹੈ, ਪਰ ਆਸ ਪੜੋਸ ਮੈਂ ਦੇਖਿਆ ਨਹੀਂ ਹੈਲੋ ਹਾਏ ਹੁੰਦੀ ਇੱਥੇ, ਪਰ ਉੱਥੇ ਇਸ ਤਰ੍ਹਾਂ ਦੀ ਗੱਲ ਨਹੀਂ। ਉੱਥੇ ਤਾਂ ਜਿਸ ਤਰ੍ਹਾਂ ਭਰਾ ਮਿਲਦੇ ਨਾ, ਇਸ ਤਰ੍ਹਾਂ ਆਸ ਪਾਸ ਤੋਂ ਲੋਕ ਮਿਲਦੇ ਨੇ, ਇਹ ਇਹ ਚੀਜ਼ ਮਿਸ ਕਰੀ ਦੀ ਹੈ
ਜੀ। ਬਿਲਕੁਲ। ਸੋਸ਼ਲ ਲਾਈਫ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸੋਸ਼ਲ ਲਾਈਫ ਜਿਹੜੀ ਹੈ ਤੁਸੀਂ ਮਿਸ ਕਰਦੇ ਹੋ ਇੰਡੀਆ ਦੀ?
ਹਾਂ ਉਹ ਮਿਸ ਕਰੀ ਦੀ ਹੈ।
ਜਿਵੇਂ ਜਿਵੇਂ ਜੀ ਜਿਵੇਂ ਜਿਵੇਂ ਭਾਈਚਾਰਾ ਵੱਧ ਰਿਹਾ, ਸ਼ਾਇਦ ਇੱਥੇ ਵੀ ਸਾਨੂੰ ਚਲੋ ਇਹ ਪ੍ਰੋਬਲਮ ਨਾ ਆਵੇ, ਜਿਵੇਂ ਜਿਵੇਂ ਭਾਈਚਾਰਾ ਵੱਧ ਰਿਹਾ ਸਾਡੇ ਹੋਰ ਪੰਜਾਬੀ ਭਰਾ ਇੱਥੇ ਇਕੱਠੇ ਹੋ ਰਹੇ ਨੇ ਸਾਰੀ ਕਮਿਊਨਿਟੀ।
ਹਾਂਜੀ ਇੱਥੇ ਵੀ ਇਸ ਤਰ੍ਹਾਂ ਜਦੋਂ ਪੱਗ ਦੇਖੀ ਦਿਸਦੀ ਹੈ ਤੇ ਇੱਕ ਦੂਜੇ ਵੱਧ ਕੇ ਆਈਦਾ, ਇੱਕ ਦੂਸਰੇ ਨੂੰ ਵੱਲ ਕੇ ਮਿਲੀਦਾ, ਇੱਥੇ ਸੈਰ ਕਰਦਿਆਂ ਵੀ ਕਿਤੇ ਮਾਲ ਚ ਜਾਈਏ ਕਿਤੇ ਵੀ ਜਾਈਏ
ਬਿਲਕੁਲ
ਪਤਾ ਲੱਗਦਾ ਕਿ ਆਪਣੀ ਕਮਿਊਨਿਟੀ ਹੈਗੀ ਇੱਥੇ। ਹੋ ਰਹੀ ਹੈ ਹੁਣ, ਹੋ ਜਾਏਗੀ ਹੌਲੀ ਹੌਲੀ ਹੋਰ ਹੋ ਜਾਏਗੀ। ਹੁਣ ਗੁਰਦੁਆਰਾ ਸਾਹਿਬ ਜਾਈਦਾ, ਉੱਥੇ ਵੀ ਬੜੇ ਪਿਆਰ ਨਾਲ ਸਾਰੇ ਇੱਕ ਦੂਜੇ ਨੂੰ ਮਿਲਦੇ ਨੇ ਤੇ ਭਾਈਚਾਰਾ ਵੱਧ ਰਿਹਾ ਇੱਥੇ ਵੀ ਹੌਲੀ ਹੌਲੀ।
ਜੀ ਜੀ। ਤੇ ਗੁਰਦੁਆਰਾ ਸਾਹਿਬ ਕੋਸ਼ਿਸ਼ ਕਰਦੇ ਹੋ ਕਿ ਹਰ ਸੰਡੇ ਤੇ ਸੰਡੇ ਜਾਂਦੇ ਹੋ ਸਰਦਾਰ ਸਾਹਿਬ ਕਿ ਹਰ ਰੋਜ਼?
ਹਰ ਸੰਡੇ ਕੋਸ਼ਿਸ਼ ਕਰੀ ਦੀ ਹੈ, ਕਿਤੇ ਬਹੁਤ ਓਕੂਪੈਂਸੀ ਨਾ ਹੋਵੇ ਤੇ ਮਿਸ ਨਾ ਮਿਸ ਕਰ ਲਈਦਾ, ਅਦਰਵਾਈਜ਼ ਹਰ ਸੰਡੇ ਕੋਸ਼ਿਸ਼ ਕਰੀ ਦੀ ਹੈ ਸੇਵਾ ਕਰੀਏ ਉੱਥੇ ਜਾ ਕੇ, ਉੱਥੇ ਸੁਣੀਏ ਬੜੀ ਅੱਛੀ ਭਾਈ ਸਾਹਿਬ ਬੜੀ ਅੱਛੀ ਕਥਾ ਕਰਦੇ ਨੇ। ਨੋ ਡਾਊਟ ਕਾਫੀ ਨੌਲੇਜ ਮੈਂ ਵੀ ਰੱਖਦਾ, ਪਰ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਤੇ ਉਹ ਉੱਥੋਂ ਜਾ ਕੇ ਸਮਝ ਲੱਗਦੀਆਂ ਨੇ ਗੱਲਾਂ, ਪੰਜਾਬ ਬਾਰੇ ਵੀ ਪਤਾ ਲੱਗਦਾ, ਕੋਈ ਨਾ ਕੋਈ ਪੁਆਇੰਟ ਆ ਜਾਂਦਾ ਜਿੱਥੇ ਪੰਜਾਬ ਦੀ ਪੋਲਿਟਿਕਸ ਵੀ ਡਿਸਕਸ ਹੁੰਦੀ, ਪਰ ਅਸੀਂ ਕੁਝ ਕਰੀ ਦੀ ਪੋਲਿਟਿਕਸ ਨਾ ਪਈਏ।
ਜੀ 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 ਬਿਲਕੁਲ ਬਿਲਕੁਲ ਸਰਦਾਰ ਸਾਹਿਬ। ਤੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਤੇ ਇੱਕ ਗੀਤ ਸੁਣਦੇ ਹਾਂ ਹੁਣੇ, ਤੇ ਫਿਰ ਗੀਤ ਤੋਂ ਬਾਅਦ ਫੇਰ ਆਪਾਂ ਸਰਦਾਰ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ, ਹੋਰ ਪੁੱਛਾਂਗੇ ਉਹਨਾਂ ਦਾ ਹੋਰ ਐਕਸਪੀਰੀਅੰਸ ਆਸਟ੍ਰੇਲੀਆ ਦੇ ਬਾਰੇ।
ਮੋਤੀਆ ਚਮੇਲੀ ਬੇਲਾ ਕੇਤਕੀ ਤਰੇਕ ਫੁੱਲ ਤਾਰਾ ਵੀਰਾ ਸਰੋਂ ਤੇ ਫਲਾਈਂਦੇ, ਹਾਂ ਮੋਤੀਆ ਚਮੇਲੀ ਬੇਲਾ ਕੇਤਕੀ ਤਰੇਕ ਫੁੱਲ ਤਾਰਾ ਵੀਰਾ ਸਰੋਂ ਤੇ ਫਲਾਈਂਦੇ, ਕੇਸੂ ਕਚਨਾਰ ਵੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਹੀ ਖੇਤਾਂ ਚ ਉਗਾਈ ਦੇ, ਮੋਤੀਆ ਚਮੇਲੀ ਬੇਲਾ ਕੇਤਕੀ ਤਰੇਕ ਫੁੱਲ ਤਾਰਾ ਵੀਰਾ ਸਰੋਂ ਤੇ ਫਲਾਈਂਦੇ, ਅਮੋਦੀਆ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਂਦੇ, ਕੇਸੂ ਗਜਨੌਰ ਵੀ ਸ਼ਰੀ ਤੇ ਅਮਲ ਦਾਸ ਤੇਰੇ ਲਈ ਹੀ ਖੇਤਾਂ ਚ ਉਗਾਈਂਦੇ, ਮੋਦੀਆ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਂਦੇ। ਚਲਾਵਾਂ ਦੇਖੀ ਡਿੱਗੇ ਨਾ ਖਿਆਲ ਜ਼ਰਾ ਰੱਖਣੀ, ਕਾਸ਼ਣੀ ਜਰੰਗੇ ਨੀ ਤਰੇ ਦੁਆਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖਣੀ, ਸਵਾ ਲੱਖ ਹੋ ਗੇਤਕੀ ਦਾ ਫੁੱਲ ਤੇਰੇ ਕੇਸਾਂ ਵਿੱਚ ਲਾਵਾਂ ਦੇਖੀ ਡਿੱਗੇ ਨਾ ਖਿਆਲ ਜ਼ਰਾ ਰੱਖਣੀ, ਕਾਸ਼ਣੀ ਜਰੰਗੇ ਨੀ ਤਰੇ ਦੁਆਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖਣੀ, ਚਰੀ ਦੇ ਆਣੀ ਹੀਰੇ ਚਰੀ ਦੇ ਆਣੀ ਸੱਚੀ ਚਰੀ ਦੇ ਆਣੀ ਹੁਣ ਚਰੀ ਦੇ ਆ ਚਰੀ ਦੇ ਆ, ਸਿੱਟਿਆਂ ਦਾ ਬਣੂਗਾ ਪਰਾਂਦਾ ਫੁੱਲ ਸੁਣ ਵਾਲੇ ਗੋਟਿਆਂ ਨੂੰ ਲਾਈ ਦੇ, ਚਰੀ ਦੇ ਆ ਸਿੱਟਿਆਂ ਦਾ ਬਣੂਗਾ ਪਰਾਂਦਾ ਫੁੱਲ ਸੁਣ ਵਾਲੇ ਗੋਟਿਆਂ ਨੂੰ ਲਾਈ ਦੇ, ਕੇਸੂ ਕਚਨੌਰ ਨੀ ਸ਼ਰੀ ਤੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ, ਮੋਦੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ, ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਵਾਰ ਟਿੱਕਾ ਝਾਂਜਰਾ ਤੇ ਪੁੰਦੇ ਨੀ, ਕਣਕਾਂ ਦੇ ਸਿੱਟਿਆਂ ਦੇ ਬਣੂਗੇ ਕਲਿੱਪ ਮੈਂ ਉਡੀਕਦਾ ਸੁਨੇ
ਸੁਨਹਿਰੀ ਕਦੋਂ ਹੁੰਦੇ ਨੀ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਹਾਰ ਟਿੱਕਾ ਝੰਜ ਰਾਤੇ ਬੁੰਦੇ ਨੀ ਕਣਕਾਂ ਦੇ ਸਿੱਟਿਆਂ ਦੇ ਬਣੂਗੇ ਕਲਿੱਪ ਮੈਂ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਗਿੱਡੀਆਂ ਗੁੰਦਾਂ ਕੇ ਚੁੰਨੀ ਗਲ ਵਿੱਚ ਪਾ ਕੇ ਨੀ ਇਹ ਜਾਣ ਜਾਣ ਲੋਕਾਂ ਨੂੰ ਵਧਾਈ ਦੇ ਗਿੱਡੀਆਂ ਗੁੰਦਾਂ ਕੇ ਚੁੰਨੀ ਗਲ ਵਿੱਚ ਪਾ ਕੇ ਨੀ ਇਹ ਜਾਣ ਜਾਣ ਲੋਕਾਂ ਨੂੰ ਵਧਾਈ ਦੇ ਜੇਸੂ ਕਜਨੌਰ ਨੀ ਸ਼ਰੀ ਤੇ ਅਮਲ ਤਾਥ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਕਿਰੀ ਜਾਂਦੇ ਚੁੱਕ ਕੇ ਹੋਠਾਂ ਦੇ ਨਾਲ ਨਾਲ ਨੀ ਕਿੱਕਰਾਂ ਦੇ ਫੁੱਲਾਂ ਦਾ ਨਿਮਾਣਿਆਂ ਦਾ ਮਾਣ ਰੱਖੀ ਇੱਕ ਦੋ ਕੁੰਦੀਆਂ ਬਣਾ ਲਵੀ ਮਿੱਠੇ ਮਿੱਠੇ ਫੁੱਲ ਨੇ ਸਫੈਦਿਆਂ ਤੋਂ ਕਿਰੀ ਜਾਂਦੇ ਚੁੱਕ ਕੇ ਹੋਠਾਂ ਦੇ ਨਾਲ ਨਾਲ ਨੀ ਟਾਣੀ ਉੱਤੇ ਨੀ ਸੱਚੀ ਟਾਣੀ ਉੱਤੇ ਨੀ ਹੀਰੇ ਟਾਣੀ ਉੱਤੇ ਟਾਣੀ ਉੱਤੇ ਟਾਣੀ ਉੱਤੇ ਟਾਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ ਟਾਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ ਕੇਸੂ ਕਜਨੌਰ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਦੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਮੋਦੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਕੇਸੂ ਕਜਨੌਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਦੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਛਿੜਕਾ ਜਾਣੀ ਲਹਿੰਗਾ ਬਣਵਾਇਆ ਲਾਜਵੰਤੜੀ ਦਾ ਵੇਖੀ ਹੈਗਾ ਮੇਚ ਜ਼ਰਾ ਪਾ ਕੇ ਤਾਂ ਵਖਾ ਜਾਣੀ ਮਰੂਏ ਦਾ ਬੂਟਾ ਇੱਕ ਲਾਇਆ ਉਹਦੇ ਉੱਤੇ ਸੋਹਣੇ ਹੱਥਾਂ ਨਾਲ ਪਾਣੀ ਛਿੜਕਾ ਜਾਣੀ ਲਹਿੰਗਾ ਬਣਵਾਇਆ ਲਾਜਵੰਤੜੀ ਦਾ ਵੇਖੀ ਹੈਗਾ ਮੇਚ ਜ਼ਰਾ ਪਾ ਕੇ ਤਾਂ ਵਖਾ ਜਾਣੀ ਕਾਹੀ ਦੀਆਂ ਦੁੰਬੀਆਂ ਦੀ ਝਾਲਰ ਬਣਾ ਕੇ ਨੀ ਚੇਤ ਦੀਆਂ ਧੁੱਪਾਂ ਵਿੱਚ ਪਾਈ ਦੇ ਕਾਹੀ ਦੀਆਂ ਦੁੰਬੀਆਂ ਦੀ ਝਾਲਰ ਬਣਾ ਕੇ ਨੀ ਚੇਤ ਦੀਆਂ ਧੁੱਪਾਂ ਵਿੱਚ ਪਾਈ ਦੇ ਕੇਸੂ ਕਜਨੌਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਦੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਫੁੱਲਕਾਰੀ ਉੱਤੇ ਲਾਈਨੀ ਫੁੱਲਾਂ ਨਾਰੀ ਕੁੜਤੀ ਤੇ ਚਿੱਟੇ ਫੁੱਲ ਪਾਉਣੇ ਜੇ ਤੂੰ ਤਿੰਨ ਚਾਰ ਦਿਨਾਂ ਲਈ ਆਈਨੀ ਉਹ ਬੂਟਾ ਗੁੱਲ ਮੋਰ ਦਾ ਲਗਾਵਾਂਗੇ ਜਦੋਂ ਤੂੰ ਉਹਦੇ ਫੁੱਲ ਫੁੱਲਕਾਰੀ ਉੱਤੇ ਲਾਈਨੀ ਫੁੱਲਾਂ ਨਾਰੀ ਕੁੜਤੀ ਤੇ ਚਿੱਟੇ ਫੁੱਲ ਪਾਉਣੇ ਜੇ ਤੂੰ ਤਿੰਨ ਚਾਰ ਦਿਨਾਂ ਲਈ ਆਈਨੀ ਜਾਣਾ ਪੈਣਾ ਨੀ ਹੀਰੇ ਜਾਣਾ ਪੈਣਾ ਨੀ ਸੱਚੀ ਜਾਣਾ ਪੈਣਾ ਫੇ ਸਾਨੂੰ ਜਾਣਾ ਪੈਣਾ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕੇ ਦੁਆਬੇ ਵਿੱਚ ਫੁੱਲ ਨੀ ਪਾਈ ਦੇ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕੇ ਦੁਆਬੇ ਵਿੱਚ ਫੁੱਲ ਨੀ ਕਪਾਈ ਦੇ ਕੇਸੂ ਕਜਨੌਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ
ਜੀ ਸਵਾਗਤ ਹੈ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਗੱਲਬਾਤ ਚੱਲ ਰਹੀ ਸੀ ਸਰਦਾਰ ਅਵਤਾਰ ਸਿੰਘ ਵਿੰਡਾ ਜੀ ਦੇ ਨਾਲ ਅਸੀਂ ਜਾਣ ਰਹੇ ਹਾਂ ਉਹਨਾਂ ਦਾ ਐਕਸਪੀਰੀਅੰਸ ਕੀ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਆਸਟ੍ਰੇਲੀਆ ਦਾ ਤੇ ਇੰਡੀਆ ਦਾ ਕੰਪੇਅਰ ਕਰ ਰਹੇ ਸੀ ਬੈਂਕ ਵਿੱਚ ਉਹਨਾਂ ਨੇ ਬਹੁਤ ਦੇਰ ਕੰਮ ਕੀਤਾ ਇੰਡੀਆ ਦੇ ਵਿੱਚ ਤੇ ਇੱਥੇ ਵੀ ਵਾਲੰਟੀਅਰ ਹੈਲਪ ਕਰਨ ਲਈ ਬਹੁਤ ਸੱਜ ਨੇ ਸਾਰਿਆਂ ਦੀ ਜੇ ਕਿਸੇ ਨੂੰ ਕੋਈ ਵੀ ਫਾਈਨੈਂਸ਼ੀਅਲ ਪ੍ਰੋਬਲਮ ਹੋਵੇ ਜਾਂ ਕੋਈ ਵੀ ਗੱਲ ਡਿਸਕਸ ਕਰਨੀ ਹੋਵੇ ਬੈਂਕ ਦੇ ਮਾਮਲੇ 'ਚ ਜਾਂ ਕੋਈ ਵੀ ਕਿਸੇ ਚੀਜ਼ ਦੇ ਮਾਮਲੇ 'ਚ ਤਾਂ ਜ਼ਰੂਰ ਦੱਸੋ ਸਾਨੂੰ ਸੰਪਰਕ ਕਰੋ ਤੇ ਸਰਦਾਰ ਸਾਹਿਬ ਗੱਲ ਕਰ ਰਹੇ ਸੀਗੇ ਆਪਾਂ ਕਿ ਇੰਡੀਆ ਦੇ ਵਿੱਚ ਇੱਥੋਂ ਦੀ ਜਿਹੜੀ ਸੋਸ਼ਲ ਲਾਈਫ ਹੈ ਉਹ ਡਿਫਰੈਂਟ ਹੈ ਤੇ ਇੰਡੀਆ ਦੀ ਜਿਹੜੀ ਸੋਸ਼ਲ ਲਾਈਫ ਬਹੁਤ ਵਧੀਆ ਹੈ ਤੇ ਇਮੀਗ੍ਰੇਸ਼ਨ ਦੇ ਬਾਰੇ ਚ ਗੱਲ ਇੱਥੋਂ ਚੱਲ ਪੈਂਦੀ ਹੈ ਕਿ ਆਪਾਂ ਕਹਿੰਦੇ ਕਿ ਇੱਥੇ ਆਪਾਂ ਅਸੀਂ ਆਪਣਾ ਕਮਿਊਨਿਟੀ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ ਲੈ ਕੇ ਆਈਏ ਜ਼ਿਆਦਾ ਤੋਂ ਜ਼ਿਆਦਾ ਸਾਡਾ ਭਾਈਚਾਰਾ ਜਿਹੜਾ ਇੱਥੇ ਉਹ ਡਿਵੈਲਪ ਹੋਵੇ ਪਰ ਇਮੀਗ੍ਰੇਸ਼ਨ ਦੀ ਜਿਹੜੀ ਬਹੁਤ ਬੁਰੀ ਨਿਊਜ਼ ਆਈ ਹੈ ਕਿ ਸਟੂਡੈਂਟਸ ਨੂੰ ਹੁਣ ਬਹੁਤ ਮੁਸ਼ਕਿਲ ਨਾਲ 65 ਪੁਆਇੰਟ ਜਿਹੜੇ ਨੇ ਪੂਰੇ ਕਰਨੇ ਪੈਣੇ ਆ 60 ਦੀ ਜਗ੍ਹਾ ਤੇ ਜਦਕਿ 60 ਹੀ ਬਹੁਤ ਮੁਸ਼ਕਿਲ ਸੀਗੇ ਉਹਨਾਂ ਨੂੰ ਲੈਣੇ ਮਤਲਬ ਕਿ ਪ੍ਰੋਪਰ ਕਰਨੇ ਉਹਨਾਂ ਨੂੰ ਬਹੁਤ ਇੰਟਰਸਟੇਟ ਮੂਵ ਕਰਨਾ ਪੈਂਦਾ ਸੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ
ਦੇਖੋ ਜੀ ਇਹ ਤਾਂ ਆਸਟ੍ਰੇਲੀਅਨ ਗੌਰਮੈਂਟ ਨੂੰ ਨੁਕਸਾਨ ਹੋਏਗਾ ਜਿਹਨੇ ਲੋਕ ਬੱਚਿਆਂ ਨੇ ਬਾਹਰ ਸਾਡੇ ਨੇ ਜਾਣਾ ਉਹ ਹੋਰ ਕੰਟਰੀ ਚ ਟਰਾਈ ਕਰਨਗੇ ਉਧਰ ਜਿਸਰਾ ਕੈਨੇਡਾ ਅਮਰੀਕਾ ਵੀ ਥੋੜਾ ਜਿਹਾ ਡਿਫੀਕਲਟ ਹੋ ਰਿਹਾ ਕੈਨੇਡਾ ਜੀ ਸਟਿਲ ਬੜਾ ਸੌਖਾ ਜਾਣਾ ਤੇ ਬੱਚੇ ਉਧਰ ਜਾਣਗੇ ਇਸ ਗੌਰਮੈਂਟ ਨੂੰ ਇਹਦਾ ਇਸ ਚੀਜ਼ ਦਾ ਨੁਕਸਾਨ ਹੋਣਾ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਵੀ ਇਸ ਚੀਜ਼ ਨੂੰ ਨਾ ਇੰਪਲੀਮੈਂਟ ਕੀਤਾ ਜਾਵੇ 65 ਪੁਆਇੰਟ ਨੂੰ ਚਲੋ ਜਿਹੜੇ ਆਈਲੈਟਸ ਹੈਗਾ ਉਹ ਤਾਂ ਬੱਚੇ ਖਿੱਚ ਧੂਏ ਕਰ ਲੈਣਗੇ 7.5 ਅੱਗੇ ਲੈਂਦੇ ਸੀਗੇ ਤੇ ਹੈਲਾ ਮੁਸ਼ਕਿਲ ਹੈ ਪਰ ਫਿਰ ਵੀ ਬੱਚੇ ਸਾਡੇ ਇੰਟੈਲੀਜੈਂਟ ਨੇ ਸਾਡੀ ਇੰਗਲਿਸ਼ ਜਿਹੜੇ ਸਾਡੇ ਲੋਕਾਂ ਦੀ ਇੰਗਲਿਸ਼ ਹੈ ਇੱਥੋਂ ਦੀ ਇੰਗਲਿਸ਼ ਨਾਲੋਂ ਜ਼ਿਆਦਾ ਬੈਟਰ ਹੈ ਇਹਨਾਂ ਦੀ ਤਾਂ ਸਮਝ ਹੀ ਨਹੀਂ ਲੱਗਦੀ ਸਲੈਂਗ ਬੋਲਦੇ ਇੰਗਲਿਸ਼ ਬੋਲਦੇ ਹੀ ਨਹੀਂ ਤੇ ਅਦਰਵਾਈਜ਼ ਹੈ ਡਿਫੀਕਲਟ ਹੈ 65 ਪੁਆਇੰਟ ਲੈਣੇ ਪਲੱਸ 8 ਪੁਆਇੰਟ ਲੈਣੇ ਹੈ ਡਿਫੀਕਲਟ ਹੈ ਇਹਨਾਂ ਨੂੰ ਸਾਨੂੰ ਅਪੋਜ਼ ਕਰਨਾ ਚਾਹੀਦਾ ਜੇ ਕਿਸੇ ਕੋਈ ਪਲੇਟਫਾਰਮ ਹੋਵੇ
ਪਲੇਟਫਾਰਮ ਤੇ ਜੀ ਅਸੀਂ ਕੋਈ ਕਰ ਤਾਂ ਸਕਦੇ ਹਾਂ ਮੇਰੇ ਖਿਆਲ ਅਪੋਜ਼ ਤਾਂ ਕਰ ਸਕਦੇ ਹਾਂ ਇਹਨੂੰ ਪਰ ਕਿਉਂਕਿ ਜਦੋਂ ਇੱਕ ਵਾਰ ਰੂਲ ਲਾਗੂ ਹੋ ਜਾਂਦਾ ਤਾਂ ਕਿਉਂਕਿ ਬਿੱਲ ਮੇਰੇ ਖਿਆਲ ਇਹਦਾ ਪਾਸ ਨਹੀਂ ਹੋਇਆ ਜਾਂ ਬਹੁਤ ਚੁੱਪ ਚੁਪੀਤੇ ਇਹਨਾਂ ਨੇ ਪਾਸ ਕੀਤਾ ਕਿਉਂਕਿ ਲੋਕਾਂ ਨੂੰ ਪਟੀਸ਼ਨ ਪਾਉਣ ਦਾ ਵੀ ਮੌਕਾ ਨਹੀਂ ਮਿਲਿਆ ਹੈਗਾ ਜਿਵੇਂ ਅਸੀਂ ਕਹਿੰਦੇ ਕਿ ਆਇਲਟਸ ਵੀ ਈਵਨ ਇੱਥੋਂ ਦੇ ਜਿਹੜੇ ਨੇਟਿਵ ਆਸਟ੍ਰੇਲੀਅਨਸ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਆਇਲਟਸ ਚੋਂ 8 ਬੈਂਡਸ ਲੈਣੇ ਬਹੁਤ ਮੁਸ਼ਕਿਲ ਨੇ ਉਹਨਾਂ ਦੇ ਲਈ ਵੀ ਤੇ ਫਿਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਤਾਂ ਬਹੁਤ ਹੀ ਜ਼ਿਆਦਾ ਪ੍ਰੋਬਲਮ ਆਏਗੀ ਕਿਉਂਕਿ ਫਿਰ ਵੀ ਇੰਗਲਿਸ਼ ਸਾਡੀ ਸੈਕਿੰਡ ਲੈਂਗੁਏਜ ਹੈ ਸਾਰਾ ਦਿਨ ਜੀ ਬਹੁਤ ਗਲਤ ਕੀਤਾ ਚਲੋ ਇਹਨਾਂ ਨੇ ਆਸਟ੍ਰੇਲੀਅਨਸ ਨੇ
ਇਹਨਾਂ ਨੂੰ ਨੁਕਸਾਨ ਹੋਏਗਾ ਇਸ ਗੌਰਮੈਂਟ ਨੂੰ ਨੁਕਸਾਨ ਹੋਏਗਾ ਕਿਉਂਕਿ ਇਹਨਾਂ ਦਾ ਕਾਫੀ ਕੁਛ ਜਿਹੜਾ ਡਿਪੈਂਡ ਕਰਦੇ ਨੇ ਇੱਥੋਂ ਬਹੁਤ ਇਨਕਮ ਹੁੰਦੀ ਇਹਨਾਂ ਨੂੰ ਜਿਹੜੇ ਬੱਚੇ ਆਉਂਦੇ ਨੇ ਇੱਕ ਤਾਂ ਉਹ ਇਸ ਇਕਾਨਮੀ ਚ ਕੰਟਰੀਬਿਊਟ ਕਰਦੇ ਨੇ ਪਲੱਸ ਉਹਨਾਂ ਦੇ ਨਾਲ ਪਿੱਛੋਂ ਪੇਰੈਂਟਸ ਵਿਜ਼ਿਟ ਕਰਦੇ ਨੇ ਭਾਵੇਂ ਉਹ ਵਿਜ਼ਿਟਰ ਵੀਜ਼ਾ ਤੇ ਆਉਣ ਭਾਵੇਂ ਕਿਸ ਤਰ੍ਹਾਂ ਆਉਣ ਉਹ ਕਾਫੀ ਜ਼ਿਆਦਾ ਸਪੋਰਟ ਹੁੰਦੀ ਹੈ ਇਕਾਨਮੀ ਦੀ ਜੇ ਇੱਥੇ ਰਹਿ ਕੇ ਪੜ੍ਹਦੇ ਨੇ ਤੇ ਪੜ੍ਹ ਕੇ ਜਦੋਂ ਸਕਿੱਲ ਹੋ ਜਾਂਦੇ ਸਕਿੱਲਡ ਹੋ ਜਾਂਦੇ ਨੇ ਤੇ ਉਹ ਕਾਫੀ ਕੰਟਰੀਬਿਊਟ ਕਰਦੇ ਨੇ ਇਕਾਨਮੀ ਚ ਪਰ ਇਹ ਪਤਾ ਨੀ ਹੁਣ ਕਿੰਨੇ ਸੋਚਿਆ ਹਾਲਾਂਕਿ ਇੱਥੇ ਪੋਪੂਲੇਸ਼ਨ ਵੀ ਜ਼ਿਆਦਾ ਨੀ ਖਾਲੀ ਪਿਆ ਸਭ ਕੁਛ
ਜੀ ਬਿਲਕੁਲ
ਕਰਨਾ ਚਾਹੀਦਾ ਇਹਨਾਂ ਨੂੰ
ਹਜੇ ਵੀ ਅਸੀਂ ਕਹਿੰਦੇ ਕਿ ਜੀ ਅਸੀਂ ਦੇਖੋ 2008 ਵਿੱਚ ਅਸੀਂ ਐਡਲੇਡ ਆਏ ਸੀਗੇ ਮਾਫ ਕਰਨਾ 2012 ਚ ਅਸੀਂ ਐਡਲੇਡ ਆਏ ਸੀ 2008 ਵਿੱਚ ਅਸੀਂ ਵੀਜ਼ਾ ਅਪਲਾਈ ਕੀਤਾ ਸੀਗਾ ਤੇ 12 ਤੋਂ ਲੈ ਕੇ ਹੁਣ 18 ਚ 6 ਸਾਲ ਹੋ ਗਏ ਨੇ ਤੇ ਹਜੇ ਵੀ ਸਾਊਥ ਆਸਟ੍ਰੇਲੀਆ ਜਿਹੜਾ ਉਹ ਅੰਡਰ ਡਿਵੈਲਪਡ ਹੀ ਹੈ ਕਿਉਂਕਿ 6 ਸਾਲਾਂ ਵਿੱਚ ਉਹਨਾਂ ਨੇ ਬਹੁਤ ਸਾਰੇ ਮਾਈਗ੍ਰੈਂਟਸ ਨੂੰ ਇੱਥੇ ਬੁਲਾਇਆ ਵੀ ਹੈ ਬਹੁਤ ਸਾਰੇ ਸਟੂਡੈਂਟਸ ਵੀ ਨੇ ਜਿਹੜੇ ਮਾਈਗ੍ਰੇਟ ਹੋ ਕੇ ਸਿਡਨੀ ਜਾਂ ਬ੍ਰਿਸਬਨ ਤੋਂ ਆਏ ਨੇ ਕਿਉਂਕਿ ਅੰਡਰ ਡਿਵੈਲਪਡ ਹੋਣ ਕਰਕੇ 5 ਪੁਆਇੰਟਸ ਐਕਸਟਰਾ ਮਿਲਦੇ ਨੇ ਐਡਲੇਡ ਵਿੱਚ ਜੇ ਤੁਸੀਂ ਸੈਟਲ ਹੋ ਜਾਂਦੇ ਹੋ ਪਰ ਹਜੇ ਵੀ ਬਹੁਤ ਖਾਲੀ ਪਿਆ ਹਜੇ ਵੀ ਬਹੁਤ ਅੰਡਰ ਡਿਵੈਲਪਡ ਹੈ ਜੇ 6 ਸਾਲਾਂ ਚ ਵੀ ਨਹੀਂ ਹੋਇਆ ਤੇ ਹੁਣ ਇਹ ਜਿੰਨੇ ਇੰਨੇ ਹਾਰਡ ਰੂਲਸ ਕਰਨ ਤੋਂ ਬਾਅਦ ਬਹੁਤ ਹੀ ਮੁਸ਼ਕਿਲ ਹੋਏਗੀ ਤੇ ਮੇਰੇ ਖਿਆਲ ਚ ਸਭ ਤੋਂ ਜ਼ਿਆਦਾ ਮੁਸ਼ਕਿਲ ਆਏਗੀ ਉਹ ਸਟੂਡੈਂਟਸ ਨੂੰ ਜਿਹੜੇ ਇੱਥੇ ਹੁਣ ਹੈਗੇ ਨੇ ਜਿਹੜੇ ਆਪਣੀ ਸਟੱਡੀਜ਼ ਇੱਥੇ ਜਿਹਨਾਂ ਨੇ ਸ਼ੁਰੂ ਕਰਤੀਆਂ ਨੇ 4 ਸਾਲਾਂ ਤੋਂ ਸਟੱਡੀ ਕਰ ਰਹੇ ਨੇ ਤੇ ਉਹਨਾਂ ਦੇ ਲਈ ਬਹੁਤ ਮੁਸ਼ਕਿਲ ਹੋ ਜਾਏਗਾ ਕਿਉਂਕਿ SOL ਲਿਸਟ ਵਿੱਚ ਅਗਰ ਉਹਨਾਂ ਦਾ ਹੈ ਵੀ ਹੈ ਉਹਨਾਂ ਦਾ ਜਿਹੜੀ ਉਹਨਾਂ ਨੇ ਡਿਗਰੀ ਕੀਤੀ ਹੈ ਪਰ ਕਿਉਂਕਿ ਆਇਲਟਸ ਬੈਂਡਸ ਇਹਨੇ ਲੈਣੇ ਮੁਸ਼ਕਿਲ ਨੇ ਟੋਟਲ 65 ਪੁਆਇੰਟਸ ਕਰਨੇ ਮੁਸ਼ਕਿਲ ਨੇ ਤੇ ਮੇਰੇ ਖਿਆਲ ਉਹਨਾਂ ਨੂੰ ਬਹੁਤ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਣਾ
ਸਾਡੇ ਇੰਡੀਅਨ ਲੋਕ ਹੀ ਥੋੜਾ ਬਹੁਤ ਏਸ਼ੀਅਨ ਲੋਕ ਘੁੰਮਦੇ ਨਜ਼ਰ ਆਉਂਦੇ ਨੇ ਬਾਕੀ ਆਸਟ੍ਰੇਲੀਅਨ ਤਾਂ 5 ਵਜੇ ਤੋਂ ਬਾਅਦ ਆਪਣਾ ਵਾਇੰਡ ਅਪ ਕਰ ਜਾਂਦੇ ਨੇ ਸਭ ਕੁਛ
ਜੀ,
ਸੜਕਾਂ ਦੇ ਵੀ ਕੁਝ ਨਜ਼ਰ ਨਹੀਂ ਆਉਂਦਾ
ਜੀ, ਬਿਲਕੁਲ ਨੇਰ ਕੁੱਪ ਬਹੁਤ ਹੀ ਜ਼ਿਆਦਾ ਨੇਰ ਕੁੱਪ ਹੋ ਜਾਂਦਾ, ਸੜਕਾਂ ਤੇ ਵੀ ਬਿਲਕੁਲ ਰੌਣਕ ਨਹੀਂ ਹੁੰਦੀ 5 ਵਜੇ ਤੋਂ ਬਾਅਦ ਤੇ। ਚਲੋ ਬਹੁਤ ਚੰਗਾ ਲੱਗਿਆ ਸਰਦਾਰ ਸਾਹਿਬ ਤੁਹਾਡੇ ਨਾਲ ਗੱਲ ਕਰਕੇ। ਜਾਣ ਤੋਂ ਪਹਿਲਾਂ ਮੈਂ ਜ਼ਰੂਰ ਕਹਾਂਗੀ ਤੁਹਾਨੂੰ ਇੱਕ ਵਾਰ ਕਿ ਕੋਈ ਸਾਡੇ ਸਰੋਤਿਆਂ ਲਈ ਕੋਈ ਮੈਸੇਜ, ਕੁਝ ਵੀ ਤੁਸੀਂ ਦੇਣਾ ਚਾਹੁੰਦੇ ਹੋ, ਕੋਈ ਸਲਾਹ, ਕੋਈ ਵਿਚਾਰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ।
ਮੈਂ ਤੇ ਹੀ ਕਹਾਂਗਾ ਜੀ, ਹਰ ਪੇਰੈਂਟਸ ਨੂੰ ਬੱਚਿਆਂ ਦਾ ਧਿਆਨ, ਆਪਣੇ ਛੋਟੇ ਬੱਚਿਆਂ ਨੂੰ ਡਿਵੈਲਪ ਕਰਨਾ ਚਾਹੀਦਾ ਇਸ ਤਰੀਕੇ ਨਾਲ ਵੀ ਉਹ ਆਪਣੇ ਕਲਚਰ ਨਾਲ ਜੁੜੇ ਰਹਿਣ। ਨੋ ਡਾਊਟ ਸਾਨੂੰ ਇਹ ਕਲਚਰ ਵੀ ਅਡੋਪਟ ਕਰਨਾ ਪੈਂਦਾ, ਪਰ ਆਪਣੇ ਕਲਚਰ ਨੂੰ ਨਹੀਂ ਛੱਡਣਾ ਚਾਹੀਦਾ। ਬੱਚਿਆਂ ਨੂੰ ਆਪਣੇ ਆਪਣੀ ਜੜਾਂ ਨਾਲ ਜੋੜ ਕੇ ਰੱਖਣਾ ਚਾਹੀਦਾ, ਉਹਨਾਂ ਨੂੰ ਪੰਜਾਬੀ ਤਾਂ ਸਿਖਾਓ ਹੀ, ਆਪਣੀ ਜਿਹੜੇ ਰਿਲੀਜਨ ਨੂੰ ਮੰਨਦੇ ਹੋ ਉਸ ਰਿਲੀਜਨ ਚ ਉਹਨੂੰ ਪ੍ਰਪੱਕ ਕਰੋ ਵੀ ਸਾਡਾ ਵਿਰਸਾ ਕੀ ਹੈ। ਸਾਡਾ ਵਿਰਸਾ ਬਹੁਤ ਅਮੀਰ ਹੈ, ਮੇਰੇ ਖਿਆਲ ਚ ਦੁਨੀਆਂ ਦੇ ਕੋਈ ਇਸ ਤਰ੍ਹਾਂ ਦਾ ਰਿਲੀਜਨ ਨਹੀਂ ਹੈ ਜਿਹਦਾ ਇੰਨਾ ਵਿਰਸਾ ਅਮੀਰ ਹੋਵੇ। ਨੋ ਡਾਊਟ ਸਾਨੂੰ ਆਪਣਾ ਚੰਗਾ ਲੱਗਦਾ, ਪਰ ਅਸੀਂ ਕੰਪੈਰੀਜ਼ਨ ਜਦੋਂ ਕਰੀਦਾ, ਨੋ ਡਾਊਟ ਅਸੀਂ ਰਿਸਪੈਕਟ ਕਰਦੇ ਹਾਂ ਸਾਰੇ ਦੀ, ਰਿਸਪੈਕਟ ਕਰਦੇ ਹਾਂ ਸਾਰੇ ਰਿਲੀਜਨ ਦੀ, ਪਰ ਅਸੀਂ ਆਪਣੇ ਨੂੰ ਤਾਂ ਜ਼ਿਆਦਾ ਪਿਆਰ ਕਰਦੇ ਹਾਂ ਵੀ ਇਹਦੇ ਨਾਲ ਦਾ ਕੋਈ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਮੈਂ ਇਹ ਮੈਸੇਜ ਦੇਵਾਂਗਾ ਵੀ ਬੱਚਿਆਂ ਨੂੰ ਆਪਣਿਆਂ ਨੂੰ ਜੜਾਂ ਨਾਲ ਜੋੜ ਕੇ ਰੱਖੋ
ਜੀ। ਬਹੁਤ ਹੀ ਚੰਗਾ ਵਿਚਾਰ ਤੁਸੀਂ ਸਾਡੇ ਸਰੋਤਿਆਂ ਨਾਲ ਸਾਡੇ ਨਾਲ ਸ਼ੇਅਰ ਕੀਤਾ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਤੁਸੀਂ ਟਾਈਮ ਕੱਢਿਆ, ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ।
ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਵਿਚਾਰ ਸੁਣ ਕੇ, ਤੁਹਾਡੇ ਮੈਂ ਸੁਣਦਾ ਰਹਿੰਦਾ, ਬਹੁਤ ਅੱਛਾ ਲੱਗਦਾ। ਤੁਸੀਂ ਕਾਫੀ ਅੱਛੇ ਮੈਸੇਜ ਦਿੰਦੇ ਹੋ, ਸਾਡੇ ਜਿੰਨੇ ਵੀ ਸਰੋਤੇ ਤੁਹਾਡੇ ਇਹਨਾਂ ਨੂੰ ਤੁਸੀਂ ਬਹੁਤ ਅੱਛੇ ਮੈਸੇਜ ਦਿੰਦੇ ਹੋ, ਔਰ ਇਹਨਾਂ ਨੂੰ ਸਾਨੂੰ ਅਡੋਪਟ ਕਰਨਾ ਚਾਹੀਦਾ ਖੁਰਾਕ, ਅਦਰਵਾਈਜ਼ ਟੈਕਨੋਲੋਜੀ, ਬੜਾ ਕੁਛ ਤੁਸੀਂ ਦੱਸਦੇ ਹੋ ਤੇ ਬੜਾ ਇੰਜੋਏ ਕਰੀਦਾ ਤੁਹਾਡੇ ਪ੍ਰੋਗਰਾਮ ਨੂੰ
ਜੀ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਹੌਸਲਾ ਅਫਜ਼ਾਈ ਲਈ।
ਥੈਂਕ ਯੂ ਜੀ
ਜੀ ਜੀ। ਦੋਸਤੋ ਇਹ ਸਨ ਸਰਦਾਰ ਸਾਹਿਬ ਸਾਡੇ ਨਾਲ ਜੁੜੇ ਹੋਏ, ਸਰਦਾਰ ਅਵਤਾਰ ਸਿੰਘ ਮਿੱਡਾ ਜੀ। ਬਹੁਤ ਐਕਸਪੀਰੀਅੰਸ ਇਹਨਾਂ ਦਾ ਬੈਂਕ ਵਿੱਚ, ਤੇ ਇੱਥੇ ਆ ਕੇ ਵੀ ਬਹੁਤ ਵਾਲੰਟੀਅਰ ਕੰਮ ਕਰਦੇ ਨੇ, ਗੁਰਦੁਆਰਾ ਸਾਹਿਬ ਨਾਲ ਬਹੁਤ ਜੁੜੇ ਹੋਏ ਨੇ, ਤੇ ਬਹੁਤ ਚੰਗੀ ਗੱਲ ਹੈ ਜਦੋਂ ਅਸੀਂ ਆਪਣੀ ਜਿਹੜੀ ਕੈਪੇਬਿਲਿਟੀਜ਼ ਨੇ ਉਹ ਸਾਡੇ ਬਜ਼ੁਰਗ ਇੱਥੇ ਆ ਕੇ ਸ਼ੇਅਰ ਕਰਦੇ ਨੇ, ਆਪਣੀ ਕੈਪੇਬਿਲਿਟੀਜ਼ ਨੂੰ ਯੂਜ਼ ਕਰਦੇ ਨੇ, ਸਾਡੇ ਲਈ ਕੁਝ ਚੰਗਾ ਕਰਦੇ ਨੇ। ਤੇ ਪ੍ਰੋਗਰਾਮ ਹੁਣ ਦੋਸਤੋ ਖਤਮ ਕਰਨ ਦਾ ਸਮਾਂ ਆ ਗਿਆ, ਤੇ ਜਾਂਦੇ ਜਾਂਦੇ ਅੱਜ ਦਾ ਸੈਗਮੈਂਟ ਕੀ ਤੁਸੀਂ ਜਾਣਦੇ ਹੋ, ਉਸ ਵਿੱਚ ਅੱਜ ਦੀ ਗੱਲ ਹੈ ਕਿ ਤੁਹਾਡਾ ਦਿਮਾਗ ਟੀਵੀ ਦੇਖਦੇ ਹੋਏ ਉਨਾ ਸਤਰਕ ਨਹੀਂ ਹੁੰਦਾ ਜਿੰਨਾ ਕਿ ਨੀਂਦ ਵਿੱਚ ਹੁੰਦਾ ਹੈ ਜੀ। ਬਿਲਕੁਲ, ਨੀਂਦ ਵਿੱਚ ਜਿਹੜਾ ਦਿਮਾਗ ਹੈ ਉਹ ਸਾਡਾ ਜ਼ਿਆਦਾ ਐਕਟਿਵ ਹੁੰਦਾ, ਜਿੰਨਾ ਕਿ ਟੀਵੀ ਦੇਖਦੇ ਹਾਂ ਅਸੀਂ ਦਿਮਾਗ ਸਾਡਾ ਉਨਾ ਐਕਟਿਵ ਨਹੀਂ ਹੁੰਦਾ। ਤੇ ਇਹ ਸੀ ਅੱਜ ਦਾ ਕੀ ਤੁਸੀਂ ਜਾਣਦੇ ਹੋ, ਤੇ ਅਗਲੇ ਸੋਮਵਾਰ ਫੇਰ ਸਵੇਰੇ 8 ਵਜੇ ਸਿਡਨੀ ਟਾਈਮ ਦੇ ਮੁਤਾਬਿਕ ਹਾਜ਼ਰ ਹੋਵਾਂਗੇ ਜੀ ਪ੍ਰੋਗਰਾਮ ਲਹਿਰਾਂ ਲੈ ਕੇ। ਹੁਣ ਦੇ ਲਈ ਦਿਓ ਇਜਾਜ਼ਤ ਮੈਨੂੰ ਰਿਸ਼ੂਪ੍ਰੀਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।